पद पंकज बंदन पद पंकज बंदन सिमराय अंगद दुख निकंदन अमरदास गुर हृदय त्याग गुर हृदय त्याग श्री गुरु रामदास गुण गावो श्री अर्जन विघ्नन के नाशक विघ्नन के नाशक हर गोविंद शुभ सुमत पर काशक श्री हर राय नमः कर जोरी नमः कर जोरी श्री हर कृष्ण मनाए बहोरी कृति गहादर परम कृपाला परम कृपाला श्री गुरु गोविंद सिंह वेशाला तर पुन पुन सीसा पुन पुन सीसा बंदो बार बार जगदीसा जम है अमृत ज्ञान है मानक भगत वैराग श्री गुरु ग्रंथ साहिब उदग बंदो कर अनुराग श्री गुरु शब्द कमाए जिन जीते पंच विकार तिन संतन का बंदना सिर चरणन पर तार हुए सिफत खसम दी नूर अरसों कुरसों तुझ डिठे सचे पातशाह मल जन्म जन्म दी
कटिए
तुझ डिठे सचे पातशाह मल जन्म जन्म दी
कटिए सतनाम श्री वाहिगुरु साहिब जी दोहरा नंद लाल की वार्ता कहो सुनो मत लाए जिम सतगुरु सो मिल रहे हो आनंद लह अधकाए दोहरा नंद लाल की वार्ता कहो सुनो मत लाए
वाहिगुरु जी का खालसा वाहिगुरु जी की फतेह परम सत्कार योग गुरु साहब जी की साजी नवाजी गुरु स्वरूप गुरु खालसा साहसंग जी आप सरबत संगत जो भी माई भाई गरीब नवाज सतगुरु की पावन हजूरी विच जुड़ बैठे हो सुभागा समां प्राप्त होया है बड भागी साध संग प्राप्त ए समय तो लाभ उठाने वास्ते प्रभु की उस्तत करो संत मीत सावधान एकाग्र चीत सतगुरु महाराज सचे पातशाह जी बख्शिश करन महान पुरुष कथा करदे हुए बहुत बार अजिहा वचन दास ने श्रवण किया है वह कहते सन के श्री गुरु ग्रंथ साहिब महाराज की जिहड़ी अमृतमई कथा है ये निर्गुण ब्रह्म की कथा है ये निर्गुण ब्रह्म की उपासना है और जो इतिहास की कथा है ये सरगुण ब्रह्म की उपासना है सतगुरु महाराज सचे पातशाह दे जिनी देर तक आपां जीवन इतिहास नूं नहीं विचारदे बावाणियां कहानियां पुत सुपुत करेन ए ड्यूटी है अपनी सतगुरु महाराज दे अमृतमई बाणी विच जणे बड़े गोहज खजाने दे अंदर अमोलक रतन पए है ਇਸੇ ਤਰ੍ਹਾਂ ਸਿੱਖ ਇਤਿਹਾਸ ਵਿੱਚ ਬੜੀਆਂ ਕੀਮਤੀ ਸਾਖੀਆਂ ਪਈਆਂ। ਜਿੰਨੀ ਦੇਰ ਤੱਕ ਇਤਿਹਾਸ ਦੀ ਖੋਜ ਨਹੀਂ ਕਰਾਂਗੇ, ਸਤਿਗੁਰੂ ਮਹਾਰਾਜ ਸੱਚੀ ਪਾਤਸ਼ਾਹ ਬਖਸ਼ਿਸ਼ ਕਰਨ ਸਾਨੂੰ ਗੁਰੂ ਸਾਹਿਬ ਦੇ ਸੁਭਾਅ ਦਾ, ਗੁਰੂ ਸਾਹਿਬ ਦੀ ਰਹਿਣੀ ਬਹਿਣੀ ਦਾ, ਗੁਰੂ ਸਾਹਿਬ ਦੇ ਕੀਤੇ ਹੋਏ ਪਰ ਉਪਕਾਰਾਂ ਦਾ ਜੇ ਪਤਾ ਲੱਗਣਾ ਤਾਂ ਕੇਵਲ ਇਤਿਹਾਸ ਤੋਂ ਪਤਾ ਲੱਗਣਾ। ਗੁਰਬਾਣੀ ਤੋਂ ਕੇਵਲ ਸਾਨੂੰ ਸਤਿਗੁਰਾਂ ਦੀ ਉਹ ਅਵਸਥਾ ਦਾ ਪਤਾ ਚੱਲੇਗਾ, ਕਿਸ ਅਵਸਥਾ ਵਿੱਚ ਬਾਣੀ ਉਚਾਰਨ ਕੀਤੀ ਹੈ। ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਕੌਤਕ ਕੀਤੇ, ਸੰਸਾਰ ਨੂੰ ਤਾਰਿਆ, ਅਤੇ ਉਹ ਸਾਰਾ ਇਤਿਹਾਸ ਜਿਹੜਾ ਹੈ, ਇਸ ਗ੍ਰੰਥ ਦਾ ਨਾਮ ਗੁਰਪ੍ਰਤਾਪ ਸੂਰਜ ਗ੍ਰੰਥ ਹੈ। ਜਿਸ ਗ੍ਰੰਥਕਰਤਾ ਦਾ ਜੀਵਨ ਬੜਾ ਸਮਾਂ ਲੱਗਦਾ, ਭਾਈ ਸੰਤੋਖ ਸਿੰਘ ਸਾਹਿਬ ਦਾ ਜੀਵਨ ਇੱਕ ਬੜਾ ਰਸਮੀ ਜੀਵਨ ਹੈ। ਕਿਵੇਂ ਗਰੀਬ ਘਰਾਣੇ ਵਿੱਚ ਪੈਦਾ ਹੋ ਕੇ ਕਿਵੇਂ ਉਹਨਾਂ ਨੇ 5-7 ਸਾਲ ਦੀ ਉਮਰ 'ਚ ਗੁਰਮਤਿ ਦੀ ਕਿੰਨੀ ਵਿਦਿਆ ਪੜ੍ਹ ਲਈ, 10 ਵਰ੍ਹਿਆਂ ਦੀ ਉਮਰ 'ਚ ਕਥਾ ਵਾਚਕ ਬਣ ਗਏ, ਅਤੇ 25 ਸਾਲ ਦੀ ਉਮਰ ਵਿੱਚ ਮੈਂ ਕੰਸੀ ਜਾ ਕੇ ਕੰਸੀ ਦੇ ਪੰਡਤਾਂ ਨੂੰ ਮਾਤ ਪਾ ਦਿੱਤਾ। ਉਸ ਤੋਂ ਬਾਅਦ 4.5 ਸਾਲ ਬੂੜੀਆ ਰਿਆਸਤ ਜਮਨਾ ਦੇ ਕੰਢੇ 'ਤੇ ਤਪ ਕੀਤਾ। ਗੁਰੂ ਸਾਹਿਬ ਜੀ ਦੇ ਪ੍ਰਤੱਖ ਦਰਸ਼ਨ ਕਰਨ ਤੋਂ ਬਾਅਦ ਫਿਰ ਕਲਮ ਚੁੱਕੀ ਹੈ। ਅਤੇ ਭਾਈ ਸਾਹਿਬ 4.5 ਵਰ੍ਹੇ ਦਿਨ ਰਾਤ ਇੱਕ ਕਰਕੇ ਬੰਦਗੀ ਕਰਦੇ ਰਹੇ, ਔਰ ਇਹ ਜਾਤੀ ਪਾਤੀ ਦੇ ਬੰਧਨ ਤੋੜ ਕੇ, ਜਦੋਂ ਜਾਤੀ ਦੇ ਬੰਧਨ ਪਏ ਹੋਏ ਸਨ, ਦੂਸਰੇ ਘਰਾਣੇ 'ਚ ਆਪਣੀ ਸ਼ਾਦੀ ਕਰਾਈ, ਅਤੇ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਪਾ ਕੇ ਰਾਜ ਕਵੀ ਮਹਾਰਾਜਾ ਪਟਿਆਲੇ ਦੀ ਵੀ ਰਹੇ। ਮਹਾਰਾਜ ਕੈਂਥਲ ਭਾਈ ਉਦੇ ਸਿੰਘ ਜੋ ਰਾਜੇ ਤੋਂ ਭਾਈ ਸਾਹਿਬ ਕਹਾ ਕੇ ਖੁਸ਼ ਹੁੰਦਾ ਸੀ, ਉਹਨਾਂ ਨੇ ਇਸ ਗ੍ਰੰਥ ਦੀ ਰਚਨਾ ਦਾ ਸਾਰਾ ਖਰਚ ਚੁੱਕਿਆ। ਅਤੇ ਕਿਵੇਂ ਇਸ ਗ੍ਰੰਥ ਦੀ ਰਚਨਾ ਹੋਈ ਹੈ, ਇੱਕ ਬੜਾ ਇੱਕ ਲੰਮਾ ਇਤਿਹਾਸ ਹੈ। ਮਹਾਰਾਜ ਬਾਬਾ ਆਲਾ ਸਿੰਘ ਜਿਹੜੇ ਪਟਿਆਲੇ ਵਾਲੇ ਸਨ, ਇਹਨਾਂ ਦੀ ਸਪੁੱਤਰੀ ਸੀ ਬੀਬੀ ਪ੍ਰਧਾਨ, ਅਤੇ ਉਹ ਰਵਿਦਾਸ ਨਗਰ ਦੇ ਅੰਦਰ ਭਾਈ ਰਾਮ ਕੌਰ ਜੀ ਦੇ ਪਰਿਵਾਰ ਦੇ ਵਿੱਚ ਵਿਆਹੇ ਹੋਏ ਸਨ। ਅਤੇ ਜਿਸ ਵੇਲੇ ਭਾਈ ਰਾਮ ਕੌਰ ਜੀ ਦੇ, ਜਿਨ੍ਹਾਂ ਦਾ ਅੰਮ੍ਰਿਤ ਛਕਣ ਤੋਂ ਬਾਅਦ ਨਾਮ ਭਾਈ ਗੁਰਬਖਸ਼ ਸਿੰਘ ਹੋਇਆ, ਅੰਮ੍ਰਿਤ ਦਾ ਨਾਮ ਭਾਈ ਗੁਰਬਖਸ਼ ਸਿੰਘ ਹੈ, ਪਹਿਲਾ ਨਾਮ ਭਾਈ ਰਾਮ ਕੌਰ ਹੈ, ਬਾਬੇ ਬੁੱਢੇ ਸਾਹਿਬ ਦੀ ਵੰਸ਼ ਹੈ। ਅਤੇ ਭਾਈ ਸਾਹਿਬ ਨੇ, ਭਾਈ ਰਾਮ ਕੌਰ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਿਨ੍ਹਾਂ ਨੂੰ ਇਹ ਬਚਨ ਸੀ ਕਿ ਜਿੰਨੀ ਦੇਰ ਤੱਕ ਤੇਰੀ ਜ਼ਿੰਦਗੀ ਹੈ, ਮੇਰੇ ਸਰੀਰ ਦੀ ਉਮਰ ਦੀ ਗੱਲ ਨਹੀਂ, ਕਿ ਭਾਈ ਰਾਮ ਕੌਰ ਤੂੰ ਮਾਤਾ ਦਾ ਬਚਨ ਮੰਨ ਕੇ ਵਾਪਸ ਚਲਾ ਜਾ ਆਪਣੀ ਮਾਤਾ ਦੇ ਕੋਲ। ਉਹਨੇ ਕਿਹਾ, ਮਹਾਰਾਜ ਮੇਰਾ ਪਰਣ ਹੈ, ਤੁਹਾਡੇ ਦਰਸ਼ਨ ਕਰੇ ਤੋਂ ਬਿਨਾਂ। ਅਤੇ ਸਤਿਗੁਰਾਂ ਦੀ ਸੰਗਤ ਵਿੱਚ ਇਹ ਦੋ ਵਿਅਕਤੀ ਐਸੇ ਸਨ ਜਿਨ੍ਹਾਂ ਦਾ ਪਰਣ ਤੋੜ ਨਿਭਿਆ, ਇੱਕ ਤਾਂ ਖਾਲਸੇ ਦੀ ਮਾਤਾ ਮਾਤਾ ਸਾਹਿਬ ਕੌਰ, ਉਹਨਾਂ ਦਾ ਵੀ ਪਰਣ ਸੀ, ਗੁਰੂ ਦੇ ਦਰਸ਼ਨ ਕਰੇ ਤੋਂ ਬਿਨਾਂ ਰੋਟੀ ਨਹੀਂ ਸੀ ਖਾਂਦੇ। ਉਹਨਾਂ ਦੇ ਸਾਹਮਣੇ ਵੀ ਇਹ ਮੁਸ਼ਕਲ ਆਈ ਸੀ, ਸਤਿਗੁਰਾਂ ਨੇ ਕੰਮ ਕਸੇ ਦੇ 5 ਸ਼ਸਤਰ ਦਿੱਤੇ, ਕਿਹਾ ਇਹਨਾਂ ਦੇ ਦਰਸ਼ਨ ਕਰਨ ਤੋਂ ਬਾਅਦ ਪ੍ਰਸ਼ਾਦਾ ਛਕੋਗੇ, ਮੇਰੇ ਦਰਸ਼ਨ ਹੋਣਗੇ, ਜਪ ਜੀ ਦਾ ਪਾਠ ਕਰਕੇ ਤੁਸੀਂ ਇਹਨਾਂ ਸ਼ਸਤਰਾਂ ਦੇ ਦਰਸ਼ਨ ਕਰੋਗੇ, ਮੇਰੇ ਦਰਸ਼ਨ ਪਾਓ। ਇਹ ਭਾਈ ਗੁਰਬਖਸ਼ ਸਿੰਘ ਜੀ ਨੂੰ ਵੀ ਐਸਾ ਵਚਨ ਹੋਇਆ ਕਿ ਭਾਈ ਸਾਹਿਬ ਤੂੰ ਵਚਨ ਮੰਨ ਕੇ ਮੁੜ ਜਾ, ਤੇਰੀ ਮਾਤਾ ਕਹਿੰਦੀ ਹੈ ਇਕਲੌਤਾ ਬੇਟਾ ਮੇਰਾ, ਮਰ ਜਾਊਗੀ ਵਿਚਾਰੀ। ਕਹਿੰਦਾ, ਸਤਿਗੁਰੂ ਮੇਰਾ ਪਰਣ ਹੈ, ਤੁਹਾਡੇ ਦਰਸ਼ਨ ਕਰੇ ਤੋਂ ਬਿਨਾਂ ਮੈਂ ਰੋਟੀ ਨਹੀਂ ਖਾਂਦਾ, ਅਤੇ ਮੈਂ ਜਦੋਂ ਰੋਟੀ ਨਹੀਂ ਖਾਣੀ, ਸਰੀਰ ਨੇ ਨਹੀਂ ਰਹਿਣਾ, ਮਾਤਾ ਤਾਂ ਫਿਰ ਵੀ ਮਰੇਗੀ। ਮਹਾਰਾਜ ਕਹਿੰਦੇ, ਨਹੀਂ ਐਸਾ ਨਹੀਂ, ਭਾਈ ਗੁਰਬਖਸ਼ ਸਿੰਘ ਮੈਂ ਤੇਰੇ ਨਾਲ ਵਾਅਦਾ ਕਰਦਾ, ਆਪਣੇ ਸਰੀਰ ਤੱਕ ਨਹੀਂ ਜਿੰਨੀ ਦੇਰ ਤੱਕ ਤੇਰਾ ਸਰੀਰ ਹੈ ਸੰਸਾਰ ਵਿੱਚ, ਮੇਰੇ ਸਰੀਰ ਦੀ ਗੱਲ ਨਹੀਂ, ਜਿੰਨੀ ਦੇਰ ਤੱਕ ਤੇਰਾ ਸਰੀਰ ਸੰਸਾਰ 'ਚ ਰਹੇਗਾ ਮੈਂ ਆਪਣਾ ਵਾਅਦਾ ਨਿਭਾਵਾਂਗਾ, ਸਰੀਰ ਤਿਆਗਣ ਤੋਂ ਬਾਅਦ ਵੀ ਤੈਨੂੰ ਇੱਕ ਵਾਰੀ ਰੋਜ਼ ਦਰਸ਼ਨ ਦਿਆ ਕਰਾਂਗਾ, ਪਰ ਗੱਲ ਰੌਲੇ ਵਿੱਚ ਨਾ ਜਾਏ, ਤੂੰ ਘੋੜੀ 'ਤੇ ਕਾਠੀ ਪਾ ਕੇ ਜੰਗਲ ਵਿੱਚ ਆ ਜਾਈਂ। ਜੰਗਲ ਘੁੰਮਦੇ ਬਹਾਨੇ ਆਈ, ਤੈਨੂੰ ਜੰਗਲ ਦੇ ਵਿੱਚ ਜਦੋਂ ਅਰਦਾਸ ਕਰੇਗਾ ਮੈਂ ਤੇਰੇ ਮੂਹਰੇ ਖੜਾ ਮਿਲਾਂ। ਇਤਿਹਾਸ ਪੜ੍ਹ ਕੇ ਦੇਖੋ ਭਾਈ ਸਾਹਿਬ ਦਾ, ਅਤੇ ਭਾਈ ਰਾਮ ਕੌਰ ਜੀ ਦੀ ਕਿੰਨੀ ਲੰਮੀ ਉਮਰ ਹੋਈ, ਗੁਰੂ ਸਾਹਿਬ ਜੀ ਦੇ ਸਰੀਰ ਤਿਆਗਣ ਤੋਂ ਬਾਅਦ ਭਾਈ ਰਾਮ ਕੌਰ ਜੀ ਕਈ ਵਰੇ ਤੱਕ ਦਰਸ਼ਨ ਕਰਦੇ ਰਹੇ। ਸਿੰਘਾਂ ਦੇ ਵਿਹਲ ਹੋਣ ਤੋਂ ਭਾਈ ਸਾਹਿਬ ਨੇ ਇਤਿਹਾਸ ਜਿਸ ਪ੍ਰਕਾਰ ਉਹ ਰੰਭਿਆ ਅਤੇ ਜਿਸ ਪ੍ਰਕਾਰ ਇਸ ਇਤਿਹਾਸ ਨੂੰ ਭਾਈ ਸਾਹਿਬ ਸਿੰਘ ਲਿਖਾਰੀ ਨੇ ਲਿਖਿਆ, ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹਜ਼ੂਰੀ 'ਚ ਰਿਹਾ ਸੀ, ਸਾਰੇ ਸਿੰਘ ਇਕੱਠੇ ਹੋਏ, ਇਤਿਹਾਸ ਲਿਖਣਾ ਸ਼ੁਰੂ ਹੋਇਆ। ਇਹ ਵਾਰਤਕ ਪੋਥੀ ਸੀ ਗੁਰੂ ਪਿਆਰਿਓ ਪਹਿਲਾਂ। ਉਹ ਵਾਰਤਕ ਪੋਥੀ ਕਿਉਂਕਿ ਰਵਿਦਾਸ ਨਗਰ ਵਿੱਚ ਭਾਈ ਸਾਹਿਬ ਦੇ ਘਰਾਣੇ 'ਚ ਬਾਬੇ ਆਲਾ ਸਿੰਘ ਦੀ ਲੜਕੀ ਪ੍ਰਧਾਨ ਵਿਆਹੀ ਗਈ ਅਤੇ ਬੀਬੀਆਂ ਨੂੰ ਪੇਕਿਆਂ ਦਾ ਕੁਦਰਤੀ ਪੱਖ ਹੁੰਦਾ, ਉਹ ਅਮੋਲਕ ਪੋਥੀ ਆਪਣੇ ਘਰਾਣੇ 'ਚ ਪੜ੍ਹਨ ਵਾਸਤੇ ਲਾਏ ਸਹੁਰੇ ਘਰ ਤੋਂ। ਉਸ ਪੋਥੀ ਦਾ ਭਾਈ ਸੰਤੋਖ ਸਿੰਘ ਨੂੰ ਪਤਾ ਚੱਲਿਆ ਅਤੇ ਮਹਾਰਾਜੇ ਉਦੇ ਸਿੰਘ ਨੂੰ ਕਹਿ ਕੇ ਮਹਾਰਾਜੇ ਪਟਿਆਲੇ ਦੇ ਕੋਲੋਂ ਪੋਥੀ ਮੰਗਾਈ। ਉਸ ਪੋਥੀ ਦਾ ਅਵਤਾਰਾ ਜਿਹੜਾ ਛਿੰਦਾਬੰਦੀ ਵਿੱਚ ਕੀਤਾ ਹੋਇਆ, ਜਿਹੜੇ ਲੋਕ ਕਹਿੰਦੇ ਜੀ ਇੰਨੀ ਦੇਰ ਬਾਅਦ ਇਤਿਹਾਸ ਭਾਈ ਸਾਹਿਬ ਨੂੰ ਕੀ ਪਤਾ ਸੀ, ਅੱਧੀਆਂ ਗੱਲਾਂ ਕੋਲੋਂ ਲਿਖਤੀਆਂ ਹੋਣਗੀਆਂ, ਉਹ ਨਾ ਵਾਕਫ ਜਿਹੜੇ ਬੰਦੇ ਹੈ ਇਤਿਹਾਸ ਦੇ ਮੁੱਢਦਾ, ਜਿਹਨਾਂ ਨੂੰ ਨਹੀਂ ਪਤਾ ਵੀ ਕਿਵੇਂ ਲਿਖਿਆ ਗਿਆ। ਅਤੇ ਭਾਈ ਸਾਹਿਬ ਨੂੰ ਜਦੋਂ ਸਤਿਗੁਰਾਂ ਨੇ ਦਰਸ਼ਨ ਦਿੱਤੇ ਸਨ, ਉਦੋਂ ਕਿਹਾ ਸੀ ਭਾਈ ਸੰਤੋਖ ਸਿੰਘ ਤੇਰੇ ਕੋਲੋਂ ਇੱਕ ਨਵਾਂ ਸੂਰਜ ਚੜਾਉਣਾ। ਇੱਕ ਸੂਰਜ ਤੇ ਸੰਸਾਰ ਨੂੰ ਦਿੱਤਾ ਪਹਿਲੀ ਨਿਰੰਕਾਰ ਨੇ, ਇਹ ਸੂਰਜ ਸੂਰਜ ਹੈ, ਤੇਰੇ ਕੋਲੋਂ ਜਿਹੜਾ ਸੂਰਜ ਚੜਾਉਣਾ ਹੈ ਉਹ ਸੂਰਜ ਗੁਰੂ ਦੇ ਪ੍ਰਤਾਪ ਦਾ ਹੋਏਗਾ। ਭਾਈ ਸਾਹਿਬ ਨੇ ਗੁਰੂ ਸਾਹਿਬ ਦੇ ਇਸ਼ਾਰੇ ਮੁਤਾਬਕ ਹੀ ਇਸ ਗ੍ਰੰਥ ਦਾ ਨਾਮ ਰੱਖਿਆ ਗੁਰ ਪ੍ਰਤਾਪ ਸੂਰਜ ਗ੍ਰੰਥ। ਇਹ ਸ਼ੁੱਧ ਅੱਖਰ ਤੇ ਅਸੀਂ ਸੰਖੇਪ ਨਾਲ ਇਹਨੂੰ ਕਹਿੰਦੇ ਹਾਂ ਸੂਰਜ ਪ੍ਰਕਾਸ਼, ਕੋਈ ਹਰਜ ਨਹੀਂ ਇਹੀ ਕਹੀ ਜਾਓ, ਪਰ ਲਿਖਤ ਦੇ ਵਿੱਚ ਜਿਹੜੇ ਸ਼ੁੱਧ ਅੱਖਰ ਨੇ ਗੁਰ ਪ੍ਰਤਾਪ ਸੂਰਜ ਗ੍ਰੰਥ, ਇਹ ਸ਼ੁੱਧ ਅੱਖਰ ਨੇ। ਸੋ ਭਾਈ ਸਾਹਿਬ ਨੇ ਜਿਸ ਪ੍ਰਕਾਰ ਭਾਈ ਰਾਮ ਕੌਰ ਜੀ ਕਥਾ ਸੁਣਾ ਰਹੇ ਨੇ, ਖੂਬ ਉਹ ਉਸ ਨੂੰ ਛੰਦਾਬੰਦੀ 'ਚ ਲਿਖਦੇ ਜਾ ਰਹੇ। ਅਤੇ ਹੁਣ ਪ੍ਰਸੰਗ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਚੱਲ ਰਿਹਾ, ਹਜ਼ੂਰ ਨੇ ਆਪ ਅੰਮ੍ਰਿਤ ਛਕਿਆ, ਪੰਜਾਂ ਨੂੰ ਪਹਿਲਾਂ ਛਕਾਇਆ ਫਿਰ ਪੰਜਾਂ ਤੋਂ ਆਪ ਛਕਿਆ, ਮਾਣ ਪ੍ਰਾਪਤ ਕੀਤਾ ਵੈ ਪ੍ਰਗਟੇ ਮਰਦ ਅਗੰਬੜਾ ਬਰੀਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਇਹ ਸਾਰਾ ਪ੍ਰਸੰਗ ਟਰੰਟੋ ਉੱਥੇ ਗੁਰਦੁਆਰਾ ਰਿਕਸਡੇਲ ਹੋਇਆ ਸੀ ਸਿੰਘ ਸਭਾ। ਸਤਿਗੁਰਾਂ ਦੇ ਆਪ ਅੰਮ੍ਰਿਤ ਪਾਨ ਕਰਨ ਦੀ ਇੰਨੀ ਰਸਮੀ ਕਥਾ ਕਿ ਜਿਸ ਕਥਾ ਨੂੰ ਸੁਣ ਕੇ 65 ਬੰਦਿਆਂ ਨੇ ਤੁਰੰਤ ਉੱਥੇ ਅੰਮ੍ਰਿਤ ਪਾਨ ਕੀਤਾ ਉਸੇ ਗੁਰਦੁਆਰੇ ਸਾਹਿਬ, ਜਿੱਥੇ ਸਤਿਗੁਰੂ ਮਹਾਰਾਜ ਨੇ ਅੰਮ੍ਰਿਤ ਛਕਣ ਤੋਂ ਬਾਅਦ ਸਾਰੇ ਸਿੱਖ ਸੰਗਤਾਂ ਨੂੰ ਹੁਕਮ ਕੀਤਾ, ਹਜ਼ਾਰਾਂ ਦੀ ਗਿਣਤੀ ਰੋਜ਼ ਅੰਮ੍ਰਿਤ ਦਾ ਬਾਟਾ ਤਿਆਰ ਹੋਣ ਲੱਗਾ ਕੇਸਗੜ੍ਹ ਸਾਹਿਬ ਵਿਸਾਖੀ ਤੋਂ ਬਾਅਦ। ਇਹ ਰੋਜ਼ ਹੀ ਸਿਲਸਿਲਾ ਚੱਲਦਾ ਰਿਹਾ ਔਰ ਸਾਲਾਂ ਵਧੀ ਚੱਲਦਾ ਰਿਹਾ ਇਹ ਸਿਲਸਿਲਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਸੰਗਤਾਂ, ਕਿਤੇ 1000 ਦਾ ਜਥਾ ਕਿਸੇ ਪਾਸਿਓਂ ਆ ਗਿਆ, 500 ਦਾ ਜਥਾ ਕਿਸੇ ਪਾਸੋਂ ਆ ਗਿਆ, ਇਹ ਆ ਕੇ ਆਨੰਦਪੁਰ ਸਾਹਿਬ ਅੰਮ੍ਰਿਤ ਛਕਦੇ ਰਹੇ। ਉਸ ਤੋਂ ਬਾਅਦ ਸੰਗਤਾਂ ਦੀ ਉਮੰਗ ਦੇਖ ਕੇ ਖੰਡੇ ਬਾਟੇ ਦੇ ਕੇ ਪਿੰਡਾਂ ਨਗਰਾਂ ਸ਼ਹਿਰਾਂ ਦੇ ਵਿੱਚ ਵੀ ਸਤਿਗੁਰੂ ਮਹਾਰਾਜ ਨੇ ਅੰਮ੍ਰਿਤ ਛਕਾਉਣ ਵਾਸਤੇ ਗੁਰੂ ਪਿਆਰੇ ਭੇਜੇ ਰਹਿਤਬਾਨ। ਇਹ ਸਾਰੇ ਪ੍ਰਸੰਗ ਪਿੱਛੇ ਰਹਿ ਚੁੱਕੇ ਨੇ। ਉਹ ਚੱਲਦੀ ਹੋਈ ਲੜੀਵਾਰ ਕਥਾ 'ਚ ਭਾਈ ਸਾਹਿਬ ਭਾਈ ਨੰਦ ਲਾਲ ਜੋ 1699 ਦੀ ਵਿਸਾਖੀ ਤੋਂ ਪਹਿਲਾਂ ਭਾਈ ਨੰਦ ਲਾਲ ਹੀ ਸਨ, ਉਸ ਤੋਂ ਬਾਅਦ ਇਹਨਾਂ ਨੂੰ ਭਾਈ ਨੰਦ ਲਾਲ ਕਹਿਣਾ, ਗੁਰਸਿੱਖ ਰਹਿਤਬਾਨ ਅਤੇ ਖੋਜੀ ਵਿਦਵਾਨਾਂ, ਗੁਰਮੁਖਾਂ ਦੀ ਕਸੌਟੀ 'ਤੇ ਸ਼ਬਦ ਫਿਰ ਪੂਰਾ ਨਹੀਂ ਉਤਰਦਾ, ਫਿਰ ਉਹਨਾਂ ਨੂੰ ਭਾਈ ਨੰਦ ਸਿੰਘ ਕਹੋ ਜਾਂ ਭਾਈ ਨੰਦ ਲਾਲ ਸਿੰਘ ਕਹੋ, ਕਿਉਂਕਿ ਅੰਮ੍ਰਿਤਪਾਨ ਕੀਤਾ ਮਹਾਰਾਜ ਨੇ ਕਿਹਾ ਅਰਧ ਨਾਮ ਸਿੰਘਨ ਨਹੀਂ ਲੈਣਾ, ਅੱਧਾ ਨਾਮ ਕਿਸੇ ਦਾ ਨਹੀਂ ਲੈਣਾ, ਇਹ ਵਿਧਾਨ ਹੈ। ਕਿ ਗੁਰਮਤ ਦੀ ਬੋਲੀ ਵਿੱਚ ਅੱਧਾ ਨਾਮ ਲੈਣ ਦੀ ਆਗਿਆ ਨਹੀਂ ਹੈ। ਕਥਾ ਬਹੁਤ ਕੁਛ ਸਿਖਾਉਂਦੀ ਹੈ, ਕੋਈ ਸਿੱਖਣ ਵਾਲਾ ਹੋਵੇ ਆਓ ਸਤਿਗੁਰੂ ਕਿਰਪਾ ਕਰਨ। ਅਤੇ ਪ੍ਰਸੰਗ ਭਾਈ ਸਾਹਿਬ ਦੇ ਜਿਸ ਅਸਾਬ ਸਿਰਨ ਅਤੇ ਦਾਸ ਨੂੰ ਕੁਝ 2 ਦਿਨ ਕਥਾ ਕਾਹਲੀ ਕਰਨੀ ਪੈਣੀ ਹੈ, ਮੈਂ ਆਪ ਜੀ ਨੂੰ ਬੇਨਤੀ ਕਰਦੇ ਹਾਂ, ਕਾਹਲੀ 'ਚ ਭਾਵੇਂ ਰਸ ਪੂਰਾ ਨਹੀਂ ਭਰਦਾ ਹੁੰਦਾ, ਇਹ ਮਜ਼ਬੂਰੀ ਹੁੰਦੀ ਹੈ। ਪਰ ਹੁਣ ਜਿਹੜੇ ਪ੍ਰਸੰਗ ਭਾਈ ਨੰਦ ਲਾਲ ਸਾਹਿਬ ਦੀ ਇਹ ਜਿਹੜੀ ਕਥਾ ਸੰਪੂਰਨ ਕਰਨ ਲਈ ਦਿਨਾਂ 'ਤੇ ਬੰਦ ਕਰਕੇ ਵੇਖੀ ਹੈ, ਉਸ ਹਿਸਾਬ ਸਿਰ 2 ਦਿਨ ਆਪਾਂ ਨੂੰ ਥੋੜ੍ਹੀ ਜਿਹੀ ਕਥਾ ਚਲੰਤ ਕਰਨੀ ਪਏਗੀ ਅਤੇ ਬਾਕੀ ਦੇ 4 ਦਿਨ ਜਿਹੜੇ ਨੇ ਉਹ ਆਪਾਂ ਸਹਿਜ ਭਾਵ ਨਾਲ ਕਰ ਲਵਾਂਗੇ। ਆਓ ਮਨਬਿਰਤੀਆਂ ਇਕਾਗਰ ਕਰੋ, ਭਾਈ ਸਾਹਿਬ ਦਾ ਜਿਹੜਾ ਇਸ ਕਥਾ ਦਾ ਜ਼ੁਬਾਨੀ ਖੁਲਾਸਾ ਹੋਵੇਗਾ ਮੈਂ ਬਾਅਦ ਵਿੱਚ ਆਪ ਜੀ ਨੂੰ ਬੇਨਤੀ ਕਰ ਦਿਆਂਗਾ, ਜਿਹਦੇ ਕਾਫ਼ੀ ਕੁਛ ਕੋਲੋਂ ਕਹਿਣ ਵਾਲਾ ਹੈ।
इतिहास खोज जड़ी है जो इतिहास विच आई है पहला आपां ओ सुन लईए कि बाद दे विच भाई साहब दे बारे बड़ा मार्ग लम्मे किवें इन्हां दे पिता ने हिंदुस्तान नूं छड़िया किवें ओ जाके गजनी रहे है ते किवें भाई साहब जी मुल्तान आए है किवें मुल्तान तो अमृतसर आए अमृतसर तो आनंदपुर साहब आए आनंदपुर साहब तो हजूर दी सिफारस करा के बहादुर शाह जिहदा बाद दे विच नाम पैंदा है ते शहजादा मौजूम सा उहदे कोल जाके मीर मुंशी रहे है ये बड़े लम्मे प्रसंग हैं। आओ मन बिरतियां एकागर करो ते 52 कवियां दे विच श्रोमण कवि है भाई नंद लाल सिंह 52 कवि गुरु गोबिंद सिंह साहब ने रखे और वह कवि सन एक दो एक चढ़ंदियां ते सतगुरु महाराज सची पातशाह दे दरबार विच एक पारखू अख जौहरी आ रहा है जौहरी ने लाल नूं वेखना परखना ते किसी अणजाण ने परखना बड़ा फर्क होया करदा एक तजर्बेकार इंसान दुनिया भर का प्रसिद्ध विद्वान आ रहा है गुरु गोबिंद सिंह साहब की सभा विच जिस प्रकार ये प्रसंग शुरू हो रहे सुनना करो जी
दोहरा नंद लाल की वार्ता कहो सुनो मत लाए
भाई साहब कहिंदे ने भाई नंद लाल सिंह की यह जिहड़ी कथा है वार्ता नाम कथा दा है कहो ये कथा नूं मैं कह रहा सुनो ऐ स्रोते जनो सुनो पर एक गल है कहिंदे मत लाए ये कथा दे अपनी मत रख दियो विच बुद्धि नाल जोड़ दियो किते ये ना होवे कि मन होर पासे होवे ते कथा सुनो इनू मन ला के सुनो
जिम सतगुरु तो मिल रहे हो आनंद लह अधकाए
ये कथा विच की आएगा कहिंदे जिवें गुरु गोबिंद सिंह साहब सरबंस सदानी पिता नूं भाई नंद लाल साहब जी आके मिले ऐ स्रोता जनो कहिंदे ध्यान दे नाल सुनना करो जिस प्रकार उन्होंने आनंद बहुत ही प्राप्त किया है लह आनंद अधिकाए अधिकाए का अर्थ है अधिक बहुता ज्यादा जिस प्रकार आनंद प्राप्त किया है
खत्री हो तो महा धनवंता
बहुत वड्डे धन वाला वो खत्री सी जिहदा साध सिंह जी इन्हों के पिता का नाम है छज्जू राम सी साध संगत यह ओदी गल है खत्री सी जात दा धन वाला सी बहुत धन सी जिहदे कोल भाई छज्जू राम कोल
जिसके ग्रह जन्मी मतवंता
उन्हां दे घर विच श्रेष्ठ मत वाला भाई नंद लाल जी जन्मे है उन्हां दे घर दे विच इन्हां दा जन्म होया
धर्म वैष्णो तारण करे
भाई साहब बहुत संखेप नाल कह गए इन्हां दा जिहड़ा पिता सी भाई छज्जू राम ईसवी सन साध सिंह जी लगभग 1630 दे विच ਇਹ ਹਿੰਦੁਸਤਾਨ ਤੋਂ ਗਜਨੀ ਚਲੇ ਗਏ 1630 ਵਿੱਚ ਜਾ ਕੇ ਉੱਥੇ ਗਜਨੀ ਨਿਵਾਸ ਕੀਤਾ ਇਹ ਫਾਰਸੀ ਦੇ ਭਾਰੀ ਵਿਦਵਾਨ ਸਨ ਆਪਣੀ ਵਿਦਿਆ ਦੇ ਚਮਤਕਾਰ ਦੇ ਨਾਲ ਉੱਥੇ ਦੇ ਸਾਧ ਸਿੰਘ ਜੀ ਹਾਕਮ ਦੇ ਮੀਰ ਮੁਨਸੀ ਲੱਗ ਗਏ ਭਾਈ ਛੱਜੂ ਰਾਮ ਭਾਈ ਸਾਹਿਬ ਦੇ ਪਿਤਾ ਦੀ ਗੱਲ ਹੈ ਤੇ ਉਸ ਥਾਂ ਤੇ ਇਹਨਾਂ ਨੇ ਆਪਣੀ ਵਿਦਿਆ ਦੇ ਚਮਤਕਾਰ ਵਿਖਾਏ ਚੰਗਾ ਅਹੁਦਾ ਇਹਨਾਂ ਨੂੰ ਪ੍ਰਾਪਤ ਹੋ ਗਿਆ ਤੇ ਉਹਨਾਂ ਦੇ ਗ੍ਰਹਿ ਵਿਖੇ ਜਦੋਂ 3 ਸਾਲ ਉੱਥੇ ਰਹਿੰਦਿਆਂ ਨੂੰ ਹੋ ਗਏ ਪਰਿਵਾਰ ਸਮੇਤ ਰਹੇ ਹੈ ਹਿੰਦੁਸਤਾਨ ਚੋਂ ਗਏ ਸਨ ਤੇ ਉੱਥੇ ਰਹਿੰਦਿਆਂ ਨੂੰ ਜਦੋਂ 3 ਸਾਲ ਹੋ ਗਏ ਨੇ 1633 ਦੇ ਅੰਦਰ ਈਸਵੀ ਸਨ ਇਤਿਹਾਸ ਸਾਡਾ ਬਿਕਰਮੀ ਸੰਮਤ ਨਾਲ ਹੈ ਈਸਵੀ ਸਨ ਇਸ ਲਈ ਦੱਸਣਾ ਪੈਂਦਾ ਕਿ ਲੋਕਾਂ ਦੀ ਜ਼ਮਾਨ ਤੇ ਈਸਵੀ ਸਨ ਜ਼ਿਆਦਾ ਚੜ ਗਏ 1633 ਦੇ ਵਿੱਚ ਭਾਈ ਨੰਦ ਲਾਲ ਸਾਹਿਬ ਜੀ ਦਾ ਜਨਮ ਹੋਇਆ ਹੈ ਗਜਨੀ ਦੇ ਅੰਦਰ ਸਾਸ ਵੀ ਉੱਥੇ ਆਪ ਜੀ ਰਹੇ ਹਨ ਤੇ ਜਿਸ ਵੇਲੇ ਇਹਨਾਂ ਦੀ ਉਮਰ 12 ਵਰ੍ਹੇ ਦੀ ਹੋ ਗਈ ਭਾਈ ਸਾਹਿਬ ਦੇ ਇੱਕ ਪੰਕਤੀ ਚ ਕਹਿ ਗਏ ਸਾਰੀ ਗੱਲ ਮੈਂ ਸੰਖੇਪ ਨਾਲ ਆਪ ਜੀ ਨੂੰ ਬੇਨਤੀ ਕਰਦੇ ਹਾਂ ਤੇ ਕਥਾ ਦਾ ਭਾਵ ਵੀ ਇਹ ਹੁੰਦਾ ਕਿ ਉਹ ਪੰਕਤੀਆਂ ਖੁੱਲਣ ਤੇ ਅਰਥ ਖੁੱਲੇ ਉਸ ਪੰਕਤੀ ਦਾ ਤੇ ਭਾਈ ਸਾਹਿਬ ਦਾ ਜਨਮ ਜਿਸ ਵੇਲੇ ਹੋਇਆ 12 ਸਾਲ ਦੇ ਹੋ ਗਏ ਯਾਨੀ ਸਨ ਈਸਵੀ 1645 ਹੋ ਗਿਆ ਜਦੋਂ 45 ਦੇ ਅੰਦਰ ਇਹਨਾਂ ਨੇ ਵੈਸ਼ਨੂ ਧਰਮ ਜਿਹੜਾ ਇਹਨਾਂ ਦੇ ਖਾਨਦਾਨ ਵਿੱਚ ਚੱਲਿਆ ਆ ਰਿਹਾ ਸੀ ਉਹ ਵੈਸ਼ਨ ਧਰਮ ਧਾਰਨ ਕਰਨ ਵਾਸਤੇ ਕੁਲ ਗੁਰੂ ਬੁਲਾਇਆ ਇਹਨਾਂ ਦੇ ਪਿਤਾ ਨੇ ਤੇ ਉਹਨਾਂ ਨੇ ਵੈਸ਼ਨਵ ਧਰਮ ਦੀ ਇੱਕ ਵੱਖਰੀ ਸਾਧ ਸੰਗਤ ਜੀ ਵਿਚਾਰਧਾਰਾ ਹੈ ਤੇ ਇਹਦਾ ਬੜਾ ਵਿਸਥਾਰ ਹੈ ਤੇ ਵੱਖਰੇ ਸਮੇਂ ਦੀ ਮੰਗ ਕਰਦਾ ਹੈ। ਵੈਸ਼ਨ ਧਰਮ ਦੇ ਕੀ ਨਿਗਮਨ ਕਿੱਥੋਂ ਸ਼ੁਰੂ ਹੋਇਆ ਤੇ ਇਹ ਇੱਕ ਵੱਖਰੀ ਗੱਲ ਹੈ। ਇਸੇ ਕਰਕੇ ਕਹਿੰਦੇ ਆ ਵੀ ਜਿਉਂ ਕੇਲੇ ਕੇ ਪਾਤਮੇ ਪਾਤ ਪਾਤਮੇ ਪਾਤ ਤਿਉਂ ਗੁਰੂ ਨਾਨਕ ਕੀ ਬਾਤਮੇ ਬਾਤ ਬਾਤਮੇ ਬਾਤ। ਸੋ ਆਓ ਸਤਿਗੁਰੂ ਕਿਰਪਾ ਕਰਨ ਆਪਾਂ ਉਸੇ ਨਿਸ਼ਾਨੇ ਤੇ ਚੱਲੀਏ ਜਿਹਾ ਪੂਰਾ ਕਰਨਾ ਹੈ। ਤੇ ਵੈਸ਼ਨਵ ਧਰਮ ਸੀ ਜਿਹੜਾ ਤੇ ਉਹਨੂੰ ਧਾਰਨ ਕਰਨ ਵਾਸਤੇ ਪਿਤਾ ਨੇ ਆਪਣਾ ਕੁਲ ਗੁਰੂ ਬੁਲਾਇਆ। ਤੇ ਜਦੋਂ ਯੁੱਗਾਂ ਦਾ ਇਤਿਹਾਸ ਪੜ੍ਹੋਗੇ, ਭਗਵਾਨ ਰਾਮ ਜੀ ਦੇ ਪ੍ਰਸੰਗ ਲਓ, ਭਗਵਾਨ ਕ੍ਰਿਸ਼ਨ ਜੀ ਦੇ ਲਓ, ਇਹਨਾਂ ਤਿੰਨਾਂ ਦੋਨਾਂ ਦੇ ਤਿੰਨ ਤਿੰਨ ਗੁਰੂ ਹੋਏ, ਇੱਕ ਕੁਲ ਗੁਰੂ, ਇੱਕ ਸ਼ਸਤਰ ਵਿਦਿਆ ਦਾ ਗੁਰੂ ਤੇ ਇੱਕ ਬ੍ਰਹਮ ਵਿਦਿਆ ਦਾ ਗੁਰੂ। ਤੇ ਇਸ ਕਰਕੇ ਨਾ ਇਹ ਤਿੰਨ ਤਿੰਨ ਗੁਰੂ ਹੋਏ, ਜਿਸ ਪ੍ਰਕਾਰ ਇਹ ਕੁਲ ਗੁਰੂ ਕਹਿਲਾਉਂਦਾ ਸੀ। ਤੇ ਜਿਸ ਵੇਲੇ ਉਹਨੂੰ ਬੁਲਾਇਆ, 1645 ਦਾ ਇਹ ਵਾਕਿਆ ਹੈ।
ਇਸਕੋ ਪਿਤਾ ਭਾਉ ਮਨ ਕਰੇ,
ਇਹਦਾ ਪਿਤਾ ਭਾਉ ਪ੍ਰੇਮ ਮਨ ਵਿੱਚ ਕੀ ਹੈ ਕਿ ਮੇਰਾ ਪੁੱਤਰ ਧਰਮੀ ਹੋ ਜਾਏ। ਸਾਹ ਸਹੀ ਕਵੇ, ਅਸੀਂ ਆਪਣੇ ਬੱਚਿਆਂ ਵਾਸਤੇ ਵੀ ਸੋਚਿਆ ਕਿ ਸਾਡੇ ਬੱਚੇ ਧਰਮੀ ਹੋ ਜਾਣ, ਸਾਡੇ ਬੱਚੇ ਅੰਮ੍ਰਿਤਧਾਰੀ ਹੋ ਜਾਣ। ਪਹਿਲਾਂ ਤਾਂ ਜਨਮ ਵੇਲੇ ਅਸੀਂ ਉਹਨਾਂ ਨੂੰ ਨਹੀਂ ਸਾਂਭਦੇ। ਜਨਮ ਵੇਲੇ ਦੀ ਇੱਕ ਬੜੀ ਮਹੱਤਵਪੂਰਨ ਘਟਨਾ ਹੈ ਕਿ ਜਿਸ ਵੇਲੇ ਕੋਈ ਬੱਚਾ ਜਨਮ ਲੈਂਦਾ ਉਹ ਵੇਲਾ ਸਾਂਭਣ ਵਾਲਾ ਹੁੰਦਾ। ਜਦੋਂ ਸੰਸਾਰ ਦੇ ਵਿੱਚ ਆਇਆ, ਵੈਸੇ ਵੇਲਾ ਜਨਮ ਲੈਣ ਤੋਂ ਪਹਿਲਾਂ ਜਿਵੇਂ ਫਸਲ ਬੀਜਣ ਤੋਂ ਪਹਿਲਾਂ ਧਰਤੀ ਸਾਂਭਣ ਦੀ ਲੋੜ ਹੈ, ਉਸ ਮਾਂ ਦੀ ਕੁੱਖ ਨੂੰ, ਜਿਸ ਕੁੱਖ ਦੇ ਵਿੱਚ ਸੰਸਾਰ ਦੀ ਪੈਦਾਇਸ਼ ਹੋਣੀ ਹੈ, ਉਹਦੀ ਤਿਆਰੀ ਜਨਮ ਲੈਣ ਤੋਂ ਕਾਫੀ ਦੇਰ ਪਹਿਲਾਂ ਸ਼ੁਰੂ ਹੁੰਦੀ ਹੈ। ਜਦੋਂ ਬੱਚਾ ਪੇਟ ਵਿੱਚ ਆ ਜਾਏ ਉਦੋਂ ਇਸਤਰੀ ਦੇ ਕਿਹੜੇ ਕਰਮ ਹਨ? ਜਿਹੋ ਜਿਹਾ ਬੱਚਾ ਪੈਦਾ ਕਰਨਾ ਹੋਵੇ ਉਹੋ ਜਿਹੇ ਕਰਮ ਉਸੇ ਰਾਹ ਤੇ ਚੱਲਣਾ ਪਏਗਾ। ਉਸ ਭਗਤ ਪੈਦਾ ਕਰਨਾ, ਦਾਨੀ ਪੈਦਾ ਕਰਨਾ, ਸੂਰਮਾ ਪੈਦਾ ਕਰਨਾ, ਇਹ ਤਿੰਨਾਂ ਦੇ ਔਰਤ ਲਈ ਤਿੰਨ ਨਿਯਮ ਬਣੇ ਹੋਏ ਨੇ ਕਿ ਸੰਤਾਨ ਕਿਹੋ ਜਿਹੀ ਪੈਦਾ ਕਰਨੀ ਹੈ। ਇਸ ਲਈ ਡਿਊਟੀ ਲੱਗੀ ਹੈ, ਜਨਨੀ ਜਨੈ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਨੀ ਬਾਝ ਰਿਹਾ ਕਹੇ ਗਵਾਵੈ ਨੂੰ। ਜੇ ਕੁਲਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸਨਾ ਭਈ ਮਹਿਤਾਰੀ, ਜੇ ਨਾ ਰਾਮ ਭਗਤ ਨੇ ਸਾਧੀ ਜਨਮਤ ਕਸਨਾ ਮੂੰਹ ਅਪਰਾਧੀ। 9 ਮਹੀਨੇ ਜੋ ਪੜ੍ਹਾਈ ਮਾਂ ਕਰਾ ਸਕਦੀ ਹੈ, ਜੋ ਬੱਚੇ ਨੂੰ ਆਵਾਜ਼ ਆਪਣੇ ਕੰਨਾਂ ਥੀ ਮਾਂ ਦੇ ਸਕਦੀ ਹੈ, ਜੋ ਆਪਣੇ ਅੱਖਾਂ ਥੀ ਮਾਂ ਆਪਣੇ ਅੰਦਰ ਬੱਚੇ ਨੂੰ ਅੱਖਾਂ ਦੇ ਸਕਦੀ ਹੈ, ਜੋ ਅੰਦਰ ਨਾ ਬੋਲਣ ਤੋਂ ਉਹ ਜ਼ਬਾਨ ਦੇ ਸਕਦੀ ਹੈ, ਸ਼ਬਦ ਦੇ ਸਕਦੀ ਹੈ, ਪਿਤਾ ਨਹੀਂ ਦੇ ਸਕਦਾ। ਇਹ ਸਭ ਕੁਛ ਮਾਂ ਨੇ ਕਰਨਾ ਹੁੰਦਾ ਹੈ। ਸਾਡੀ ਬਦਕਿਸਮਤੀ ਇਹ ਹੈ ਕਿ ਜਿਹੜੀਆਂ ਇਹੋ ਜਿਹੀਆਂ ਅਕਲ ਦੀਆਂ ਗੱਲਾਂ ਨੇ ਉਹ ਸਾਨੂੰ ਨਹੀਂ ਦੱਸੀਆਂ ਜਾਂਦੀਆਂ, ਉਹਨਾਂ ਤੇ ਅਸੀਂ ਬਾਂਧੇ ਹੋ ਗਏ। ਕਦੇ ਭਾਰਤ ਦੀ ਔਰਤ ਨੂੰ ਕੈਂਪ ਲੱਗਦੇ ਹੁੰਦੇ ਸੀ ਵੱਡੇ ਭਾਰਤ ਲੈਵਲ ਤੇ, ਔਰ ਉਹਨਾਂ ਨੂੰ ਥਾਂ ਥਾਂ ਜਾ ਕੇ ਪਤੀਵਰਤਾ ਧਰਮ, ਸੰਤਾਨ ਦੀ ਉਤਪਤੀ ਦੇ ਢੰਗ, ਤੇ ਉਦੋਂ ਰਿਸ਼ੀਆਂ ਮੁਨੀਆਂ ਦੇ ਇਸ ਕਾਨੂੰਨ ਨੂੰ ਸਾਡੇ ਦੇਸ਼ 'ਚ ਲਾਗੂ ਕੀਤਾ ਹੋਇਆ ਸੀ। ਹੈਰਾਨ ਹੋ ਜਾਈਦਾ ਜਦੋਂ ਪ੍ਰਸੰਗ ਪੜ੍ਹੀਦੇ ਕਿ ਕਿਤੇ ਭਾਰਤ ਦੀ ਨਾਰੀ ਨੂੰ ਐਡਾ ਵੱਡਾ ਗਿਆਨ ਸੀ, ਉਹਨੂੰ ਪਤਾ ਸੀ ਮੈਂ ਪੁੱਤਰ ਕਿਹੋ ਜਿਹਾ ਪੈਦਾ ਕਰਨਾ। ਤੇ ਅੱਜ ਸਾਡੀ ਹਾਲਤ ਕਿਵੇਂ ਕਰਨੀ? ਪਸ਼ੂਆਂ ਦੇ ਤੁਲ ਹੋ ਗਈ ਹੈ। ਜਿਵੇਂ ਅਚੇਤ ਅਵਸਥਾ ਵਿੱਚ ਪਸ਼ੂਆਂ ਦੇ ਬੱਚੇ ਪੈਦਾ ਹੁੰਦੇ ਨੇ, ਪੰਛੀਆਂ ਦੇ ਬੱਚੇ ਪੈਦਾ ਹੁੰਦੇ ਨੇ, ਉਸੇ ਤਰ੍ਹਾਂ ਸਾਡੇ ਬੱਚੇ ਪੈਦਾ ਹੋਈ ਜਾਂਦੇ। ਕੋਈ ਤਾਸੀਰ ਨਹੀਂ ਬੱਚਿਆਂ ਵਿੱਚ। ਕਿਆ ਗੁਰਸਿੱਖ ਦੇ ਘਰ ਬੱਚਾ ਜਨਮ ਲੈਣ ਵਾਲਾ ਤੇ ਫਿਰ ਉਹ ਗੁਰਸਿੱਖ ਨਾ ਹੋਵੇ? ਕੰਮ ਸੇ ਕੰਮ ਤੇ ਉਸ ਥਾਂ ਤੇ ਗੁਰਸਿੱਖ ਨਾ ਪੈਦਾ ਹੋਵੇ, ਕੀ ਪ੍ਰਾਪਤੀ ਹੈ ਸਾਡੀ? ਗਲਤੀ ਹੈ, ਸੋਧਣੀ ਪਏਗੀ। ਇਸ ਕਰਕੇ ਸਾਧ ਸੰਗਤ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਸਾਨੂੰ ਇਹ ਸੋਝੀ ਆਵੇ। ਜਿਸ ਵੇਲੇ ਬੱਚਾ ਜਨਮ ਲੈਂਦਾ, ਵਿਗਿਆਨੀਆਂ ਨੇ ਇੱਕ ਤਜਰਬਾ ਕਰਕੇ ਵੇਖਿਆ ਔਰ ਉਹ ਸਫਲ ਹੋਇਆ ਕਿ ਜਿਸ ਵੇਲੇ ਮੁਰਗੀ ਆਪਣੇ ਬੱਚੇ ਨੂੰ ਆਂਡੇ ਚੋਂ ਪੈਦਾ ਕਰਦੀ, ਇਹਨਾਂ ਨੇ ਇਹ ਤਜਰਬਾ ਕਰਕੇ ਵੇਖਿਆ ਕਿ ਜਿਸ ਵੇਲੇ ਉਸ ਆਂਡੇ ਤੋਂ ਬੱਚਾ ਬਾਹਰ ਆਉਂਦਾ, ਅਜੇ ਅੱਖਾਂ ਬੰਦ ਨੇ, ਕੁਛ ਨਾ ਬਾਹਰ ਖੁੱਲਣੀਆਂ ਨੇ ਅੱਖਾਂ, ਉਸੇ ਵੇਲੇ ਉਹਨਾਂ ਨੇ ਮੁਰਗੀ ਚੁੱਕ ਕੇ ਪਰੇ ਕਰ ਦਿੱਤੀ ਤੇ ਉਸ ਥਾਂ ਤੇ ਬਤਕ ਰੱਖ ਦਿੱਤੀ। ਇਹ ਧਿਆਨ ਨਾਲ ਸੁਣਿਓ ਇਹ ਗੱਲ, ਬਤਕ ਰੱਖ ਦਿੱਤੀ, ਮਾਂ ਪਰੇ ਕਰ ਦਿੱਤੀ, ਜੋ ਉਸ ਜਾਤੀ ਦੇ ਵਿੱਚੋਂ ਨਹੀਂ, ਜੋ ਉਹਦਾ ਖੂਨ ਦਾ ਰਿਸ਼ਤਾ ਵੀ ਨਹੀਂ ਹੈ। ਕਹਿੰਦੇ ਜਿਸ ਵੇਲੇ ਉਹ ਬੱਚਾ ਮੁਰਗੀ ਦਾ ਬੱਚਾ ਵੱਡਾ ਹੋਇਆ, ਜਦੋਂ ਥੋੜ੍ਹਾ ਜਿਹਾ ਤੁਰਨ ਲੱਗਿਆ ਤੇ ਉਹ ਬਤਕ ਦੇ ਦੁਆਰੇ ਤੇ ਜਾ ਖੜਿਆ, ਬਤਕ ਦੇ ਮਗਰ ਮਗਰ ਫਿਰੇ ਆਪਣੀ ਮਾਂ ਦਾ ਖੜੀ ਛੱਡ ਲਿਆ। ਇਹ ਐਸਾ ਕਿਉਂ ਹੋ ਗਿਆ? ਇਹਨੂੰ ਲੋਕੀ ਕਹਿੰਦੇ ਸਨ ਜਨਮ ਦੇ ਵੇਲੇ ਉੱਥੇ ਸਾਧ ਸੰਗੀ ਭਾਵੇਂ ਨਰਸਾਂ ਭਾਵੇਂ ਦਾਈਆਂ ਨੂੰ, ਭਾਵੇਂ ਉਦੋਂ ਸਿਆਣੀਆਂ ਉਹ ਬੀਵੀਆਂ ਜਿਨ੍ਹਾਂ ਦੇ ਅੰਦਰ ਭਗਤੀ ਦੀ ਅੰਸ ਹੋਏ, ਬੱਚੇ ਦੇ ਮੱਥੇ ਉਹ ਲੱਗਣ, ਉਹਦਾ ਐਕਸ ਵੀ ਕਬੂਲ ਹੈਗਾ। ਬੜੀ ਪਵਿੱਤਰ ਆਤਮਾ ਹੁੰਦੀ ਹੈ ਉਸ ਵੇਲੇ ਉਹਨਾਂ ਦੀ ਰਸਨਾ ਤੇ, ਜੋ ਉਸ ਵੇਲੇ ਕੋਲ ਉਹਨਾਂ ਦੇ ਚੱਜ ਆਚਾਰ ਹਨ। ਕਈ ਵਾਰੀ ਤੁਸੀਂ ਦੇਖੋਗੇ ਗੁਰਸਿੱਖਾਂ ਦੇ ਘਰ, ਸਿਮਰਨ ਕਰਨ ਵਾਲਿਆਂ ਦੇ ਘਰ ਬੱਚੇ ਇਹੋ ਜਿਹੇ ਪੈਦਾ ਹੋ ਜਾਂਦੇ, ਉਹ ਕਹਿੰਦੇ ਅਸੀਂ ਤਾਂ ਪਾਠ ਵੀ ਬੜਾ ਕੀਤਾ, ਇਹ ਪਤਾ ਨਹੀਂ ਕੀ ਹੋ ਗਿਆ। ਇਹ ਨਹੀਂ ਪਤਾ ਵੀ ਜਨਮ ਲੈਣ ਵੇਲੇ ਮੌਕਾ ਖੰਝਾ ਦਿੱਤਾ, ਉਸ ਵੇਲੇ ਕਿਹੋ ਜਿਹੇ ਸੰਸਕਾਰ ਸਨ ਜੋ ਉਸ ਬੱਚੇ ਦੇ ਮੱਥੇ ਲੱਗੇ ਹੈ। ਬੜਾ ਨਾਜ਼ੁਕ ਕੰਮ ਹੈ ਸੰਸਾਰ ਦੇ ਵਿੱਚ, ਸੰਸਾਰ ਦੀ ਸਵੱਛ ਵਾਤਾਵਰਨ ਪੈਦਾ ਕਰਨ ਵਾਸਤੇ, ਸਵੱਛ ਮਨੁੱਖਤਾ ਲਿਆਉਣ ਵਾਸਤੇ, ਤੇ ਇਹਦੇ ਲਈ ਤੇ ਬਹੁਤ ਕੁਛ ਕਰਨਾ ਹੋਏਗਾ ਗੁਰੂ ਪਿਆਰੇ, ਬਹੁਤ ਕੁਛ ਸਿੱਖਣ ਤੋਂ ਰਹਿੰਦਾ। ਬਾਕੀ ਜਿੰਨੀਆਂ ਮਰਜ਼ੀ PhDਆਂ ਕਰ ਲਓ, ਧਰਮ ਦੀ ਵਿਦਿਆ ਤੋਂ ਬਿਨਾਂ ਸੰਸਾਰ ਦਾ ਭਲਾ ਕਦੀ ਨਹੀਂ ਹੋ ਸਕੇਗਾ। ਮਾਇਆ ਕਮਾਈ ਜਾ ਸਕਦੀ ਹੈ, ਆਤਮਕ ਵਿਦਿਆ ਦੇ ਨਾਲ ਆਤਮਕ ਸ਼ਾਂਤੀ ਮਿਲੇਗੀ, ਉਹ ਬ੍ਰਹਮ ਵਿਦਿਆ ਹੀ ਮਿਲੇਗੀ। ਸੋ ਇਸ ਪ੍ਰਕਾਰ ਜਿਸ ਵੇਲੇ 12 ਵਰ੍ਹਿਆਂ ਦੀ ਇਹਨਾਂ ਦੀ ਉਮਰ ਹੋਈ ਹੈ, 1645 ਦੇ ਅੰਦਰ ਇਹਨਾਂ ਦੇ ਪਿਤਾ ਨੇ ਸੋਚਿਆ ਮੈਂ ਆਪਣੇ ਬੱਚੇ ਨੂੰ ਧਰਮੀ ਬਣਾਵਾਂ। ਧਰਮੀ ਬਣਾਉਣ ਵਾਸਤੇ ਕੁਲ ਗੁਰੂ ਨੂੰ ਬੁਲਾਇਆ ਗਿਆ ਹੈ।
ਜਬ ਦੁਆਦਸ ਸੰਮਤ ਕੋ ਹੋਵਾ,
ਦੁਆ ਜਮਾਂ ਦਸ, ਦਸ ਤੇ ਦੋ 12 ਹੋ ਗਏ, ਇਹਨੂੰ ਦੁਆਦਸ ਕਹਿੰਦੇ ਨੇ। ਏਕਾਦਸ਼ੀ 11 ਨੂੰ ਕਹਿੰਦੇ, ਇੱਕ ਦਸੀ, ਦਸ ਦੇ ਉੱਤੇ ਇੱਕ ਹੋ ਗਿਆ, ਏਕਾਦਸ਼ੀ ਹੋ ਗਈ। ਦੁਆਦਸ਼ੀ ਤ੍ਰਯੋਦਸ਼ੀ ਇਸੇ ਤਰ੍ਹਾਂ ਹੈ ਕਿ ਦੁਆ ਦਸ ਭਾਵ ਦੁਆਦਸ਼ੀ ਸੰਮਤ ਨਾ ਹੈ, ਬੜੇ ਦਾ 12 ਵਰ੍ਹਿਆਂ ਦੇ ਹੋ ਗਏ। ਭਾਈ ਨੰਦ ਲਾਲ ਸਾਹਿਬ
ਇੱਕ ਦਿਨ ਬਚਰਤ ਪਿਤ ਨੇ ਜੋਵਾ,
ਇੱਕ ਦਿਨ ਪਿਤਾ ਨੇ ਇਹ ਵਿਚਾਰ ਕਰ ਲਈ ਮਨ ਵਿੱਚ,
ਉਚਿਤ ਕੰਠੀ ਬਦਵਾਵਨ,
ਜਿਵੇਂ ਸਾਡੇ ਗਾਤਰੀ ਕਿਰਪਾਨ ਹੈ, ਜਿਵੇਂ ਹਿੰਦੂ ਦੇ ਗਲ ਵਿੱਚ ਜਨੇਊ ਹੈ, ਜਿਵੇਂ ਮੁਸਲਮਾਨ ਦੀ ਸੁੰਨਤ ਹੈ, ਧਰਮ ਦੇ ਕੁਝ ਚਿੰਨ ਹੁੰਦੇ ਆ ਸਾਸ ਜੀ, ਤੇ ਕੁਝ ਧਰਮ ਦੀ ਬਾਹਰਲੀ ਪਹਿਚਾਣ ਹੈ ਤੇ ਕੁਝ ਅੰਦਰਲੀ ਪਹਿਚਾਣ ਹੈ। ਧਰਮ ਦੀ ਪਰਿਭਾਸ਼ਾ ਬੜੀ ਸੁੰਦਰ ਹੈ, ਧਰਮ ਦੇ ਮਾਣੇ ਬੜੇ ਸੁੰਦਰ ਹਨ। ਗੁਰੂ ਕਿਰਪਾ ਕਰੇ ਕਿਤੇ ਚੱਲਦੀ ਵਿਚਾਰ ਵਿੱਚ ਫਿਰ ਆ ਜਾਏਗਾ, ਅਧਿਆਪ ਪੂਰਾ ਕਰ ਲਈਏ। ਧਰਮ ਕੀ ਹੈ? ਆਪੋ ਆਪਣੇ ਧਰਮ ਦੀ ਸਾਰੀ ਦੁਨੀਆ ਅੰਗਤਾ ਕਰਦੀ ਹੈ। ਇੱਕ ਧਰਮ ਉਹ ਹੈ ਜਿਹਨੂੰ ਸਾਧਾਰਨ ਧਰਮ ਕਿਹਾ ਜਾਂਦਾ ਹੈ, ਇੱਕ ਧਰਮ ਉਹ ਹੈ ਜਿਸਨੂੰ ਅਸਾਧਾਰਨ ਧਰਮ ਕਿਹਾ ਜਾਂਦਾ ਹੈ। ਧਰਮ ਵੱਖਰੇ ਵੱਖਰੇ ਨੇ, ਦੋ ਪੂਰਾ ਸੰਸਾਰ ਇਹ ਦੋ ਧਰਮਾਂ ਵਿੱਚ ਆ ਜਾਂਦਾ ਹੈ। ਇੱਕ ਉਹ ਧਰਮ ਜਿਹੜਾ ਸਾਰੀ ਮਨੁੱਖਤਾ ਦਾ ਸਾਂਝ ਹੈ, ਭਾਵੇਂ ਮੁਸਲਮਾਨ ਹੈ, ਹਿੰਦੂ ਹੈ, ਜੈਨੀ, ਬੋਧੀ, ਪਾਰਸੀ, ਈਸਾਈ ਕੋਈ ਹੈ, ਸਿੱਖ ਹੈ, ਇੱਕ ਉਹ ਧਰਮ ਜਿਹੜਾ ਸਾਰਿਆਂ ਦਾ ਵੱਖਰਾ ਵੱਖਰਾ ਹੈ। ਸਾਧਾਰਨ ਤੇ ਅਸਾਧਾਰਨ ਦੋ ਕਿਸਮ ਦਾ ਧਰਮ ਹੈ। ਗੁਰੂ ਕਿਰਪਾ ਕਰੇ ਰਹੋ ਵਿਚਾਰ, ਜਿਸ ਵੇਲੇ ਇਹ ਹੁਣ ਅਸਾਧਾਰਨ ਧਰਮ ਦੀ ਗੱਲ ਹੈ, ਕੰਠੀ, ਕਿਰਪਾਨ, ਜਨੇਊ ਅਸਾਧਾਰਨ ਧਰਮ ਦੀ ਗੱਲ ਹੈ। ਜਿਹੜਾ ਸਾਧਾਰਨ ਧਰਮ ਹੈ, ਤੁਹਾਡੇ ਮਨ ਵਿੱਚ ਇਹ ਸੰਸਾਰ ਰਹੇ, ਮੈਂ ਬੇਨਤੀ ਕਰਦੇ ਹਾਂ, ਸਗਲ ਧਰਮ ਮਹਿ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰ, ਇਹ ਸਰਵ ਸ੍ਰੇਸ਼ਟ ਧਰਮ ਹੈ। ਆ ਸਾਰਿਆਂ ਦਾ ਸਾਂਝ ਹੈ, ਕੋਈ ਅੱਲਾ ਕਹਿ ਕੇ, ਕੋਈ ਰਾਮ ਕਹਿ ਕੇ, ਕੋਈ ਵਾਹਿਗੁਰੂ ਕਹਿ ਕੇ, ਪਰਮਾਤਮਾ ਇੱਕ ਹੈ। ਜੇ ਕਿਸੇ ਨੇ ਪਾਣੀ ਨੂੰ ਪਾਣੀ ਕਹਿ ਕੇ ਪੀ ਲਿਆ ਫਿਰ ਕੀ, ਜੇ ਕਿਸੇ ਨੇ ਉਸੇ ਪਾਣੀ ਨੂੰ ਵਾਟਰ ਕਹਿ ਕੇ ਪੀ ਲਿਆ ਫਿਰ ਉਹਦੀ ਤਸਵੀਰ ਬਦਲ ਗਈ? ਹਰਗਿਜ਼ ਨਹੀਂ। ਕਿਸੇ ਨੇ ਜਲ ਕਹਿ ਲਿਆ, ਕਿਸੇ ਨੇ ਪਾਣੀ ਕਹਿ ਲਿਆ, ਕਿਸੇ ਨੇ ਵਾਟਰ ਕਹਿ ਲਿਆ, ਪਾਣੀ ਤੇ ਪਾਣੀ ਹੀ ਰਿਹਾ ਨਾ, ਪਿਆਸ ਹੀ ਬੁਝਾਏਗਾ। ਇਸੇ ਤਰ੍ਹਾਂ ਰੱਬ ਇੱਕ ਹੈ, ਇੱਕ ਹੀ ਰਹੇਗਾ। ਅੱਲਾ ਕਹਿਣ ਨਾਲ, ਰਾਮ ਕਹਿਣ ਨਾਲ, ਵਾਹਿਗੁਰੂ ਕਹਿਣ ਨਾਲ ਉਹਦੀ ਕੋਈ ਤਸਵੀਰ ਨਹੀਂ ਬਦਲਦੀ, ਉਹਦਾ ਸੁਭਾਅ ਨਹੀਂ ਬਦਲਦਾ, ਉਹ ਇੱਕ ਹੀ ਰਹਿੰਦਾ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਬਿਸਰ ਨਾ ਜਾਈ। ਸੋ ਇਸ ਪ੍ਰਕਾਰ ਕਹਿੰਦੇ ਹਨ,
ਔਰ ਵਿਚਾਰ ਕੀਏ ਗੁਰੂ ਬੁਲਾਵਨ,
ਇਸ ਪ੍ਰਕਾਰ ਦੀ ਵਿਚਾਰ ਕਰਕੇ ਗੁਰੂ ਨੂੰ ਬੁਲਾਉਣਾ ਕੀਤਾ ਜਿਹੜਾ ਕੁਲ ਗੁਰੂ ਸੀ।
ਜਿਤ ਉਪਦੇਸ਼ ਬਿਠਾਏ ਹੋ ਪਾਸ,
ਉਪਦੇਸ਼ ਦੇਣ ਵਾਸਤੇ ਭਾਈ ਨੰਦ ਲਾਲ ਸਾਹਿਬ ਜੀ ਨੂੰ ਕੋਲ ਬਿਠਾ ਲਿਆ ਹੈ।
ਕਹਿ ਸੁਤ ਸੋ ਹਮ ਹੈ ਹਰਦਾਸ,
ਹੇ ਪੁੱਤਰ, ਭਾਈ ਸੱਜੂ ਰਾਮ ਜੀ ਕਹਿਣ ਲੱਗੇ, ਅਸੀਂ ਹੈ ਹਰੀਦਾਸ, ਵੈਸ਼ਨੂ ਮਤ ਵਿਸ਼ਨੂੰ ਤੇ ਲਕਸ਼ਮੀ ਦੀ ਉਪਾਸਨਾ ਕਰਦਾ, ਅਸੀਂ ਹੈ ਹਰੀਦਾਸ ਤੇ ਅਸੀਂ ਵਿਸ਼ਨੂੰ ਭਗਤ ਹਾਂ, ਇਸ ਲਈ ਸਾਨੂੰ ਇਹ ਵੈਸ਼ਨੂ ਧਰਮ ਦੇ ਜਿਹੜੇ ਨਿਯਮ ਉਹ ਪੂਰੇ ਕਰਨੇ ਪੈਣਗੇ।
ਗੁਰੂ ਵੈਸ਼ਨੂ ਧਾਰਨ ਕਰੋ,
ਇਸ ਕਰਕੇ ਗੁਰੂ ਧਾਰਨ ਕਰੋ, ਇਸ ਨੂੰ ਵੈਸ਼ਨੂ ਗੁਰੂ ਨੂੰ,
ਜਿਸ ਆਗਿਆ ਕੇ ਨਿਤ ਅਨੁਸਰੋ,
फिर गुरु की आज्ञा के अनुसार हो जाओ, जो गुरु कहंदा है वो बचना नु मनो।
कंठी अपने कंठ बंधावो,
अपने कंठ में कंठी पा लाओ, ये उन्होंने वैष्णव धर्म की सासगी धर्म चिन्ह है।
धर्म वैष्णव के मह आवो,
वैष्णव धर्म च आना करो।
निमक लियो बुलाए बैरागी,
के बैरागी बुला लिया है, वैष्णव मत का जिहड़ा गुरु कहंदा सी ओनू बुला लिया अपने घर विच। भाई छजू राम ने
नंद लाल होए ना अनुरागी,
पर भाई नंद लाल होए ना अनुरागी, इन्हां दी बेटी प्रेम वाली नहीं हुई, उस गुरु दे उत्ते मन नहीं मनिया, पारखू अक्सी समझदे सन कि गुरु कौन हो सकदा है। गुरबाणी दी तुक आउंदी है, गुरु सदाए अज्ञानी अंधा किसो मार्ग पाए। अन्ना गुरु किनू मार्ग देगा, गुरु जिन्हां का अंधला सिख भी अंधे कर्म करे। इन्हें कहता पिता जी मैं अन्ने गुरु का लड़ नहीं फड़ना, जिन्हों खुद रस्ते का नहीं पता है मैं उदे मगर नहीं चलना, मैनू पता गुरु किहो जिहा हुंदा है। जो मैं विद्या पढ़िया, क्योंकि भाई साहब नूं बड़े चंगे सोहणे थां ते रख के पढ़ाया गया सी, ते भाई साहब ने इनकार कर दिता
गुरु ने भन्यो धर्म को तार।
वो जिहड़ा वैष्णव गुरु सी उन्हें कहा धर्म धारण कर,
कंठी पालो कंठ मजार,
अपने गले दे कंठी पालो जो वैष्णवां दा धर्म है।
नंद लाल कर जोर बखाना,
भाई नंद लाल ने हाथ जोड़ के देखो, ये भी तरीका है, आप तो बड़िया नूं उत्तर देना मर्यादा है, जे उत्तर भी देना उहदे च उहनां दा अपमान नहीं करना। जे पुत्र ने पिता नूं उत्तर देना है तां इहदा विधान हो रहा है, पिता नूं तां हक है जिहड़े मर्जी लहजे विच कह देवे, पर पुत्र ने किवें जवाब देना है उहदे च इह वेखणा है वी मेरे पिता दी हतक ते नहीं, अपमान तां नहीं है, उत्तर भी देना है पर अपमान नहीं करना, इह मर्यादा है।
इस कंठी ते आनंद ना जाना,
भाई साहब हथ जोड़ के कहिंदे कहिंदे हे महात्मा, इस कंठी तों कोई आनंद नहीं प्राप्त होण वाला, ਇਹ ਫੋਕਟ ਕਰਮ ਦੇ ਵਿੱਚ ਮੇਰੀ ਰੁਚੀ ਨਹੀਂ ਹੈ।
ਬਾਣੀ ਸੁੰਦਰ ਕੰਠੀ ਜੋਏ,
ਮੈਂ ਤੇ ਉਹ ਕੰਠੀ ਪਾਵਾਂਗਾ ਕਿਸੇ ਗੁਰੂ ਦੇ ਕੋਲ ਐਸੀ ਸੁੰਦਰ ਬਾਣੀ ਹੋਵੇ ਜੋ ਮੈਂ ਆਪਣੇ ਕੰਠ ਵਿੱਚ ਧਾਰਨ ਕਰ ਲਵਾਂ, ਮੇਰਾ ਕੰਠ ਸੁੰਦਰ ਹੋ ਜਾਏ। ਤੇ ਇਹ ਕੰਠੀ ਕਾਹਦੀ ਹੈ, ਇਹ ਕੰਠੀ ਨੂੰ ਮੇਰਾ ਜੀ ਨਹੀਂ ਕਰਦਾ।
ਮੋਰ ਗਰੇ ਪਹਿਰਾਵੋ ਸੋਏ,
ਜੇ ਤੇਰੇ ਕੋਲ ਹੈ ਤਾਂ ਉਹ ਕੰਠੀ ਪਹਿਨਾ ਦੇ ਜਿਹੜੇ ਸਰੀਰ ਦੇ ਛੁੱਟਣ ਤੋਂ ਬਾਅਦ ਵੀ ਨਾਲ ਜਾਵੇ।
ਗੁਰ ਪਰਮੇਸ਼ੁਰ ਜਸਤਿਸ ਮਾਹੀ,
ਜਿਹਦੇ ਚ ਗੁਰੂ ਤੇ ਪਰਮੇਸ਼ੁਰ ਦਾ ਜਸ ਹੋਵੇ, ਇਹੋ ਜਿਹੀ ਬਾਣੀ ਮੇਰੇ ਕੰਠ ਵਿੱਚ ਦੇਵੇ ਅਗਰ ਤੇਰੇ ਕੋਲ ਹੈ। ਇਹ ਕੰਠੀ ਹੈ ਬੈਖਰੀ ਮੱਧਮ ਪਸੰਤੀ ਪਰਾ, ਇਹ ਚਾਰ ਬਾਣੀਆਂ ਨੂੰ ਗੁਰੂ ਪਿਆਰੇ ਹੋ, ਤੇ ਕੰਠ ਦੇ ਅੰਦਰ ਚਾਰ ਟਿਕਾਣੇ ਨੇ ਸਿਮਰਨ ਦੇ। ਵਾਹਿਗੁਰੂ ਪਰਮੇਸ਼ੁਰ ਦੀ ਬੰਦਗੀ ਕਰਨ ਵਾਲੇ ਗੱਲ ਜਾਣਦੇ ਹੈ ਕਿ ਸਿਮਰਨ ਸ਼ੁਰੂ ਕਿੱਥੋਂ ਹੁੰਦਾ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਇੱਥੋਂ ਚੱਲਣਾ, ਜਿਸ ਥਾਂ ਤੋਂ ਸ਼ੁਰੂ ਹੋਣਾ ਉਹ ਰਸਨਾ ਹੈ। ਬੈਖਰੀ ਮੱਧਮ ਪਸੰਤੀ ਪਰਾ, ਇਸ ਤੋਂ ਅੱਗੇ ਤਿੰਨ ਸਟੇਜਾਂ ਹੋਰ, ਗੁਰੂ ਕਿਰਪਾ ਕਰੇ। ਇਹ ਗੁਰਬਾਣੀ ਦੀ ਕਥਾ ਦੇ ਵਿੱਚ ਐਸੀਆਂ ਗੱਲਾਂ ਖੁੱਲਦੀਆਂ, ਇਤਿਹਾਸ ਦੀ ਕਥਾ ਦੇ ਅੰਦਰ ਸੰਖੇਪ ਕਰਕੇ ਗੱਲ ਹੋਇਆ ਕਰਦੀ ਹੈ। सो कह लगे ऐसी कंठी पहना दियो,
वर्णन करते तृप्तो नहीं, वर्णन करते तृप्तो नहीं,
वर्णन करते तृप्तो नहीं, मैनू एहो जी कंठी दे दियो बाणी दी कि वाहिगुरु दी महिमा करदे करदे मैनू तृप्ति ना आवे, इन्नी तृष्णा हो जाए रब दे नां दी ते मैं हर वक्त उहदे गुण गाउंदा रहा, ਤ੍ਰਿਪਤੀ ਨਾ ਹੋਵੇ ਕਦੇ ਵੀ।
ਸਦਾ ਕੰਠ ਮੈਂ ਸੁੰਦਰ ਸੋਹੈ,
ਉਹ ਹੈ ਕੰਠੀ ਜਿਹੜਾ ਸੁੰਦਰੀ ਨਾਮ ਰੂਪ ਕੰਠੀ, ਬਾਣੀ ਰੂਪ ਕੰਠੀ ਹਿਰਦੇ ਚ ਸੋਭਨੀਤ ਹੋ ਜਾਵੇ।
ਪਠਨ ਸੁਣਨ ਤੇ ਜਨਮਨ ਮੋਹੈ,
ਜਿਹਨਾਂ ਦੇ ਪੜ੍ਹਨ ਨਾ, ਪਠਨ ਪੜ੍ਹਨ, ਸੁਣਨ ਸੁਣਨਾ, ਜਿਹਦੇ ਪੜ੍ਹਨ ਤੇ ਸੁਣਨ ਦੇ ਨਾਲ ਮਨ ਮੋਹਿਆ ਜਾਵੇ। ਇਹ ਕਾਹਦੀ ਕੰਠੀ ਹੈ ਜਿਹੜੀ ਤੂੰ ਮੇਰੇ ਗਲ ਵਿੱਚ ਪਾਉਣ ਲੱਗਾ। ਭਾਈ ਨੰਦ ਲਾਲ ਸਾਹਿਬ ਨੇ ਜਵਾਬ ਦਿੱਤਾ,
ਬਰਖ ਹਜ਼ਾਰੋਂ ਬਦਤ ਰਹੇ,
ਹਜ਼ਾਰਾਂ ਵਰੇ ਉਹ ਉਸੇ ਤਰ੍ਹਾਂ ਬੰਨੀ ਰਹੇ,
ਜਗ ਮੈਂ ਜਸ ਆਗੇ ਗਤ ਰਹੇ,
ਸੰਸਾਰ ਦੇ ਵਿੱਚ ਜਸ ਮਿਲ ਜਾਏ ਤੇ ਅੱਗੇ ਮੁਕਤੀ ਮਿਲ ਜਾਏ, ਇਹੋ ਜਿਹੀ ਕੰਠੀ ਚਾਹੀਦੀ ਹੈ ਮੈਨੂੰ। ਜੇ ਤੇਰੇ ਕੋਲ ਕੰਠੀ ਐਸੀ ਹੈ ਜਿਹੜੀ ਹਜ਼ਾਰਾਂ ਸਾਲਾਂ ਤੱਕ ਰਹੇ, ਸੰਸਾਰ ਦੇ ਵਿੱਚ ਜਸ ਰਹੇ ਤੇ ਪ੍ਰਲੋਕ ਚ ਮੁਕਤੀ ਦੇ ਦੇਵੇ, ਤਾਂ ਮੈਂ ਪਵਾਉਣ ਨੂੰ ਤਿਆਰ ਹਾਂ। ਤੇ ਇਹ ਉਸੇ ਤਰ੍ਹਾਂ ਦੀ ਘਟਨਾ ਹੋਈ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੂੰ ਜਨੇਊ ਪਹਿਨਾਉਣ ਵੇਲੇ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤਵਟ ਦੀ ਗੱਲ ਆਈ ਹੈ। ਇਉਂ ਕਹਿ ਰਹੇ
ਨੇ ਨਿਤ ਤਾਰੀਫ ਗੁਰੂ ਕੀ ਕਰਾਂ,
ਨਿਤ ਹਮੇਸ਼ਾ ਤਾਰੀਫ ਸਿਫਤ ਗੁਰੂ ਦੀ ਹਮੇਸ਼ਾ ਸਿਫਤ ਕਰਾਂ,
ਪਾਵਨ ਪਰਮੇਸ਼ਵਰ ਜਸ ਰਰਾਂ,
ਉਸ ਪਰਮੇਸ਼ਵਰ ਵਾਹਿਗੁਰੂ ਦਾ ਜਸ ਰਰੋਂ ਕਹੀਏ ਕਥਨ ਕਰਾਂ,
ਸੁਣਤ ਵੈਸਨੋ ਭਇਓ ਪ੍ਰਸੰਨ।
ਸੱਚ ਕੁਛ ਇਨਸਾਨ ਹਨ ਜਿਹੜੇ ਸੱਚੀ ਗੱਲ ਨੂੰ ਸੁਣ ਕੇ ਉਹਨਾਂ ਨੂੰ ਜ਼ਹਿਰ ਚੜ ਜਾਂਦੀ ਹੈ, ਜੇ ਕੋਈ ਬੋਲੇ ਸੱਚ ਕੂੜਾ ਜਲ ਜਾਵੇ। ਪਰ ਕੁਝ ਇਨਸਾਨ ਐਸੇ ਨੇ ਜਿਹੜੇ ਸੱਚ ਨੂੰ ਅਪਣਾ ਲੈਂਦੇ ਨੇ, ਕਹਿੰਦੇ ਨੇ ਮੈਂ ਭਾਵੇਂ ਚੱਲਦਾ ਭਾਵੇਂ ਨਹੀਂ ਚੱਲਦਾ ਪਰ ਤੇਰੀ ਗੱਲ ਸੱਚ ਹੈ, ਇਹ ਠੀਕ ਹੈਗਾ। ਇਸ ਵੈਸ਼ਨੂ ਗੁਰੂ ਨੇ ਭਾਈ ਆਨੰਦ ਲਾਲ ਦੀ ਗੱਲ ਨੂੰ ਅਪਣਾ ਲਿਆ, ਕਿਹਾ ਹੈ ਛਜੂ ਰਾਮ ਬੇਟਾ ਜੋ ਗੱਲ ਕਹਿ ਰਿਹਾ ਇਹ ਗੱਲ ਬਿਲਕੁਲ ਸਹੀ ਹੈ, ਇਹੋ ਜਿਹੀ ਕੰਠੀ ਮੇਰੇ ਕੋਲ ਨਹੀਂ ਹੈ, ਮੈਂ ਕਿਉਂ ਝੂਠ ਬੋਲਾਂ, ਇਹ ਬੜੇ ਉੱਚੇ ਖਿਆਲਾਂ ਵਾਲਾ ਹੈ।
ਸਿੱਧ ਬਾਲ ਕਹੇ ਧੰਨ,
ਮੈਂ ਤੇ ਤੇਰੇ ਬੱਚੇ ਨੂੰ ਨਮਸਕਾਰ ਕਰਦਾ ਹਾਂ, ਧੰਨ ਹੈ ਇਹ ਬੱਚਾ ਜਿਹਨੂੰ ਇੰਨੇ ਸੰਸਕਾਰ ਹੋਣੀ, ਅਜੇ 12 ਵਰਿਆਂ ਦੀ ਉਮਰ ਹੈ, 12 ਵਰੇ ਦੇ ਬੱਚੇ ਤੇ ਖੇਡਦੇ ਫਿਰਦੇ ਹੁੰਦੇ ਨੇ ਗਲੀਆਂ ਦੇ ਅੰਦਰ, ਇਹ ਧਰਮ ਦੀ ਗੱਲ ਕਰਦਾ ਹੈ।
ਅਸ ਕੰਠੀ ਮਮ ਨਿਕਟ ਨਾ ਹੈ,
ਇਹ ਜਿਹੀ ਕੰਠੀ ਮਨ ਮੇਰੇ ਨਿਕਟ ਨੇੜੇ ਮੇਰੇ ਕੋਲ ਨਹੀਂ ਹੈ, ਮੇਰੇ ਨੇੜੇ ਨਹੀਂ ਹੈ।
ਜਿਸ ਢਿੱਗ ਹੋਏ ਤੁਸੀਂ ਤੇ ਲਹਿ,
ਇਹ ਤੇ ਕੰਠੀ ਉਹੀ ਦੇਗਾ, ਕੀ ਪਤਾ ਸੀ ਉਸ ਵੇਲੇ ਕਿ ਇਹ ਕੰਠੀ ਪਹਿਨਾਉਣ ਵਾਲੇ ਅਨੰਦਪੁਰ ਸਾਹਿਬ ਰਾਜਮਾਨ ਗੁਰੂ ਗੋਬਿੰਦ ਸਿੰਘ ਸਾਹਿਬ, ਕਹਿੰਦੇ ਇਹ ਕੰਠੀ ਤੇ ਉਹ ਦੇਗਾ ਜਿਹਦੇ ਕੋਲ ਹੋਏਗੀ।
ਮਤ ਬੰਤ ਇਹ ਬਾਲਕ ਹੋਵੇ,
ਸ੍ਰੇਸ਼ਟ ਮਤ ਵਾਲਾ ਇਹ ਬਾਲਕ ਤੇਰਾ ਸ੍ਰੇਸ਼ਟ ਮਤ ਵਾਲਾ ਹੈ, ਬੜੀ ਉੱਚੇ ਖਿਆਲਾਂ ਵਾਲਾ ਹੈ।
ਹਿਰਦੇ ਹਰ ਹਰ ਨਾਮ ਪਰੋਵੇ,
ਇਹ ਤਾਂ ਹਿਰਦੇ ਦੇ ਅੰਦਰ ਹਰ ਹਰ ਪਰਮੇਸ਼ਰ ਦੇ ਨਾਮ ਨੂੰ ਪਰੋਏਗਾ।
ਜਿਵੇਂ ਵਿਚਾਰ ਕਰ ਕੁਛ ਨਾ ਕਹਿਓ,
ਇਸ ਪ੍ਰਕਾਰ ਵਿਚਾਰ ਕਰਕੇ ਕੁਛ ਨਹੀਂ ਕਿਹਾ, ਫਿਰ
ਨਿਜ ਅਸਥਾਨ ਜਾਇ ਥਿਤ ਲਹਿਓ,
ਆਪਣੇ ਅਸਥਾਨ ਤੇ ਚਲਾ ਗਿਆ ਜਿਹੜਾ ਕੁਲ ਗੁਰੂ ਸੀ।
ਨੰਦ ਲਾਲ ਕੋ ਪਿਤਾ ਵਿਚਾਰਤ,
ਭਾਈ ਨੰਦ ਲਾਲ ਦੇ ਪਿਤਾ ਜੀ ਛਜੂ ਰਾਮ ਵਿਚਾਰਦੇ ਹਨ,
ਗੁਰੂ ਵੈਸ਼ਨੋ ਕਿਸ ਰਿਛ ਧਾਰਤ,
ਸੋਚਣ ਲੱਗੇ ਵੀ ਗੁਰੂ ਗੁੱਸਾ ਕਰੇਗਾ, ਮੈਨੂੰ ਉਹਦੇ ਘਰ ਜਾ ਕੇ ਉਹਦੇ ਕੋਲ ਜਾ ਕੇ ਮਾਫ਼ੀ ਮੰਗਣੀ ਚਾਹੀਦੀ ਹੈ, ਮੇਰੇ ਬੱਚੇ ਨੇ ਇਨਕਾਰ ਕਰ ਦਿੱਤਾ, ਕਿਤੇ ਰੁੱਸੇ ਹੀ ਨਾ ਜਾਵੇ, ਐਸਾ ਮਨ ਦੇ ਵਿੱਚ ਖਿਆਲ ਸੀ ਭਾਈ ਸਾਹਿਬ ਦੇ।
ਨਾਹਨ ਸਤਕੋ ਕੰਠੀ ਦਈ,
ਕਿਉਂਕਿ ਮੇਰੇ ਪੁੱਤਰ ਨੂੰ ਕੰਠੀ ਨਹੀਂ ਦਿੱਤੀ।
ਉਠ ਗਮਨਿਓ ਕਿਆ ਘਰ ਗਿਆ ਗਤ ਪਈ,
ਕਿਆ ਜਾਣੀਏ ਮੇਰੇ ਪੁੱਤਰ ਨੇ ਕੋਈ ਵੱਧ ਘੱਟ ਕਹਿ ਦਿੱਤਾ, ਉੱਠ ਕੇ ਆਪਣੇ ਘਰ ਨੂੰ ਚਲਿਆ ਗਿਆ ਜਿਹੜਾ ਕੁਲ ਗੁਰੂ ਹੈ, ਜਾ ਕੇ ਉਹਨੂੰ ਪੁੱਛਾਂ ਤਾਂ ਸਹੀ।
ਗਯੋ ਸਮੀਪ ਜਾਇ ਕਰ ਵੈਸਾ,
ਹੱਥ ਜੋੜ ਕੇ ਜਾ ਕੇ ਬੈਠਿਆ ਗੁਰੂ ਕੋਲ ਛਜੂ ਰਾਮ,
ਹੱਥ ਜੋੜ ਬੋਲਾ ਬਚ ਐਸਾ,
ਹੱਥ ਬੰਨ ਕੇ ਇਹੋ ਜਿਹਾ ਬਚਨ ਕੀਤਾ ਜੀ,
ਕਰੋ ਕਿਰਪਾ ਕੰਠੀ ਗਰ ਪਾਵ,
ਜਾ ਕੇ ਕਹਿਣ ਲੱਗੇ ਜੀ ਮੈਂ ਤੇ ਇੱਥੇ ਕੋਲ ਨਹੀਂ ਸੀ, ਬੱਚੇ ਨੂੰ ਕੋਲ ਬਹਾ ਕੇ ਵੀ ਇਹਨੂੰ ਆਪਣਾ ਚੇਲਾ ਬਣਾ ਲਓ, ਕੰਠੀ ਪਹਿਨਾ ਦਿਓ, ਮੈਂ ਤੇ ਚਲਾ ਗਿਆ ਸੀ ਤੇ ਕੀ ਹੋ ਗਿਆ ਤੁਸੀਂ ਉੱਠ ਕੇ ਆ ਗਏ। ਪੁੱਤਰ ਦੇ ਗਲੇ ਵਿੱਚ ਕੰਠੀ ਨਹੀਂ ਹੈ, ਵੈਸ਼ਨੂ ਚਿੰਨ੍ਹ ਨਹੀਂ ਹੈ, ਇਹ ਕੀ ਕਾਰਨ ਹੈ, ਕਿਰਪਾ ਕਰਕੇ ਦੱਸਣਾ ਕਰੋ ਜੀ।
ਨੰਦ ਲਾਲ ਕੋ ਸਿੱਖ ਬਣਾਵਾ,
ਭਾਈ ਨੰਦ ਲਾਲ ਜੀ ਜਿਨ੍ਹਾਂ ਦੀ ਵਾਰਤ ਹੁਣ ਜਿਨ੍ਹਾਂ ਦੇ ਪਿਤਾ ਛੱਜੂ ਰਾਮ ਜੀ ਇਹ ਗੱਲ ਕਹਿ ਰਹੇ ਹੈ ਕਿ ਮੇਰੇ ਪੁੱਤਰ ਨੂੰ ਨੰਦ ਲਾਲ ਨੂੰ ਆਪਣਾ ਚੇਲਾ ਕਿਉਂ ਨਹੀਂ ਬਣਾਉਂਦੇ।
ਸੰਤ ਬੈਰਾਗੀ ਕਿਹਾ ਸੁਣਾਏ,
ਉਹ ਵੈਸ਼ਨਵ ਬੈਰਾਗੀ ਕਹਿਣ ਲੱਗਾ, ਕਹਿੰਦੇ ਧਿਆਨ ਦੇ ਨਾਲ ਸੁਣੋ,
ਇਹੋ ਜਗਿਆਸੀ ਸਹਿਜ ਸਵਾਏ,
ਤਾਂ ਸੁਤੇ ਸਿੱਧ ਹੀ ਐਸਾ ਜਗਿਆਸੀ ਕਹੀਏ ਅਧਿਕਾਰੀ ਹੈ, ਇਹਦੀ ਤਸੱਲੀ ਮੈਂ ਨਹੀਂ ਸੀ ਕਰਾ ਸਕਦਾ, ਇਹ ਤੇ ਬੜੇ ਉੱਚੇ ਖਿਆਲਾਂ ਦਾ ਹੈ।
ਜਬ ਹੋਵੇ ਜਹ ਕੋ ਅਧਿਕਾਰੀ,
ਮੈਂ ਇਹਦਾ ਗੁਰੂ ਬਣਨ ਦਾ ਅਧਿਕਾਰੀ ਨਹੀਂ, ਇਹ ਜਿੱਥੇ ਚੇਲਾ ਬਣਨ ਦਾ ਅਧਿਕਾਰੀ ਹੈ ਨਾ ਇਹ ਉੱਥੇ ਜਾ ਕੇ ਬਣ ਜਾਏਗਾ, ਤੈਨੂੰ ਤੇ ਮੈਨੂੰ ਇਹਦੀ ਚਿੰਤਾ ਨਹੀਂ ਕਰਨੀ ਚਾਹੀਦੀ।
ਮਨਾ ਸਿੱਖ ਇਹੋ ਚਿੰਤ ਵਿਸਾਰੀ,
ਤੂੰ ਆਪਣੇ ਮਨ ਚੋਂ ਚਿੰਤਾ ਵਿਸਾਰ ਦੇ, ਇਹ ਸਿੱਖ ਬਣੇਗਾ ਕਿਸੇ ਪੂਰੇ ਗੁਰੂ ਦਾ ਬਣੇਗਾ, ਅਧੂਰੇ ਦਾ ਨਹੀਂ, ਇਸ ਕਰਕੇ ਤੂੰ ਚਿੰਤਾ ਛੱਡ ਦੇ। ਛੱਜੂ ਰਾਮ ਨੂੰ ਇਸ ਵੈਰਾਗੀ ਸੰਤ ਨੇ ਕਹਿ ਦਿੱਤਾ ਵੀ ਤੂੰ ਆਪਣੇ ਬੱਚੇ ਦੀ ਚਿੰਤਾ ਛੱਡ ਦੇ, ਇਹਦੀ ਆਵਾਜ਼ ਤੋਂ ਮੈਂ ਪਹਿਚਾਨ ਗਿਆ ਕਿ ਬਹੁਤ ਉੱਚੇ ਖਿਆਲਾਂ ਦਾ ਹੈ।
ਸੁਣ ਤੂਸ਼ਣ ਪਿਤ ਸਕੋ ਪਹਿਓ,
ਤੂਸ਼ਣ ਨਾਮ ਚੁੱਪ ਹੋਣ ਦਾ ਹੈ, ਚੁੱਪ ਕਰਕੇ ਫਿਰ ਬੋਲੇ ਨਹੀਂ ਹਨ।
ਭਲੀ ਬੁਰੀ ਕੁਛ ਲਖਤ ਨਾ ਪਹਿਓ,
ਨਾ ਭਲੀ ਨਾ ਬੁਰੀ ਕੋ ਜਾਣਨਾ ਨਹੀਂ ਕੀਤੀ।
ਨੰਦ ਲਾਲ ਨਿਤ ਮਕਤਬ ਜਾਏ,
ਭਾਈ ਨੰਦ ਲਾਲ ਜੀ ਮਕਤਬ ਇਹ فارسی دے شبد، سنسکرت دے شبد، عربی دے شبد، بھائی صاحب جی بہت زمانہ پڑھے ہوئے سن، اس لیے ادو ساسی مدرسہ بھی کہندے، پاٹھشالہ تے اپنی سنسکرت بولی دے اندر کہندے، جس تھان تے بچیاں نوں ودیا پڑھائی جاندی تے اس تھان تے جتھے بھائی صاحب نوں عربی فارسی دے ودیا پڑھاؤن والے استاد بڑے چنگے سن، انہاں دے کول بھائی صاحب جی پڑھن جاندے،
علم فارسی
تے ایوں علم فارسی پڑھیا بنا کر کے بہت ودیا پراپت کر لئی ہے، ودیا ساز سنگیت بچیاں نوں سکھاونا چاہیے، ودیا دے نجمن کچھ ہوں، یہاں ملکوں کے قانون کچھ ہور کہندے نے، تے ساڈی جو پرانی سکھیا مہاپرشاں دی اوتاراں پیغمبراں دی وہ کچھ ہور کہندی، دھرمی پرش کچھ ہور بولی بولدے ہے تے ادھرمی بندیاں نے نجم کچھ ہور بنا لے، تے بچے دے بابت پرانی سنسکرت اس بھاشا دے وچوں ایک گرنتھ کوی سینپتی نے وہ لتھا کیتا سی، تے وہ آپ کہندے نا، کہندے گرو گوبند کی سبا میں لیکھک پرم سجان چارنا کا پاکھا کیوں کب سینپت نام، میرا نام کوی سینپتی ہے، میں گرو گوبند سنگھ صاحب دی سبا دا ایک انہاں 52 کویاں چوں کوی ہاں، تے گرو گوبند سنگھ نے میری ڈیوٹی لائی کہ سنسکرت دے گرنتھ نوں پنجابی وچ لتھا کر دے، وہ کچھ وچار آئی ہے کہ پانچ ورخ تک لاڑ ہے، وہ ودھان بن دتا بچے واسطے، آپ سارے بچیاں والے ہاں، میرے بھی بچے نے، تواڈے بھی بچے نے، گرست مارگ دے اندر سی بچیاں نوں کیویں ٹھیک رکھنا ہے، یہ دھرم دسے گا، سنسار دی ودیا نہیں دسے گی، اج صحت وگیانیاں نے کھوجاں کیتیاں نے تے انہاں نے کسی دی صحت نوں پاڑ کے پاڑ چیڑ کے انہوں ویکھیا ہوئے گا اندرلی مشینری ساری، پر تن سن او رشی جنہاں نے کسی شریر نوں پاڑن دی لوڑ نہیں پئی، نیتر بند کر کے انہاں نے اندر دا گیان حاصل کیتا، ایک شریر وچ پورے برمنڈ دا نقشہ ہے، پورے برمنڈ دا، انہاں رشیاں نے محسوس کیتا تے شلوک لکھ دتے، انہیں کہا بہت وکار ہے لاڑ میں، کہندے لاڑ جڑا کرنا ہے، لاڑ دا ارتھ ہے پیار، بچے دے نال جڑا پیار کرنا ہے ماں باپ نے تو لمٹ ہے اس دی، بہت وکار ہے لاڑ میں، کہندے بہتے وکار پیدا ہون گے لاڑ دے وچ، تارن میں اوکار، تارا کرن وچ کوئی بھی وکار نہیں ہوئے گا، تاں تے سکھ اور ست کو تارن بہ گنکار لابھ دائک ہوئے گا، جی بچے نوں اور ودیارتھی نوں اپنا استاد تاڑ کے رکھے گا، پھر اگے ودھان بن دے نا کہ پانچ ورخ تک لاڑ ہے، پانچ ورے دا بچہ جنہ چر ہو نہیں جانا انہوں کدے جھڑکی نہیں دینی، کدے کرو دا بچہ نہیں بولنا، کدے اس بچے نوں اجہا شبد نہیں کہنا جہد نال ڈر جائے بچہ، ایک باری بچے دا دماغ ڈر جائے وہ دا وکاس رک جاندا ہے، یہ رشیاں منیاں نے اپنی اس بھاشا وچ لکھیا ہے، کہندے وہ بچے دا دماغ بریک ہو جاندا ہے، دوارے انہوں کھلن نوں بڑی دیر لگدی ہے، اور کئی وار ایک واری دماغ سنگڑ جائے کئی واری بچیاں دا ساری عمر ہی نہیں کھلدا، مورک ہو جاندے ہیں، پانچ ورے تک اس بچے دا دماغ ہے جیڑا اس اوستھا تو اتے چلیا جاندا ہے، پانچ ورے تو بعد تاڑ نہ کرو دے دماغ نوں کچھ نہیں ہوئے گا، پانچ ورک تک کومل فل ہے، انہوں کوئی جھڑکنا نہیں، جے وہ کوئی اجیہی گل بھی کردا جیڑی تسی برداشت نہیں کر سکتے تاں وی پیار نال کہنا، اس پانچ ورخ تک لاڑ ہے، کدے چپیڑ نہیں مارنی، کدے انہوں چڑکا نہیں دینیا، کدے کروہ دا بچن نہیں بولنا، پانچ ورے تک جو کہنا پیار نال ہی کہنا، پیار نال ہی انہوں منا لینا، تے پانچ ورے تو بعد جو شیما بڑا لگ جائے، پانچ ورخ تک لاڑ ہے تارن میں کھٹ ماں ہے، جدو شیما شروع ہو جائے پھر تاڑنا شروع کر دے، تے پھر کنی دیر تک تاڑنا، یہ لمٹ بھی ہے، جس ویلے انہوں 16 سال لگ جائے، پتر متر سم ہوتا ہے جا کھوڑس میں جائے تے ادوں تاڑنا بند کر دیو، نہیں پھر ریزلٹ یہ پیڑا نکلے گا، ہو سکتا ہے تہاڈی تاڑنا یہ بھی زیادہ ہو جائے، کم الٹا ہو جائے، 16 ورے تک ہی تاڑنا کرنا، ادوں بعد جو کچھ تسی کرنا سی وہ کر دیتا، پھر وہ کرم ہے کدھر جانا ہے کی کرنا ہے، یہ گلان ساسی سانو دھرم ہی سکھائے گا، ادھرمی لوکاں کولوں اسی نہیں سیکھ سکتے، ودیا پراپت کرنے واسطے دو نجمن، بچیاں والے بیٹھے ہوں ਇਹਨੂੰ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਿਓ, ਸਮਝ ਆ ਗਈ ਤਾਂ ਇਹਨੂੰ ਲਾਗੂ ਕਰ ਦਿਓ, ਸਮਝ ਨਾ ਆਈ ਤਾਂ ਇੱਥੇ ਛੱਡ ਦਿਓ, ਅਤੇ ਜਿਹਦੇ ਸਮਝ ਆਏਗੀ ਉਹ ਧਾਰਨ ਕਰ ਲਏਗਾ। ਸੰਸਾਰ ਦੇ ਵਿੱਚ ਵਿਦਿਆਰਥੀ ਕੋਈ ਗੁਣ ਪ੍ਰਾਪਤ ਕਰਨ ਵਾਲਾ ਕੇਵਲ ਦੋ ਤਰੀਕੇ ਨੇ, ਤੀਜਾ ਤਰੀਕਾ ਹੀ ਕੋਈ ਨਹੀਂ ਵਿਦਿਆ ਪੜ੍ਹਨ ਦਾ। ਜਾਂ ਤਾਂ ਕੋਈ ਵਿਦਿਆ ਪੜ੍ਹੇਗਾ ਭੈ ਵਿੱਚ ਆ ਕੇ, ਡਰ ਵਿੱਚ ਆ ਕੇ, ਮਾਂ ਬਾਪ ਦਾ ਡਰ ਹੈ, ਉਸਤਾਦ ਦਾ ਡਰ ਹੈ, ਜਾਂ ਫਿਰ ਕੋਈ ਵਿਦਿਆ ਪੜ੍ਹੇਗਾ ਭਾਉ ਵਿੱਚ ਆ ਕੇ, ਪ੍ਰੇਮ ਵਿੱਚ ਆ ਕੇ, ਸ਼ੌਕ ਵਿੱਚ ਆ ਕੇ। ਜੇ ਬੱਚੇ ਨੂੰ ਆਪਣਾ ਸ਼ੌਕ ਵੀ ਨਹੀਂ, ਪਿਆਰ ਵੀ ਨਹੀਂ ਅਤੇ ਡਰ ਵੀ ਕਿਸੇ ਦਾ ਨਹੀਂ, ਤਾਂ ਅੱਬਲ ਦਰਜੇ ਦਾ ਮੂਰਖ ਹੋ ਜਾਏਗਾ, ਉਹ ਵਿਦਿਆ ਨਹੀਂ ਪੜ੍ਹੇਗਾ। ਉਹਨੂੰ ਕਾਮਯਾਬ ਕਰਨ ਵਾਸਤੇ ਦੇਖੋ ਕਿ ਇਹਨੂੰ ਦਵਾਈ ਦੋਨਾਂ 'ਚੋਂ ਕਿਹੜੀ ਕੰਮ ਕਰਨੀ। ਜੇ ਉਹਨੂੰ ਸ਼ੌਕ ਹੈ ਤਾਂ ਉਹਦਾ ਸ਼ੌਕ ਵਧਾ ਦਿਓ, ਉਹਦੀ ਵਡਿਆਈ ਕਰੋ, ਅਤੇ ਜੇ ਸ਼ੌਕ ਨਹੀਂ ਤਾਂ ਡਰ। ਹੁਣ ਭਾਈ ਨੰਦ ਲਾਲ ਨੂੰ ਆਪਣਾ ਸ਼ੌਕ ਹੈ ਪੜ੍ਹਨ ਦਾ, ਪਿਤਾ ਦਾ ਡਰ ਵੀ ਹੈ ਪਰ ਸ਼ੌਕ ਹੈ ਪੜ੍ਹਨ ਦਾ।
ਕਿਸ਼ਨ ਬੁੱਧ ਪੁਨਹ ਅਭਿਆਸੇ,
ਇਹਨੂੰ ਕਹਿੰਦੇ ਤੇਲੀਆ ਬੁੱਧੀ। ਬੁੱਧੀ ਕਈ ਪ੍ਰਕਾਰ ਦੀ ਆ, ਰਹੋ ਵਿਚਾਰ ਆਪਾਂ ਦੇ ਆ ਪੂਰਾ ਕਰਨਾ। ਕਈ ਪ੍ਰਕਾਰ ਦੀ ਬੁੱਧੀ ਹੈ ਸਾਧ ਸਿੰਘੀ, ਤੇਲੀਆ ਬੁੱਧੀ ਹੁੰਦੀ ਹੈ, ਨਮਦਾ ਬੁੱਧੀ ਹੁੰਦੀ ਹੈ, ਇਸ ਪ੍ਰਕਾਰ ਦੇ ਕਈ ਤਰ੍ਹਾਂ ਦੀ ਮਤ ਹੁੰਦੀ ਹੈ। ਤੇ ਭਾਈ ਸਾਹਿਬ ਜੀ ਦੀ ਤੇਲੀਆ ਬੁੱਧੀ ਹੈ, ਤੇ ਜੋ ਕੁਛ ਪੜ੍ਹਦੇ ਨੇ ਜਵਾਨੀ ਯਾਦ ਹੋ ਜਾਂਦਾ।
ਨਿਤ ਪ੍ਰਤ ਵਿਦਿਆ ਬਹੁਤ ਪ੍ਰਕਾਸ਼,
ਨਿਤ ਪ੍ਰਕਾਰ ਬਹੁਤ ਵਿਦਿਆ ਦਾ ਪ੍ਰਕਾਸ਼ ਚਾਨਣਾ ਹੋ ਰਿਹਾ। ਪ੍ਰਕਾਸ਼ ਅਰਥ ਹੈ ਚਾਨਣਾ, ਵਿਦਿਆ ਦਾ ਅਰਥ ਚਾਨਣਾ ਹੈ। ਕਹਿੰਦੇ ਵਿਦਿਆ ਕਿੰਨੀ ਦੇਰ ਤੱਕ ਪੜ੍ਹਨੀ ਚਾਹੀਦੀ ਹੈ, ਵਿਦਿਆ ਦਾ ਵਿਧਾਨ ਹੈ। ਕਹਿੰਦੇ ਤਬ ਲਗ ਵਿਦਿਆ ਕੋ ਪੜ੍ਹੋ, ਜਬ ਲਗ ਘਟ ਮੈਂ ਪ੍ਰਾਣ, ਤਹਾਂ ਧਨੀ ਪਹੁੰਚੇ ਨਹੀਂ ਜੈ ਪਹੁੰਚੇ ਵਿਦਵਾਨ। ਕਹਿੰਦੇ ਵਿਦਿਆ ਤੇ ਮਰਨ ਤੱਕ ਪੜ੍ਹੀ ਜਾਓ, ਇਹ ਧਰਮ ਸ਼ਾਸਤਰ ਕਹਿੰਦਾ। ਵਿਦਿਆ ਦਾ ਕੋਈ ਇਹ ਸਮਾਂ ਨਹੀਂ ਵੀ ਕਦੋਂ ਪੜ੍ਹਨੀ, ਸ਼ੁਰੂ ਤਾਂ ਕਰਨੀ ਹੈ ਬਚਪਨ ਤੋਂ, ਕਦ ਤੱਕ ਪੜ੍ਹਦੇ ਜਾਣਾ ਕਦੇ ਪੜ੍ਹਦੇ ਜਾਓ। ਸੋ ਇਸ ਕਰਕੇ ਵਿਦਿਆ ਜਿਹੜੀ ਹੈ, ਤੇ ਵਿਦਿਆ ਭਗਵਾਨ ਕ੍ਰਿਸ਼ਨ ਜੀ ਨੇ ਵਿਦਿਆ ਦੇ ਬਾਬਤ ਬਹੁਤ ਸੁੰਦਰ ਬਚਨ ਕਹੇ ਨੇ। ਉਹ ਕਹਿੰਦੇ ਦੋ ਦੋ ਲੋਚਨ ਸਰਬਜਨੰ, ਤ੍ਰੈ ਲੋਚਨ ਵਿਦਵਾਨੰ, ਸਭ ਲੋਚਨ ਧਰਮਾਤਮੰ, ਗਿਆਨੀ ਅਨੰਤ ਲੋਚਨਾ। ਲੋਚਨ ਨਾਮ ਨੇਤਰ ਦਾ ਹੈ, ਦੋ ਦੋ ਅੱਖਾਂ ਸਾਰਿਆਂ ਦੇ, ਤੀਸਰਾ ਨੇਤਰ ਵਿਦਿਆ ਦਾ, ਜਿਹੜਾ ਵਿਦਿਆ ਪੜ੍ਹ ਗਿਆ ਉਹਦੇ ਕੋਲ ਤੀਸਰਾ ਨੇਤਰ ਹੋ ਗਿਆ। ਸੋ ਇਸ ਪ੍ਰਕਾਰ ਚੰਗੀ ਸੋਹਣੀ ਵਿਦਿਆ ਪੜ੍ਹਦੇ ਹਨ,
ਕਿਤਾਬਾਂ ਕੋ ਪੜ੍ਹ ਗਿਆ,
ਬਹੁਤ ਸਾਰੀਆਂ ਕਿਤਾਬਾਂ ਪੜ੍ਹ ਗਏ ਹਨ,
ਇਲਮ ਵਿਖਿਆ ਕਾਮਲ ਬਹੁ ਪਇਓ,
ਇਲਮ ਦੇ ਵਿੱਚ ਕਾਮਲ ਹੋ ਗਿਆ, ਬਹੁਤ ਵਿਦਿਆ ਪੜ੍ਹ ਗਿਆ ਹੈ।
ਸਭਾ ਚਤੁਰ ਕਹਿਵੇ ਸੁਭਾਤ,
ਤੇ ਸਭਾ ਵਿੱਚ ਬਹਿ ਕੇ ਬਚਪਨ ਦੇ ਵਿੱਚ ਚੰਗੀਆਂ ਗੱਲਾਂ ਕਰਨ ਦੇ ਕਾਬਲ ਹੋ ਗਏ ਭਾਈ ਨੰਦ ਲਾਲ ਜੀ।
ਅਦਕ ਬਦਤ ਸਭ ਮਹਿ ਵਿਖਿਆ,
ਸਾਰੇ ਵਿਖਿਆਤਗੀ ਪ੍ਰਗਟ ਹੋ ਗਏ ਹਨ।
ਤੋ ਬਹਾਦਰ ਸ਼ਾਹ ਸਾਹਿਬਜ਼ਾਦਾ,
ਤੇ ਹੁਣ ਸਾਹਿਬ ਸਿੰਘ ਜੀ ਭਾਈ ਸਾਹਿਬ ਬਹੁਤ ਪ੍ਰਸੰਗਾਂ ਨੂੰ ਸੰਖੇਪ ਕਰ ਰਹੇ ਨੇ, ਪਰ ਇਸ ਤੋਂ ਪਹਿਲਾਂ ਜਦੋਂ ਇਹ ਵਿਦਿਆ ਦੇ ਵਿੱਚ ਚੰਗੇ ਪ੍ਰਵੀਨ ਹੋ ਗਏ, ਪੜ੍ਹ ਗਏ ਨਾ, ਭਾਈ ਸਾਹਿਬ ਨੂੰ 19ਵਾਂ ਸਾਲ ਲੱਗਿਆ ਹੋਇਆ ਸੀ, ਤੇ ਜਿਸ ਵੇਲੇ ਈਸਵੀ ਸਨ 1652 ਆਇਆ, 45 ਤੇ ਕੰਠੀ ਪਾਉਣ ਲੱਗੇ ਸੀ ਨਾ, ਆਪ ਜੀ ਪਿੱਛੇ ਸੁਣ ਕੇ ਚੁੱਕੇ ਹੋ, 1630 ਦੇ ਅੰਦਰ ਇਹਨਾਂ ਦਾ ਪਿਤਾ ਗਜਨੀ ਗਿਆ, 33 ਦੇ ਵਿੱਚ 1633 ਚ ਇਹਨਾਂ ਦਾ ਜਨਮ ਹੁੰਦਾ ਹੈ, ਤੇ 1645 ਚ ਇਹਨਾਂ ਨੂੰ ਕਾਂਠੀ ਪਹਿਨਾਉਣ ਦੀ ਰਸਮ ਹੁੰਦੀ ਹੈ ਜਿਹਦੇ ਚ ਇਨਕਾਰ ਕਰ ਦਿੱਤਾ, 1652 ਦੇ ਵਿੱਚ ਇਹਨਾਂ ਦਾ ਪਿਤਾ ਚੜ੍ਹਾਈ ਕਰ ਗਿਆ। ਬੜਾ ਵੱਡਾ ਇੱਕ ਧੱਕਾ ਵੱਜਿਆ, 19 ਵਰਿਆਂ ਦੀ ਉਮਰ ਸੀ ਇਹਦਾ ਪਿਤਾ ਚੜ੍ਹਾਈ ਕਰ ਗਿਆ। ਉਸ ਵੇਲੇ ਫਿਰ ਭਾਈ ਸਾਹਿਬ ਕੁਝ ਉਦਾਸ ਹੋ ਗਏ, ਉਦਾਸ ਹੋ ਕੇ 1652 ਦੇ ਵਿੱਚ ਇਹ ਮੁਲਤਾਨ ਆ ਗਏ ਪਰਿਵਾਰ ਸਮੇਤ, ਉਦੋਂ ਅਜੇ ਸ਼ਾਦੀ ਨਹੀਂ ਸੀ ਹੋਈ ਇਹਨਾਂ ਨੇ, ਮੁਲਤਾਨ ਆ ਗਏ ਨੇ, ਮਾਤਾ ਦਾ ਵਿਛੋੜਾ ਵੀ ਹੋ ਗਿਆ। ਉਸ ਵੇਲੇ ਆ ਕੇ ਸਾਧ ਸਿੰਘ ਜੀ ਜਦੋਂ ਮੁਲਤਾਨ ਦੇ ਅੰਦਰ ਦਿੱਲੀ ਦਰਵਾਜ਼ੇ, ਜਿਹੜਾ ਦਰਵਾਜ਼ਾ ਦਿੱਲੀ ਵਾਲੇ ਪਾਸੇ ਨੂੰ ਹੈ, ਉੱਥੇ ਇਹਨਾਂ ਦੇ ਆਸ ਪਾਸ ਜੋ ਬਸਤੀ ਵਸੀ ਉਹਦਾ ਨਾਂ ਆਗਾਪੁਰ, ਅੱਜ ਤੱਕ ਆਗਾਪੁਰ ਕਹਿੰਦੇ ਨੇ ਉਸ ਨੂੰ। ਆਗਾਪੁਰ ਇਸ ਲਈ ਕਹਿੰਦੇ ਨੇ, ਇਹਨਾਂ ਦੇ ਸੇਵਕ, ਇਹਨਾਂ ਦੇ ਚੇਲੇ ਜਿਹੜੇ ਇਹਨਾਂ ਦੇ ਕੋਲ ਪੜ੍ਹਦੇ ਸਨ, ਇਹਨਾਂ ਨੂੰ ਆਗਾ ਕਹਿੰਦੇ ਸੀ, ਆਗੇ ਦਾ ਅਰਥ ਹੈ ਸਵਾਮੀ, ਉਹ ਸਵਾਮੀ ਦੇ ਨਾਂ ਤੇ ਵਸਿਆ ਮਹੱਲਾ ਆਗਾਪੁਰ। ਉੱਥੇ ਭਾਈ ਸਾਹਿਬ ਦੀ ਸ਼ਾਦੀ ਇੱਕ ਸਿੱਖ ਘਰਾਣੇ ਦੀ ਬੇਟੀ ਦੇ ਨਾਲ ਹੋਈ, ਉਹ ਬੀਬੀ ਪੇਕੇ ਘਰ ਤੋਂ ਸਿੱਖੀ ਖਿਆਲ ਲੈ ਕੇ ਆਈ ਸੀ, ਭਾਈ ਸਾਹਿਬ ਨੂੰ ਸਿੱਖੀ ਦੀਆਂ ਗੱਲਾਂ ਦੱਸ ਦੱਸ ਕੇ ਉਹਨਾਂ ਦੀਆਂ ਉਤੇਜਨਾ ਲੈ ਆਉਂਦੀ, ਤੇ ਭਾਈ ਸਾਹਿਬ ਦੇ ਮਨ ਦੇ ਵਿੱਚ ਫਿਰ ਇਹ ਖਿਆਲ ਆਇਆ। ਕੁਝ ਚਿਰ ਸਾਧ ਸਿੰਘ ਜੀ ਆਪਣੇ ਗ੍ਰਸਤ ਮਾਰਗ ਦੇ ਵਿੱਚ ਰਹੇ, ਦੋ ਬੇਟੇ ਪੈਦਾ ਹੋਏ, ਲਖਪਤ ਰਾਏ, ਲੀਲਾ ਰਾਮ, ਇਹ ਦੋ ਪੁੱਤਰ ਪੈਦਾ ਹੋਏ। ਲਖਪਤ ਦੀ ਤਾਂ ਅੱਗੇ ਕੋਈ ਸੰਤਾਨ ਨਹੀਂ ਹੋਈ, بے اولادی مر گیا. جیڑا لیلا رام سی یہ سنتان اج بھی ساتھ سنگی جیڑی ہے نا یہ بہت سارے امرتاری بھی ہیں کچھ سہجتاری بھی ہیں. بہاولپور تے ملتان یہ دوئے تھان تے بھائی صاحب دی اولاد اج بڑے پیمانے دے وچ ہے امرتاری نا. تے اتوں بھائی صاحب جی چلے نے شری امرتسر صاحب دی یاترا کیتی. یہ 1682 دے لگ بھگ دا وچن ہے. 1682 چ امرتسر آئے تے 1682 دے چ امرتسر صاحب تو آنندپور صاحب پہنچے گرو گوبند سنگھ صاحب دے درشن کیتے. ستگرو مہاراج دے درشن کرن تو بعد انہاں دی یوگتا ویکھ کے کچھ مایا دا فرنا سی وی گرست مارگ دے وچ ہاں تے ستگرو مہاراج نے اپنے سیواداروں تو سفارش کرا کے شاہ محمد جیڑا ساتھ سنگھ جی بہادر شاہ باد دے وچ محمد شاہ جی دا نام آندا ہے بعد دے وچ ایدہ نام جیڑا بدل کے بہادر شاہ ہوندا ہے اورنگزیب دے لڑکے دے میر منشی جا کے لگ گئے. یہ ستگرو کی سفارش نال لگے سن. 1683 تو لے کے 1697 تک اتھے رہے. 1697 دے اندر جا کے آ پانا برتن لگا جڑا اگے بھائی صاحب بھائی سنتوپ سنگھ جی ذکر کردے نے سنا
تو بہادر شاہ سجادہ
تے ادوں ساہ سنگھ جی بہادر شاہ شہزادہ ہی سی اجے اورنگزیب دا سپتر ہے جڑا بعد چ تے بڑا پاری نے راج بھی کیتا ستگرا نے مدد کر کے انہوں جتایا ہے
کری چاکری تہ اہلا دا
پورے میر منشی روئے بڑے آنند سے سہت پراپت کیتا
گر کر بے کو چاہت رہے
پر ہن من دے وچ اچھا یہی ہے کہ میں گرو صاحب دے چرنا چلا جاؤں. چرنام دی رسم ہو گئی آنندپور صاحب ستگرو مہاراج تو سکھی دھارن کر لی پر من سدا ستگرو دے چرن چ رہ گیا. روزگار کماؤن لئی دلی چلا گیا پر من ایتھے چھوڑ گیا ستگرو دے چرن وچ رہا من
پورن ہوئے موہ کو دہے
تے مینو پورن گرو موہ دا دگد کر دین
پور آنند میں جلد آنند
آنند پور دے وچ ستگرو مہاراج آنند دا پاو سمندری ہن
دسویں پاتشاہ سکھ کند
دسویں پاتشاہ سکھاں دے بدل ہن
مہما سنی انک کے پاس
انیکاں دے پاسوں مہما سنی ستگراں دی
برہم گیان کے مہاپرکاش
برہم گیان مہاپرکاش کرن والے ہن
سکھی کی گات باکن تے کریں
ستگرو مہاراج ایسے انتر جامی ن کہ سکھ دی گتی نو پہچان لندن بنا ہی دسے
انک کلیشن کو پرہرے
انیک کلیشن نو پرہرے کی ناس کر دے ہن
سجا سن تو تر ہرک بلند
بڑا بھاری آنند دے سہت ہو کے خوش ہو کر کے
پہنچ کے پا تب نگر آنند
آنند پرساد ستگرو مہاراج دے کول پہنچیا سی
روے منورت جات اٹھاوا
ہردے وچ ایک منورت ہے من وچ جو سوچدا جاندا ہے
گر انتر جامی سب پاوا
پہلی بار گیا ستگراں دے کول ادوں دا ذکر ہے خالصہ جی انہیں ایک کسوٹی رکھ دتی کہندے جے گرو گوبند سنگھ جی انتریامی ہن تا مینو اپنے آپ بلاؤن جا کے آنندپور صاحب باہر بیٹھ گیا سی برش دے ہیٹھ دوروں متھا ٹیک کے بھیڑ دے وچ متھا تے ٹیک دتا اے جدو پہلی ملنی ہوئی آ ادوں دی گل دس دے ہن
رے منورت میرو جن ہے
اے رے دا اے منورت بھی اپنے آپ پہچان کر لین
کرنا کرے بلاون ٹھن ہے
میرے تے کرپا کرن آپ ہی بلا لین
اپنوں سکھ پٹائے ہکار
اپنا سکھ بلا کے مینوں بھیج کے میرے کول مینوں بلا لین
مے ارم کو جگت پر ادارے
تے مینوں سنسار تو تار دینے ایک سوٹی رکھ دتی بھائی نند لال جی نے جدو پہلی ملنی ہوئی وہ ذکر ہے
یہ منورت کرتا ہے رہے
یہ منورت ہردے دے وچ سی اس منورت نو من ارتھ منورت کی ہوندا من ارتھ من دی اچھا جو من وچ ہے
ہوئے اکانت بیٹھ گر چاہے ہو
اکانت جا کے بیٹھ گیا گرو صاحب دے چرنوں دا دھیان دھار کے جی
کرے پرتیکھن گر کی دستے
پرتیکھن نام ساس ہی اڑیکدا ہے اڑیک کردا ہے
آئے ملے کو درسوں جس تے
تے آ کے ملے میں درشن کراں ستگراں دا
گر پورن کو کھوجتے رہے ہو
ہاں جی پورن گرو نو کھوجدا سی گر پورا جی نے سمریا سی پئے نہال جیڑے پورے گرو نو سمریا اوہی نیال ہوندے ہیں
پھر او انک تھل کہو نہ لہیو
میں انیکاں تھاواں تے پھریا کتے نہیں پورا گرو ملیا
پتے ہیت آنند پور واسے
اس کر کے پتے ہیت آنند پور واسے आनंदपुर साहब वाले गुरु का पता लग्या सी अपने घरवाली तो उथो चलिया सी
बुलाओ श्री गुरु पासे
सतगुरु महाराज मेनू प्रत्यावा लैण वास्ते इन्हे आनंदपुर आ वसिया कि मैनू गुरु जी आप बुलाउंगे जद जाऊंगा ते अपने आप नहीं जाना। आनंदपुर साहब बारक बिरश दे हेठां आसन भाई साहब ने ला लिया उधर अंतरजामी सब कुछ जानना है। धन गुरु गोबिंद सिंह साहब वह मन की सारी गल जानते हैं
ध्यान को सिमर है नामो
ध्यान भी गुरु गोबिंद सिंह साहब का नाम भी गुरु गोबिंद सिंह का लेंदा पर जानता नहीं अपने आप जाऊं उदों कहना जदों गुरु आप बुलाएगा। इस प्रकार मनोरथ है मन विच
सुंदर मूर्त श्री सुखतम
गुरु की मूर्त मन में ध्यान सतगुरु महाराज का स्वरूप हिरदे च वसाया होया है सुंदर मन दे विच मूर्त सतगुरां दी वसी है
कितक दिवस इस रीत बतीते
किन्ने क दिन बतीत हो गए
भाव भगत बिरधावत चीते
प्रेमा भगती चित विच वध गई है भाई नंद लाल दे
सतगुर चरण प्रेम बढ़ जागा
सतगुरां दे चरणां दा प्रेम जाग आया है साध सिंह जी सारयां दे अंदर प्रेम जेड़ा जागृत अवस्था च नहीं है सिख तां खिमा करने आपां सारे गुरु दे आ पर साडे मन च गुरु दा प्रेम नहीं अजे जागिया ओ ता पिया सुता अजे देहां दे प्रेम साध सिंह जी जागे हुए है। इस करके ना गुरु दे शब्द का प्रेम जागना गुरु ग्रंथ साहब का प्रेम लगना ए अलग घटना है। गुरु कृपा करे सिख नू अपना रिश्ता जिहड़ा गुरु ग्रंथ साहब दे नाल है इहदी सोझी आ जाए कि मेरा रिश्ता की है गुरु ग्रंथ साहब दे नाल। इह कोई रश्म नहीं भी पंजा प्यारां तो अमर छक लिया चलो जी रश्मी तौर ते कहता गुरु मान्यो ग्रंथ ऐसी गल नहीं है। इह लोक परलोक का रिश्ता है संसार दे रिश्ते ऐसे लोग दे हैं अटुट रिश्ता है। सो इस प्रकार मन दे विच चितवदा है
निस्वासर एक सम अनुरागा
दिन रात इउं सास जी निस्वासर एक सम अनुरागा ए है ना प्रेम कहंदे रात दिन एक रस प्रेम है प्रेम दे विच कोई फर्क नहीं आ रहा। ए नहीं है भी एक दिन प्रेम कीता गुरु ग्रंथ साहब दे नाल ते मुड़ के महीना महीना कईयां दी इहो जी हालत है उते पंजाब भी देखी जाए ते अचानक कोई पुछ लवे भाई साहब अज बड़े सुंदर कपड़े पाए है ए क्या तू किसी रिश्तेदारी भी चलिया वो कहिंदा तैनू नहीं पता अखी की कहिंदा अज संगरांद है फिर कहिंदा गुरुद्वारे चलिया 29 दिन नहीं जाना संगरांद नूं जाना गुरुद्वारे कहदा सिख है भाई जिहड़ा संगरांद नूं गुरुद्वारे चलिया इहदा संगरांद दा सिख होया फिर गुरु दा तां सिख ना होया गुरु का सिख तो रोज जाऊगा गुरु के चरणों च मत्था टेकन संगरान का सिख हो गया कोई पूर्णमाशिया के सिख न कोई दसवीं के सिख न कोई मस्या के सिख न ते यूं कोई देहां के सिख गुरु ग्रंथा का सिख कौन है देखना तो यह है कदे अफसोस नहीं करना सोने की मात्रा बहुत घट है पर कीमत सारिया धातुओं तो ज्यादा है हीरे पन्ने जड़े थोड़े मात्रा च बाकी पत्थर के पहाड़ों के पहाड़ पाए सारे मुल्कों च इस पत्थर वत जे लोग लोहे वत जे लोग गिणती मिणती तोलन की लड़ नहीं जेडे गुरु ग्रंथ मनण वाले न भावे इको व्यक्ति हो सत्ते हो सारी टाउन पां चार ही हो सही सतगुरु महाराज कृपा करे तो सिख का ऐसा प्रेम हों सिख जी और दिखावा नहीं अपमान नहीं निरी प्यार की मूर्त है सिख तो संसार न पूरे संसार नूं लाभ पहुंचे नुकसान कदी नहीं होया क्योंकि सिख है चंदन दे बूटे तो किसे नूं नुकसान नहीं बल्कि सप नूं भी जिहड़ा डंग मारन वाला सप नूं भी नुकसान नहीं होया चंदन दे बूटे तो ते ओ भी जाके उत्थे सुगंधी लैंदा कुहाड़े नूं नुकसान नहीं होया कुहाड़े ने चंदन कटे है पर उहदे मूंह च सुगंधी भर के रख दित्ती सिख ऐसी चीज होया करदी है सिख दे भगती दी सुगंधी है सिख असी कित्थे आ साध सिंह जी सिखी दियां गल्लां रह गईयां साडे कोल गल्लां होणियां होर चीज है सिख होना होर चीज है गुरु ग्रंथ साहिब सच्चे पातशाह दा प्यार लग जाए ते गुरबाणी तिन भाई आ जिन मस्तक भाग मनमुख छुट्टड़ कामणी गुरमुख सुहाग फर्क है इहों बहुत प्रेम लग गया मन विच
श्री गुरु गोबिंद सिंह सुजाना
गज के आखो सतनाम श्री वाहिगुरु। धन गुरु गोबिंद सिंह साहिब महाराज सुजान अंतरजामी गुरु गोबिंद सिंह साहब चरण शरण गुरु एक पेंडा जाए चल सतगुरु कोट पेंडा आगे हुए लेते हैं ਆਪਣਾ ਬਿਰਦ ਸੰਭਾਲਿਆ, ਸਤਿਗੁਰਾਂ ਨੂੰ ਖਿੱਚ ਪੈ ਗਈ ਅੰਦਰੋਂ।
ਗਰੀਬ ਪ੍ਰੇਮ ਨੇ ਖਿੱਚ ਮਹਾਨਾ,
ਪ੍ਰੇਮ ਨੇ ਜਦੋਂ ਖਿੱਚ ਕੀਤੀ, ਭਾਈ ਨੰਦ ਲਾਲ ਰਾਤ ਦਿਨ ਅਰਾਧਾ ਰਿਹਾ, ਜਿਨ ਨਾਨਕ ਹਰ ਆਰਾਧਿਆ, ਆਰਾਧ ਹਰ ਮਿਲਿਆ, ਫਿਰ ਮਿਲਾਪ ਹੁੰਦਾ, ਅਰਾਧਨ ਤੋਂ ਬਾਅਦ ਮਿਲਾਪ ਹੈ।
ਰਹਿ ਨਾ ਗਏ ਧੀਰ ਕਰ ਗੁਰ ਤੇ।
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਭਾਈ ਸਾਹਿਬ ਕਹਿੰਦੇ ਨੇ ਗੁਰੂ ਤੋਂ ਧੀਰਜ ਨਹੀਂ ਰੱਖ ਹੋਈ, ਇੰਨੇ ਕਾਹਲੇ ਪੈ ਗਏ। ਸਿੱਖ ਨੂੰ ਮਿਲਣ ਵਾਸਤੇ ਗੁਰੂ ਚੱਲਿਆ ਤੇ ਕਾਹਲੇ ਪੈ ਗਏ ਨੇ ਕਦਮ ਕਿ ਕਦੋਂ ਸਿੱਖ ਨੂੰ ਜਾ ਕੇ ਮਿਲ ਲਵਾਂ। ਆਪ ਚੱਲੇ ਹਨ
ਜੋ ਸਿਮਰਤ ਅਨੁਰਾਗਤ ਉਰਤੇ,
ਕਿਉਂਕਿ ਅੰਦਰੋਂ ਪ੍ਰੇਮ ਨਾਲ ਅਰਾਧੇ ਆ ਸਾਧ ਸੰਗੀ ਆਪਣੇ ਆਪਣੇ ਅੰਦਰ। ਮੈਂ ਇੱਕ ਪ੍ਰਸ਼ਨ ਕਰਨ ਲੱਗਿਆ, ਆਪਣੇ ਆਪਣੇ ਅੰਦਰ ਝਾਤੀ ਮਾਰ ਕੇ ਉਹਦਾ ਉੱਤਰ ਲੱਭ ਲੈਣਾ, ਅੰਦਰੋਂ ਲੱਭੂਗਾ। ਸੰਸਾਰ ਦੇ ਕਿੰਨੇ ਵਰੇ ਹੋ ਗਏ ਆਪਾਂ ਨੂੰ ਆਇਆਂ ਨੂੰ, ਕਿੰਨੇ ਵਰੇ ਹੋ ਗਏ ਸਾਨੂੰ ਅੰਮ੍ਰਿਤ ਛਕਿਆ ਨੂੰ। ਮੈਂ ਸਵਾਲ ਇਹ ਕਰਦਾ ਕਿ ਗੁਰੂ ਗੋਬਿੰਦ ਸਿੰਘ ਦੇ ਪ੍ਰਤੱਖ ਦਰਸ਼ਨਾਂ ਤਾਂ ਗੱਲ ਹੀ ਇੱਕ ਪਾਸੇ ਛੱਡ ਦਿਓ, ਉਹ ਤੇ ਸਾਡੇ ਕਰਮ ਲੱਗਦੇ ਹੀ ਨਹੀਂ। ਕਦੇ ਸੁਪਨੇ ਚ ਹੋਏ ਆ ਕਿਸੇ ਨੂੰ? ਕਿੰਨਿਆਂ ਕੁ ਨੂੰ ਹੋਏ ਨੇ ਸੁਪਨੇ ਦੇ ਵਿੱਚ? ਬਾਕੀ ਸੰਸਾਰ ਦੇ ਸੰਬੰਧੀ, ਸਾਡੀਆਂ ਪੁੱਤਰ ਧੀਆਂ ਰਿਸ਼ਤੇਦਾਰ ਸੰਬੰਧੀ, ਸੰਸਾਰ ਦੇ ਹੋਰ ਕਿੰਨੇ ਸੰਤ ਮਹਾਤਮਾ, ਸਤਸੰਗਤ, ਰਾਗੀ ਸਿੰਘ, ਸਭ ਕੁਛ ਦਿਖਦਾ ਸੁਪਨੇ ਦੇ ਅੰਦਰ। ਬਲਕਿ ਕਈ ਐਸੀਆਂ ਊਟ ਪਟਾਂਗ ਚੀਜ਼ਾਂ ਦਿਸਦੀਆਂ ਨੇ ਤੇ ਜਿਨ੍ਹਾਂ ਦੀ ਲੋੜ ਵੀ ਨਹੀਂ ਇਸ ਨੂੰ ਜ਼ਿੰਦਗੀ ਚ ਪੈਣੀ। ਕਦੇ ਗੁਰੂ ਗੋਬਿੰਦ ਸਿੰਘ, ਕਦੇ ਗੁਰੂ ਨਾਨਕ ਸੁਪਨੇ ਚ ਵੀ ਕਿਉਂ ਨਹੀਂ ਆਇਆ? ਸੁਪਨੇ ਚ ਇਸ ਲਈ ਨਹੀਂ ਆਇਆ ਕਿ ਸਾਡਾ ਅਜੇ ਪਿਆਰ ਸੁਪਨਾ ਆਉਣ ਤੱਕ ਵੀ ਸਾਡੀ ਅਜੇ ਤਰੱਕੀ ਇੰਨੀ ਵੀ ਨਹੀਂ ਹੋਈ ਕਿ ਸੁਪਨੇ ਚ ਵੀ ਦਰਸ਼ਨ ਹੋ ਜਾਣ। ਪ੍ਰਤੱਖ ਦੀ ਤਾਂ ਗੱਲ ਹੀ ਇੱਕ ਪਾਸੇ ਹੈ ਸਾਧ ਸੰਗਤ, ਇਹ ਤੇ ਪ੍ਰੇਮ ਦੇ ਵੱਸ ਹੋ ਕੇ ਆਉਣੇ। ਆ ਦਰਸ਼ਨ ਦੇਣ ਆਪ ਚੱਲੇ ਗੁਰੂ ਗੋਬਿੰਦ ਸਿੰਘ ਸਾਹਿਬ ਭਾਈ ਨੰਦ ਲਾਲ ਸਾਹਿਬ ਨੂੰ।
ਮੇਵਰੇ ਕੋ ਤਵ ਆਇਸ,
ਮੇਵੜੇ ਨੂੰ ਉਸ ਵੇਲੇ ਆਗਿਆ ਕੀਤੀ ਹੈ ਸਤਿਗੁਰੂ ਮਹਾਰਾਜ ਨੇ। ਮੇਵੜੇ ਕੌਣ ਸੀ? ਮਵਾੜ ਦੇ ਤੇ ਵਾਸੀ, ਉਹਦੇ ਪਰ ਰਿਆਸ ਦੇ ਵਸਨੀਕ, ਅਕਬਰ ਦੇ ਵੇਲੇ ਚਿੱਠੀ ਜਵਾਨੀ ਸੁਨੇਹਾ ਦੇਣ ਤੇ ਲੈ ਜਾਣ ਵਿੱਚ ਬੜੇ ਚਤਰ ਸਨ। ਉਹ ਮੇਵਾੜ ਦੇ ਹੋਣ ਕਰਕੇ ਅਕਬਰ ਨੇ ਉਹਨਾਂ ਨੂੰ ਮੇਵੜੇ ਰੱਖਿਆ ਸੁਨੇਹ ਦੇਣ ਵਾਸਤੇ। ਗੁਰੂ ਦੀ ਹਜ਼ੂਰੀ ਵਿੱਚ ਜਿਹੜਾ ਸਿੱਖਾਂ ਦਾ ਸੁਨੇਹਾ ਗੁਰੂ ਤੱਕ ਦੇਵੇ ਉਹਨੂੰ ਮੇਵੜਾ ਕਹਿੰਦੇ ਆ। ਇਹ ਮੇਵੜੇ ਦਾ ਅਰਥ ਹੈ ਸੰਖੇਪ। ਤੇ ਇਹ ਸਤਿਗੁਰੂ ਮਹਾਰਾਜ ਮੇਵੜੇ ਨੂੰ ਕਿਹਾ,
ਏਕ ਸਿੱਖ ਥਿਤ ਅਮਕੇ ਥਾਏ ਸਾ।
ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਸਿੱਖਾ ਉਹ ਫਲਾਨੀ ਦਿਸ਼ਾ, ਫਲਾਨੇ ਵਿਰਸ਼ ਦੇ ਹੇਠ ਮੇਰਾ ਇੱਕ ਬੜਾ ਪਿਆਰਾ ਸਿੱਖ ਬੈਠਾ, ਉਹ ਮੇਰਾ ਧਿਆਨ ਧਰਿਆ ਹੋਇਆ, ਉਹਨੂੰ ਉਠਾ ਕੇ ਲੈ ਆ ਮੈਨੂੰ ਮਿਲਣ ਵਾਸਤੇ, ਬੜਾ ਉਤਾਵਲਾ, ਜਾਂ ਕਹਿ ਦੇ ਮੇਰਾ ਸੁਨੇਹਾ ਦੇ ਦੇ ਵੀ ਗੁਰੂ ਗੋਬਿੰਦ ਸਿੰਘ ਯਾਦ ਕਰਦੇ। ਸਤਿਗੁਰਾਂ ਨੇ ਸੁਨੇਹਾ ਦੇ ਦਿੱਤਾ,
ਜਿਸਕੋ ਕਰੋ ਹਕਾਰ ਨ ਜਾਏ,
ਜਾ ਕੇ ਹਕਾਰਨ ਕੀ ਬੁਲਾਉਣਾ ਕਰੋ,
ਇਸੀ ਛਿਨ ਮੈਂ ਆਨ ਦੁਖਾਏ।
ਉਸੇ ਛਿਨ ਵਿੱਚ ਸਤਿਗੁਰੂ ਮਹਾਰਾਜ ਦਾ ਭੇਜਿਆ ਸਿੱਖ ਗਿਆ ਸਾਧ ਸੰਜੀਵੀ, ਹੁਣੇ ਆ ਜਾਵੇ ਸੁਨੇਹਾ ਸੀ।
ਸੁਣਤ ਮੇਵਰੋ ਤੂਰਨ ਗਇਓ,
ਜਲਦੀ ਦੇ ਕੇ ਗਿਆ ਮੇਵੜਾ,
ਸ੍ਰੀ ਗੁਰੂ ਤੋਹੇ ਬੁਲਾਵਤ ਕਹਿਓ।
ਜਾ ਕੇ ਭਾਈ ਨੰਦ ਲਾਲ ਕੋਲ ਖੜ ਗਿਆ, ਜਾ ਕੇ ਕਹਿੰਦੇ ਸ੍ਰੀ ਗੁਰੂ ਤੋਹੇ ਬੁਲਾਵਤ ਪਾਇਓ, ਹੇ ਭਾਈ ਸਾਹਿਬ ਤੈਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਬੁਲਾ ਰਹੇ ਹੈ। ਇਹ ਬਚਨ ਐਸੇ ਸਨ ਜਿਵੇਂ ਕਿਸੇ ਮਰੇ ਨੂੰ ਅੰਮ੍ਰਿਤ ਮਿਲ ਜਾਏ, ਜਿਵੇਂ ਕਿਸੇ ਪਿਆਸੇ ਨੂੰ ਪਾਣੀ ਮਿਲ ਜਾਏ, ਤੇ ਇਸ ਪ੍ਰਕਾਰ ਐਸੇ ਅੰਮ੍ਰਿਤ ਬਚਨ ਸੁਣਦੇ ਹੀ ਭਾਈ ਸਾਹਿਬ ਦੇ ਅੱਖਾਂ ਚੋਂ ਪਾਣੀ ਆ ਗਿਆ ਕਿ ਸਤਿਗੁਰੂ ਨੇ ਮੈਨੂੰ ਯਾਦ ਕਰ ਲਿਆ। ਜਨਮਾਂ ਜਨਮਾਤਰਾਂ ਦੀ ਤਪੱਸਿਆ ਸਫਲੀ ਹੋ ਗਈ। ਉਸੇ ਵੇਲੇ ਉੱਠੇ ਹਨ,
ਸੋ ਪ੍ਰਸੰਨ ਅਭੀ ਲਗ ਚਰਨੀ,
ਤੇ ਐਸੇ ਵੇਲੇ ਚਰਨੀ ਜਾ ਕੇ ਲਾਗੋ ਕਹਿਣ ਲੱਗਾ, ਸਿੱਖ
ਕਰੇ ਉਧਾਰਨ ਰੱਖੇ ਸਰਣੀ,
ਤੈਨੂੰ ਆਪਣੀ ਸਰਣੀ ਰੱਖਣ ਉਧਾਰ ਕਰਨਗੇ।
ਸੁਣਤ ਕਾਨਵੇ ਆਨੰਦ ਮਹਾਨ,
ਬੜਾ ਮਹਾਨ ਆਨੰਦ ਪ੍ਰਾਪਤ ਹੋਇਆ ਜੀ,
ਮਨੋ ਰਾਜ ਲੈ ਸਕਲ ਜਹਾਨ।
ਭਾਈ ਸਾਹਿਬ ਕਹਿੰਦੇ ਇਉਂ ਪ੍ਰਤੀਤ ਹੋਇਆ ਜਿਵੇਂ ਕਿਸੇ ਕੰਗਾਲ ਪੁਰਸ਼ ਨੂੰ ਸਾਰੀ ਦੁਨੀਆਂ ਦਾ ਰਾਜ ਮਿਲ ਗਿਆ ਹੋਵੇ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਈ ਹੈ। ਉਹ ਰਾਜ ਦੇ ਵਿੱਚ ਵੀ ਸੁਖ ਕਿੱਥੇ ਹੈ?
ਸਤਿਸ਼ਨ ਹਰਖਤ ਆਵਨ ਕੀਨਾ,
ਬੜਾ ਜਲਦੀ ਖੁਸ਼ ਹੋ ਕੇ ਆਉਣਾ ਕੀਤਾ,
ਬੈਠੇ ਸਤਿਗੁਰੂ ਦਰਸ਼ਨ ਦੀਨਾ,
ਸਤਿਗੁਰੂ ਮਹਾਰਾਜ ਬੈਠੇ ਹਨ ਦਰਸ਼ਨ ਦੇ ਰਹੇ ਹਨ,
ਕਮਲ ਪੁੱਤਰ ਸੇ ਲਲਿਤ ਬਲੋਚਨ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕਮਲ ਦੀਆਂ ਪੰਖੜੀਆਂ ਦਾ ਦੇ ਨਾਲੋਂ ਵੀ ਇੰਨੇ ਚਰਨ ਸਤਿਗੁਰੂ ਮਹਾਰਾਜ ਦੇ ਸੁੰਦਰ ਨ, ਉਧਰ ਨੇਤਰ ਐਸੇ ਅਨਸਾਰ ਸੰਜੀ ਕਮਲ ਵਿਲੋ, ਜਿਵੇਂ ਕਮਲ ਦੀਆਂ ਪੰਖੜੀਆਂ ਸੁੰਦਰ ਨ, ਇਉਂ ਸਤਿਗੁਰਾਂ ਦੇ ਨੇਤਰ ਸੁੰਦਰ ਹਨ।
ਜਿਸ ਪੇਖਾ ਸੋਚ ਬਿਮੋਚਨ,
ਨਾਨਕ ਨਦਰੀ ਨਦਰ ਨਿਹਾਲ, ਜਿੱਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੇਖਦੇ ਹੈ ਕਹਿੰਦੇ ਉਧਰੇ ਸੋਚਾਂ ਨੂੰ ਵਿਮੋਚਨ, ਸੋਚਾਂ ਛੜਾ ਦਿੰਦੇ ਨੇ, ਉਧਰੇ ਕਲਿਆਣ ਕਰਦੇ, ਜਿੱਧਰੋਂ ਇੱਕ ਵਾਰੀ ਵੇਖਦੇ ਨੇ ਅੰਮ੍ਰਿਤ ਦ੍ਰਿਸ਼ਟ ਪੇਖਾ ਹੋਏ ਸਨ। ਐਸੀ ਦ੍ਰਿਸ਼ਟੀ ਹੈ ਸਤਿਗੁਰੂ ਦੀ,
ਪਹੁੰਚੋ ਪਗ ਪੰਕਜ ਲਪਟਾਇਓ,
ਸਤਿਗੁਰਾਂ ਦੇ ਜਾ ਕੇ ਚਰਨ ਫੜ ਲਏ ਭਾਈ ਸਾਹਿਬ ਨੇ,
ਬੋਲਿਓ ਸਰਨ ਪ੍ਰਭੂ ਮੈਂ ਆਇਓ,
ਕੰਠ ਰੁਕ ਗਿਆ। ਅੱਖਾਂ ਚੋਂ ਪਾਣੀ ਭਰ ਆਇਆ। ਇੱਕ ਵਚਨ ਕਿਹਾ, ਕਹਿੰਦਾ ਹੇ ਮੇਰੇ ਪ੍ਰਭੂ, ਹੇ ਗੁਰੂ ਗੋਬਿੰਦ ਸਿੰਘ ਸਾਹਿਬ, ਮੈਂ ਤੇਰੀ ਸ਼ਰਨ ਆ ਗਿਆ। ਬਸ ਆਹ ਵਚਨ ਕਿਹਾ, ਹੋਰ ਕੋਈ ਵਚਨ ਨਹੀਂ ਬੋਲ ਹੋਇਆ।
ਤਰਾਹੇ ਤਰਾਹੇ ਸ੍ਰੀ ਸਤਿਗੁਰ ਦਾਤਾ,
ਰੱਖਿਆ ਕਰੋ ਮਹਾਰਾਜ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਮੇਰੀ ਰੱਖਿਆ ਕਰੋ, ਮੁੜ ਕੇ ਟੇਢੀਆਂ ਬੀਗੀਆਂ ਜੂਨਾਂ ਚ ਨਾ ਮਹਾਰਾਜ ਮੈਂ ਚਲਿਆ ਜਾਵਾਂ, ਮੈਨੂੰ ਬਚਾ ਲਓ ਜਮਾਂ ਦੀ ਮਾਰ ਤੋਂ ਸੱਚੇ ਪਾਤਸ਼ਾਹ।
ਤੁਮ ਜਮ ਤੇ ਤਰਤਾ,
ਤੁਸੀਂ ਹੁਣ ਜਿਹੜੇ ਜਮਾਂ ਦੇ ਡਰ ਤੋਂ ਛਡਾ ਸਕਦੇ ਹੋ।
ਤੀਨ ਲੋਕ ਪਤ ਕੇ ਅਵਤਾਰਾ,
ਤਿੰਨੇ ਲੋਕਾਂ ਦੇ ਸਵਾਮੀ ਹੋ ਮਹਾਰਾਜ, ਅਵਤਾਰੀ ਪੁਰਸ਼ ਹੋ।
ਸੁਣ ਤੂੰ ਸੁਜਸ ਆਇਓ ਦਰਬਾਰਾ,
ਤੁਹਾਡਾ ਜਸ ਸੁਣ ਕੇ ਤੁਹਾਡੇ ਦਰਬਾਰ ਆਇਆ। ਮੇਰੇ ਘਰ ਵਾਲੀ ਨਿਤ ਗੁਰੂ ਘਰ ਦੀਆਂ ਗੱਲਾਂ ਕਰਦੀ ਹੁੰਦੀ ਸੀ, ਸੱਚੇ ਪਾਤਸ਼ਾਹ ਅੱਜ ਸੋਭਾ ਸੁਣ ਕੇ ਆਇਆ। ਜੈਸਾ ਸਤਿਗੁਰ ਸੁਣੀ ਦਾ ਤੈਸ ਹੋਈ ਮੈਂ ਡੀਟ, ਔਰ ਉਹਦਾ ਜੀ ਵੇਖ ਲਿਆ ਹੈ।
ਕੋੜ ਜਨਮ ਪਰਮਤ ਅਵਹਾਰੇ,
ਮਹਾਰਾਜ ਕਰੋੜਾਂ ਜਨਮ ਹੋ ਗਏ, ਕਰੋੜਾਂ ਜਨਮ ਚ ਧੱਕੇ ਖਾ ਲਏ, ਪਸ਼ੂ ਪੰਛੀ ਬਣ ਲਏ, ਟਿੱਡੀਆਂ ਪੁਪੜੀਆਂ ਬਣ ਗਏ, ਹਾਥੀ ਘੋੜੇ ਬਣ ਲਏ, ਕਰੋੜਾਂ ਜਨਮਾਂ ਚੋਂ ਬਾਅਦ ਆ ਮਨੁੱਖਾ ਸਰੀਰ ਮਿਲਿਆ। ਤੁਮੀ ਕਿਰਪਾ ਤੇ ਮਾਨੁਖ ਦੇ ਪਾਈ ਹੈ, ਤੇ ਸਤਿਗੁਰੂ ਮਹਾਰਾਜ ਕਿਰਪਾ ਕਰ ਦਿਓ, ਸਫਲੀ ਕਰ ਦਿਓ ਇਸ ਨੂੰ।
ਪਰਿਓ ਸਰਨ ਰੱਖ ਰੱਖਣ ਹਾਰੇ,
ਹੇ ਰੱਖਿਆ ਕਰਨ ਵਾਲੇ ਰੱਖੇ ਰੱਖਣ ਹਾਰ, ਆਪ ਵਾਰਿਆਂ ਮੈਨੂੰ ਆਪਣੀ ਸ਼ਰਨੀ ਰੱਖ ਲਵੋ।
ਹੁਣ ਬੇਨਤੀ ਗਿਣਤੀ ਤਜ ਔਰ,
ਬੇਨਤੀ ਨੂੰ ਸੁਣ ਕੇ ਸਾਰੀਆਂ ਗਿਣਤੀਆਂ ਛੱਡ ਕੇ ਮਹਾਰਾਜ ਨੇ
ਪੇਪਰ ਸਨ ਸੋਢੀ ਸਿਰਮੌਰ,
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੋਢੀ ਕੁਲ ਦੇ ਸਿਰਮੌਰ ਸ਼੍ਰੋਮਣ ਕਲਗੀ ਵਾਲੇ ਸਤਿਗੁਰੂ ਪ੍ਰਸੰਨ ਹੋ ਗਏ।
ਕਿਰਪਾ ਦ੍ਰਿਸ਼ ਤੋਂ ਦੇਖਣ ਕਰਿਓ,
ਕਿਰਪਾ ਦ੍ਰਿਸ਼ਟੀ ਦੇ ਨਾਲ ਸਤਿਗੁਰੂ ਮਹਾਰਾਜ ਨੇ ਵੇਖਣਾ ਕੀਤਾ ਭਾਈ ਨੰਦ ਲਾਲ ਸਾਹਿਬ ਵੱਲ।
ਭ੍ਰਮ ਅਗਿਆਨ ਸੋ ਤਿਸ ਪਰ ਹਰਿਓ,
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਹ ਹੈ ਭਾਈ ਗੁਰੂ ਦੀ ਸਮਰੱਥਾ, ਇਹ ਹੈ ਗੁਰੂ ਦੀ ਸਾਸ, ਇਹ ਸਤਿਗੁਰ ਨਾਨਕ ਸਤਿਗੁਰ ਭੇਟੇ ਹੈ। ਪੂਰੀ ਹੋਵੇ ਜੁਗਤ ਹਸੰਦਿਆਂ ਖੈਲੰਦਿਆਂ ਪੈਨੰਦਿਆਂ ਖਬੰਦਿਆਂ, ਵਿੱਚੇ ਹੋਵੇ ਮੁੱਖ। ਇੱਕ ਦ੍ਰਿਸ਼ਟੀ ਕੀਤੀ ਹੈ, ਇਹ ਉਹ ਦ੍ਰਿਸ਼ਟੀ ਹੈ ਜਿਹੜੀ ਕੌਡੇ ਰਾਕਸ਼ ਵੱਲ ਵੇਖੀ ਸੀ, ਭੂਮੀਆਂ ਚੋਰ ਤੇ ਸੱਜਣ ਠੱਗ ਵੱਲ ਵੇਖੀ ਸੀ। ਇੱਕ ਦ੍ਰਿਸ਼ਟੀ ਕੀਤੀ ਹੈ, ਉਸ ਵੇਲੇ ਭਰਮ ਤੇ ਮੋਹ ਦਾ ਅੰਧੇਰਾ ਉਸ ਵੇਲੇ ਚੁੱਕਿਆ ਗਿਆ, ਜਿਵੇਂ ਹਵਾ ਚੱਲੀ ਤੋਂ ਬੱਦਲ ਨਹੀਂ ਨਾ ਰਹਿੰਦੇ, ਚੰਦਰਮਾ ਸੂਰਜ ਨੰਗੇ ਹੋ ਜਾਂਦੇ ਹੈ, ਉਸ ਵੇਲੇ ਆਪਣੀ ਆਤਮਾ ਦਾ ਸਿਖਿਆਤਾਕਾਰ ਹੋ ਗਿਆ। ਇੱਕ ਦ੍ਰਿਸ਼ਟੀ ਕੀਤੀ ਹੈ ਸਤਿਗੁਰੂ ਮਹਾਰਾਜ ਨੇ,
ਮੋਹ ਮਹਾ ਨੀਂਦ ਮਹਿਸੋਵਾ,
ਤੇ ਮੋਹ ਦੀ ਨੀਂਦ ਦੇ ਵਿੱਚ ਸੁੱਤਾ ਪਿਆ ਸੀ। ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸਬਦ ਸੱਚੇ ਸਵਾਰਿਆ। ਮੋਹ ਦੀ ਨੀਂਦ ਤੋਂ ਜਾਗ ਲੈ ਹੋ ਰਹੇ ਮਨਾਂ, ਮਹਾਰਾਜ ਜਗਾਉਂਦੇ ਤਾਂ ਸਾਨੂੰ ਵੀਰ, ਪਰ ਅਸੀਂ ਉਕਣੇ ਸੁੱਤੇ ਪਏ ਹਾਂ। ਕਈਆਂ ਦਾ ਸੁਭਾਅ ਹੁੰਦਾ ਵੀ ਉਹ ਸੁੱਤੇ ਪਿਆ ਨੂੰ ਜੇ ਕੋਈ ਜਗਾਵੇ ਤਾਂ ਇੱਧਰੋਂ ਜਗਾਉ, ਕਰਥੋ ਲੈ ਕੇ ਦੂਏ ਪਾਸੇ ਨੂੰ ਹੋ ਜਾਂਦੇ। ਉਹ ਕਹਿੰਦੇ ਸ਼ੇਰ ਨਾ ਜੇ ਮੈਨੂੰ, ਵੀ ਮੈਂ ਠੀਕ ਪਿਆ, ਬਸ ਮੈਨੂੰ ਜਗਾਉਣ ਦੀ ਲੋੜ ਨਹੀਂ ਹੈਗੀ। ਜਦੋਂ ਕੋਈ ਜਾਗਣ ਨੂੰ ਤਿਆਰ ਨਹੀਂ, ਜਗਾਉਣ ਵਾਲਾ ਕਿਵੇਂ ਜਗਾ ਦੇਗਾ? ਜੇ ਜਾਗ ਵੀ ਪਏਗਾ ਉਹ ਜਾ ਕੇ ਫੇਰ ਸੌ ਜਾਏਗਾ। ਜਦੋਂ ਕੋਈ ਜਾਗਣਾ ਚਾਹੇ ਉਦੋਂ ਜਗਾਉਣ ਵਾਲਾ ਉਹਨੂੰ ਜਗਾ ਸਕਦਾ, ਜਦੋਂ ਕੋਈ ਸੁਣਨਾ ਚਾਹੇ ਉਦੋਂ ਕੋਈ ਸੁਣਾਉਣ ਵਾਲਾ ਸੁਣਾ ਸਕਦਾ, ਤੇ ਜਿੰਨੀ ਦੇਰ ਤੱਕ ਕੋਈ ਸੁਣਨ ਵਾਲਾ ਸੁਣਨ ਨੂੰ ਤਿਆਰ ਨਹੀਂ, ਸੁਣਾਉਣ ਵਾਲਾ ਕੀ ਸੁਣਾ ਦੇਗਾ? ਇਸ ਕਰਕੇ ਸਾਧ ਸੰਗਤ, ਸਤਿਗੁਰੂ ਮਹਾਰਾਜ ਨੇ ਇਹਦੇ ਭਰਮ ਅੰਧੇਰੇ ਦੂਰ ਕਰ ਦਿੱਤੇ।
ਜਾਗਰਤ ਭਇਓ ਗੁਰੂ ਰਬ ਜੋਵਾ,
ਜਾਗਰਤ ਅਵਸਥਾ ਵਿੱਚ ਆ ਕੇ ਗੁਰੂ ਦੇ ਦਰਸ਼ਨ ਕੀਤੇ।
ਹਾਥ ਜੋਰ ਬੋਲਿਓ ਤਤਕਾਲ,
ਹੱਥ ਜੋੜ ਕੇ ਬੋਲਿਆ ਹੇ ਸੱਚੇ ਪਾਤਸ਼ਾਹ ਜੀ,
ਨਾਨਕ ਨਦਰੀ ਨਦਰ ਨਿਹਾਲ,
ਬਸ ਮੇਰੇ ਤੇ ਕਿਰਪਾ ਕਰ ਦਿੱਤੀ, ਨਾਨਕ ਨਦਰੀ ਨਦਰ ਨਿਹਾਲ, ਮੈਨੂੰ ਨਿਹਾਲ ਦੁੱਖਾਂ ਤੋਂ ਰਹਿਤ ਕਰ ਦਿੱਤਾ।
ਕਿਰਪਾ ਪਾਏ ਇਮ ਸਤਿਗੁਰ ਕੇਰੀ,
ਕਿਰਪਾ ਪਾ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਦੀ,
ਰਿਹੋ ਨਿਵਟ ਮਨ ਪ੍ਰੀਤ ਕਨੇਰੀ,
ਸਤਿਗੁਰਾਂ ਦੇ ਮਨ ਵਿੱਚ ਬੜੀ ਭਾਰੀ ਸਤਿਗੁਰਾਂ ਦੇ ਲਈ ਪ੍ਰੀਤੀ ਹੈ, ਇਹਦੇ ਵਿੱਚ ਕਨੇਰੀ ਕੀ ਹੈ ਬਹੁਤੀ ਹੀ,
ਕਸੌਟੀ ਬਿਨ ਮਲ ਖੋਵਾ।
ਤਾਂ ਵੀ ਸਾਧ ਜੀ, ਕਸੌਟੀ ਤੋਂ ਜਿਹੜੀ ਤਾਉ ਤੋਂ ਬਿਨਾ ਹੀ ਨਾ ਮਲ ਨਾਸ ਹੋ ਗਈ, ਕਸੌਟੀ ਕੋਈ ਲਾਈ ਹੋਈ ਨਹੀਂ ਭਾਈ ਦੰਦ ਲਾਲ ਤੇ, ਬਿਨਾ ਹੀ ਕਸੌਟੀ ਤੇ ਸ਼ੁੱਧ ਕਰ ਦਿੱਤਾ ਇੱਕੋ ਦ੍ਰਿਸ਼ਟੀ। ਐਸੇ ਸਤਿਗੁਰੂ ਮਹਾਰਾਜ ਦੇ ਹਲਕਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਇਹ ਗੁਰੂ ਦੀ ਮਿਹਰ ਹੈ, ਘਾਲਣਾ ਤੇ ਮਿਹਰ ਦੋ ਸ਼ਬਦ ਨੇ ਸਾਧ ਸਿੰਘ ਜੀ। ਗੁਰੂ ਨੇ ਕਿਰਪਾ ਕੀਤੀ, ਮਿਹਰ ਕਰ ਦਿੱਤੀ।
ਬਾਰਾ ਬੰਨੀ ਕੰਚਨ ਹੋਵਾ,
ਬੰਨੀ ਨਾਮ ਸੰਸਕ੍ਰਿਤ ਚ ਅੱਗ ਨੂੰ ਕਹਿੰਦੇ ਨੇ ਸਾਧ ਸਿੰਘ ਜੀ। ਇਹ ਜਿਹੜਾ ਬਾਰਾਂ ਬੰਨੀ ਦਾ ਸੋਨਾ ਕਹਿੰਦੇ ਆ ਨਾ, ਇਹਦਾ ਅਰਥ ਇਹ ਬਣਦਾ, ਬੰਨੀ ਨਾਮ ਹੈ ਸੋਨੇ ਦਾ, ਜਿਹੜੇ ਸੋਨੇ ਨੇ ਬਾਰਾਂ ਤਾ ਅੱਗ ਦੇ ਝੱਲੇ ਹੁਣ ਕੁਠਾਲੀ ਚ ਪੈ ਕੇ ਸੁਹਾਗਾ ਪਾ ਪਾ ਕੇ ਢਾਲਦੇ ਆ, ਸਾਰੀ ਮੈਲ ਕੱਟੀ ਜਾਵੇ, ਉਹਨੂੰ ਬਾਰਾਂ ਬੰਨੀ ਦਾ ਸੋਨਾ ਕਹਿੰਦੇ ਆ। ਬਾਰਾਂ ਅੱਗ ਦੇ ਤਾ ਸਹੇ ਹੋਏ, ਜਿਉਂ ਕਣਕੋ ਕੋਠਾਰੀ ਚਲਿਓ ਕਵਰੋ ਹੋਤ ਫਿਰੋ, ਜਬ ਤੇ ਸ਼ੁੱਧ ਪਏ ਹੈ ਬਾਰਾਂ ਤਬ ਤੇ ਥਾਨ ਫਿਰੋ। सो इस प्रकार बारह बनी का सोना बन गया।
बैठ सभा में सतगुरे अगे
सतगुरु महाराज अगे बैठ के सभा
महिमा कर गुरु अनुरागे
चित बड़ा भारी प्रेम धार के महिमा करदा गुरु दी
बीच फारसी बैत बनावे
फारसी कवित रचद बैंत बनाउंदा है
पितृ वाक कह गुरु दी जावे
सतगुरु महाराज नू एहो जे रुचि वाले वाक कह के प्रसन्न करदा
रोचित राई गुणगुण साथ
बड़ा चतुर है गुणा दे सहत है
नितपत श्री गुरु नाथ
गुरु साहब जी नाथ कहिए स्वामी न ए सेवक मन के नेता प्रति सतगुरु महाराज दे
एक दिवस बास कर पास
किन्ने दिन बस के महाराज दे कोल
विदा होए पुन गयो वास
फिर अपने घर चला गया है
सदा ध्यान सतगुरु को तारे
सदा ही सतगुरु का ध्यान धरदा है
उठत नाम संभर
उठते बैठते नाम की संभालना करदा हृदय विच
गुरु करके दसम पद सहा
अपने गुरु गोबिंद सिंह साहब नु गुरु धारण करके चरनामत लै
सिखी मग में महा उमहा
सिखी का बड़ा भारी उत्साह हो गया
सहजादे के निकट रहंता
बहादुर शाह दे साथ संगी जाके कोल निकट अमीर मुंशी उत्थे रहा है
मत बंद जिम संत महंता
मत बंद कैसे जिमे संत महंत होंगे भाई साहब जन्म तो ही संत सी सास जी एहजा सुभा सी
रहत बहादुर शाह नजीका
बहादुर शाह के नजदीक रहंदा कोल
बतावे मार्ग निका
उन्हूं नीका की चंगा मार्ग दस रहा है
बंतन में ज्ञानी गिनी है सारे
इन्हूं सारे मत मंत ज्ञानी गणदे सन सूझमान
निपुण पारसी इलम मजारे
ते इहूं अरबी फारसी दे विच इलम नूं पा के आलम हो चुका है
औरंग को प्रताप डगवाड़ा
औरंगजेब दा प्रताप उन्हां दिनां दे अंदर सूरज सा सी औरंगजेब दा दुपहरे दा सूरज जेठ दा सी इह जिहड़ा फूकदा फिरदा सी सारिआं नूं बड़ा भारी प्रताप सी औरंगजेब दा
दुर्ट विशाल सरा महंगाड़ा
ए सरा दा बन्या होया सी बड़ी उल्टी मत सी इसदी होई होई
हिंदन को दुखी मत मूड़ा
ए हिंदू धर्म दा बड़ा भारी दुखी हो चुका सी औरंगजेब
तो संतन सो बादी गूड़ा
ए सा सी संतां दा भी दुखी सी सनवाद फकीर नूं बुला के उते जावा मस्जिद कतल कीता अमोघ नाथ ब्रह्म ज्ञानी नूं कतल कीता इसे तरह अपने भरा दारा शकोह नूं कतल कीता नौवे पातशाह गुरु तेग बहादुर साहब महाराज जिन्हां ने जाके शहादत दिती है उदों बाद दिल्ली दे अंदर एक रात नहीं रह सके भाई साहब ने कह दिता सी भाई मती दास ने एक पिछे प्रसंग सारे रह चुके हैं ते भाई मती दास ने बचन शरीर त्यागण तो बाद पूरा कीता है जो मंजे दे पैंदा भी उल्टा के मंजा मुद्दा मार दिंदा सी बड़े बड़े सियाने लियांदे जोशी लियांदे निजूमिया लियांदे एक फकीर दे चरणा च गया कहण लगा मेरी नींद हराम हो गई उन्हें अंतर ध्यान होके क्या कहण लगा मेरे सामने मेरे ध्यान विच ध्यान शक्ति द्वारा मैं वेखदा कि एक पुरुष नूं तू जिउंदे नूं ची रहा है कौन सी उह कहिंदे जी उह गुरु तेग बहादुर साहिब दा सिख सी कहिंदे क्यों कहिंदे जी मैं शरा दे विच आके शरा दे विच आके मैं अपनी इस्लाम नूं वधाउण दे वास्ते ऐसा कीता कहिंदे ओ मूर्खा हुण इहदी सजा पा ते अज भी मेरे ध्यान च आके मैनू भी उस महापुरुष ने कहा कि संत जी मेरे विच ना आओ मेरा वादा मैं दिल्ली तक कढ के बाद विच सचखंड जाणा ओह आत्मा तेरे मगर पै गई इतिहास पढ़ के देखो दिल्ली दे चो कढ के भाई साहब ने साह लिया उदों सचखंड वासी बणे हैं ते भाई मती दास ने उतों कढ के उस नूं फिर औरंगाबाद जाके रहा उते दमकसी की बीमारी नाल मरिया सो इस प्रकार औरंगजेब
तुरक तेज की जरा उखारन
तुरक दे तेज दियां जड़ां नूं पट्टण लग्या है क्योंकि जुल्म करन वाले दियां जड़ां पट्टियां जांदियां ने
राज प्रताप नाशन कारण
ते इहो साध संगत जी फिर बोलो जी
राज प्रताप नाशन कारण
राज दे प्रताप नूं विनाश करन वास्ते
जानते प्रभु कीनो सुल्तान
ते भाई साहब कहिंदे औरंगजेब नूं दिल्ली दा तख्त कादे वास्ते मिलिया सी उहदा अर्थ कर रहे भाई साहब कहिंदे तुरकां दियां जड़ां खोखरियां करन वास्ते अकाल पुरख ने उन्हूं राजगद्दी दिल्ली दी दे दित्ती तुरकां दे जड़ां पट्टण वास्ते क्योंकि इन्हें जुल्म कीते इस प्रकार राज दियां जड़ां पुटियां
करता अपन आप को हान
अपने आप की हानि करन लगा
जो रावण मुन दुखी होवा
जिवें रावण मुन मननशील महात्मा संतां दा दुखी होया टैक्स सारी दुनिया नूं लाए अपने मंत्रियों नूं कहिंदा साधां ते की टैक्स लाइए वेले रहिंदे संत बुलाए कहिंदे टैक्स दिओ संत जी ओह कहिंदे जी असीं कहिड़ा कोई कमाई करदे आं साडे कोल कहिड़ा कोई पैसा है ओह कहिण लगा भी इहनां नूं हालांकि उदों खून किसे काम नहीं सी आउंदा उदों ब्लड बैंक नहीं सी बणे होए भी जिहड़ा जमा रखणा सी ਕਹਿਣ ਲੱਗਾ ਵੀ ਇਉਂ ਕਰੋ ਵੇ ਮੋਟੇ ਮੋਟੇ ਢਿੱਡਾਂ ਵਾਲੇ ਨੇ ਤੇ ਇਹਨਾਂ ਦਾ ਖੂਨ ਜਿਹੜਾ ਉਹ ਨਿਚੋੜੋ, ਸਾਰਿਆਂ ਦਾ ਖੂਨ ਲਓ ਜਿੰਨਾ ਜਿੰਨਾ ਲੈਣਾ, ਸਾਧੂਆਂ ਦਾ ਖੂਨ ਲੱਗੇ ਨਿਚੋੜ ਨਿਚੋੜ ਕੇ ਘੜੇ ਦੇ ਵਿੱਚ ਪਾ ਲਿਆ। ਉਹ ਮਹਾਤਮਾ ਕਹਿੰਦੇ ਸਾਡਾ ਤਾਂ ਨਹੀਂ ਕੁਛ ਵਿਗੜਨਾ, ਪਰ ਸਾਡਾ ਖੂਨ ਤੇਰੀ ਮੌਤ ਦਾ ਕਾਰਨ ਬਣੇਗਾ, ਇਹ ਯਾਦ ਰੱਖੀ। ਉਹ ਘੜਾ ਦੱਬਿਆ ਗਿਆ ਜਿਸ ਵੇਲੇ ਧਰਤੀ ਦੇ ਅੰਦਰ ਮਿਥਲਾਪੁਰੀ ਦੇ ਰਾਜਾ, ਇਹਨੇ ਆਪਣੇ ਰਾਜ ਦੀ ਹੱਦ ਤੋਂ ਬਾਹਰ ਦੱਬਿਆ, ਉਹ ਮਹਾਰਾਜੇ ਜਨਕ ਦੇ ਉਸ ਹੱਦ ਵਿੱਚ ਦੱਬਿਆ ਤੇ ਕਾਲ ਪੈ ਗਿਆ। ਜੋਸ਼ੀਆਂ ਨੇ ਕਿਹਾ ਸੋਨੇ ਦਾ ਹਲ ਚਲਾਓ, ਜਦੋਂ ਹਲ ਦੇ ਵਿੱਚ ਉਹਦਾ ਚਹੂ ਵਾਲੇ ਹਲ ਹੁੰਦੇ ਸੀ ਉਹ ਫਸਿਆ, ਤੇ ਜਿਸ ਵੇਲੇ ਦੇਖਿਆ ਉਹ ਪਾਤਰ ਦੇ ਵਿੱਚੋਂ ਹੇਠਾਂ ਨਿੱਕੀ ਜਿਹੀ ਇੱਕ ਬੱਚੀ ਨਿਕਲੀ, ਉਸ ਘੜੇ ਦੇ ਵਿੱਚੋਂ ਖੂਨ ਦੇ ਵਿੱਚੋਂ ਪਰਮਾਤਮਾ ਨੇ ਬੱਚੀ ਪੈਦਾ ਕਰ ਦਿੱਤੀ। ਰਿਸ਼ੀਆਂ ਦਾ ਖੂਨ ਸੀ ਸੀਤਾ ਦਾ, ਇਹਨੇ ਆਪਣੀ ਲੜਕੀ ਜਾਣ ਕੇ ਪਾਲੀ, ਇਹਦੇ ਜਿਸਮ ਤੋਂ ਪੈਦਾ ਨਹੀਂ ਸੀ ਹੋਈ ਵੀ, ਪਰ ਇਸ ਨੇ ਪਾਲਕ ਪੁੱਤਰੀ ਸੀ ਉਹਨੂੰ ਪਾਲਿਆ, ਤੇ ਉਹੀ ਸੀਤਾ ਇਹਦੇ ਲੰਕਾ ਦਾ ਵਿਨਾਸ਼ ਕਰਨ ਵਾਲੀ ਹੋਈ। ਉਹਦਾ ਭਾਈ ਸਾਹਿਬ ਉਦਾਹਰਣਾਂ ਦਿੰਦੇ ਆ, ਕਹਿੰਦੇ ਜਿਵੇਂ ਰਾਵਣ ਨੇ ਆਪਣਾ ਰਾਜ ਪੁੱਟਿਆ ਸੀ, ਹਰਨਾਕਸ਼ ਨੇ ਆਪਣਾ ਰਾਜ ਪੁੱਟਿਆ ਸੀ,
ਰਾਜ ਰਾਕਸ਼ਨ ਕਰਤੇ ਖੋਵਾ,
ਤੇ ਇਸੇ ਤਰ੍ਹਾਂ ਜਿਵੇਂ ਰਾਵਣ ਨੇ ਰਾਕਸ਼ਾਂ ਦੇ ਘਰ ਤੋਂ ਰਾਜ ਖੋਲਿਆ, ਭੀਸ਼ਣ ਦੀ ਵੀ ਗੱਲ ਨਹੀਂ ਸੀ ਮੰਨੀ,
ਕਰੀ ਵਗਿਆ ਰਘੁਵਰ ਕੇਰੀ,
ਰਘੂ ਨਾਮ ਸਾਧ ਸੰਜੀ ਰਘੂ ਰਾਜੇ ਤੋਂ ਕੁਲ ਚੱਲੀ ਹੈ, ਤੇ ਰਘੁਵੰਸੀ ਇਹਨਾਂ ਦੀ ਕੁਲ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੋਇਆ, ਰਘੁਵੰਸੀਆਂ ਦੇ ਵਿੱਚ ਹੀ ਇਹਨਾਂ ਦੀ ਕੁਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਅਵਤਾਰ ਹੋਇਆ, ਭੱਲੇ ਤ੍ਰਿਹਣ ਸੋਢੀ ਤੇ ਬੇਦੀ ਚਾਰੇ ਕੁਲ ਦੇ ਸਹਿਜਾਦੇ ਜਿਹੜੇ ਰਹੂ ਕੁਲ ਦੇ ਵਿੱਚੋਂ ਸਾਧ ਸਿੰਘ ਸ਼ਾਖਾ ਫੁੱਟੀ ਹੈ। ਸੋ ਇਸ ਪ੍ਰਕਾਰ ਸਾਧ ਸਿੰਘ ਜੀ ਜਿਹੜੇ ਸ੍ਰੇਸ਼ਟ ਸਮਤਵੰਤ ਹਨ ਉਹ ਕਦੇ ਵੀ ਕਿਸੇ ਦੇ ਅਵਤਾਰਾਂ ਦੀ ਨਿੰਦਾ ਨਹੀਂ ਕਰਦੇ। ਕਿਉਂ? ਜਿਹੜੇ ਅੱਜ ਅਸੀਂ ਇਹ ਕਹਿ ਕੇ ਵੀ ਹਿੰਦੂਆਂ ਦੇ ਅਵਤਾਰ ਸਾਡੇ ਕੁਛ ਨਹੀਂ ਲੱਗਦੇ, ਜੇ ਕੋਈ ਬੱਚੇ ਨੂੰ ਇਹ ਕਹੇ ਵੀ ਮੇਰਾ ਬਾਪ ਤਾਂ ਸਭ ਕੁਛ ਲੱਗਦਾ ਪਰ ਮੇਰਾ ਜਿਹੜਾ ਪੜਦਾਦਾ ਹੈ ਉਹਦੇ ਨਾਲ ਮੇਰਾ ਕੋਈ ਸੰਬੰਧ ਨਹੀਂ, ਕਿਉਂ ਬਈ ਐਸਾ ਕਿਉਂ? ਜੇ ਸਾਨੂੰ ਸਾਡੀ ਕੁਲ ਦੇ ਦਾਦੇ ਪੜਦਾਦੇ ਜਿਹੜੇ ਨੇ ਉਹਨਾਂ ਦੀ ਮਮਤਾ ਵੀ ਸਾਡੇ ਨੇ, ਤੇ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੀ ਬਜ਼ੁਰਗ ਨੇ ਕੁਲ ਦੇ, ਅਪਮਾਨ ਦੀ ਲੋੜ ਨਹੀਂ, ਜਦੋਂ ਬੋਲਣਾ ਸਤਿਕਾਰ ਨਾਲ ਬੋਲਣਾ ਚਾਹੀਏ। ਜਿੱਥੇ ਅਵਤਾਰਾਂ ਦੇ ਖੰਡਨ ਮੰਡਣ ਉੱਥੇ ਨਿਰਗੁਣ ਤੇ ਸਰਗੁਣ ਦੀ ਉਪਾਸਨਾ ਦੀ ਗੱਲ ਹੈ। ਸੋ ਇਸ ਪ੍ਰਕਾਰ ਕਹਿੰਦੇ ਹਨ
ਸਭ ਦਕੀਨ ਹੰਤ ਸਬੇਰੀ,
ਤੇ ਜਿਸ ਪ੍ਰਕਾਰ ਉਹਨੇ ਸਾਰੇ ਪ੍ਰਕਾਰ ਹਾਨੀ ਕਰ ਲਈ ਸੀ,
ਅਵਗਿਆ ਸਤਿਗੁਰ ਕੀ,
ਤੇ ਇਸੇ ਤਰ੍ਹਾਂ ਸਤਿਗੁਰਾਂ ਦੀ ਅਵਗਿਆ ਕਰਨ ਵਾਲਾ ਇਹ ਔਰੰਗਜ਼ੇਬ ਹੋਇਆ ਜੀ,
ਹੁਕਮਤ ਕਹਿ ਤਸੁਰ ਕੀ,
ਕਹਿੰਦੇ ਕਿਹੜੀ ਕਿਹੜੀ ਉਹਦੀ ਅਵਗਿਆ ਦੀ ਗੱਲ ਕਹੀਏ,
ਕਿਉਂ ਸਤਿਗੁਰ ਦਸਵੇਂ ਪਾਤਸ਼ਾਹ,
ਸਤਿਗੁਰੂ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ
ਕਰੋ ਵਿਨਾਸ਼ਨ ਸਭ ਬਿਰਤਾ ਹੈ,
ਕਰੋ ਵਿਨਾਸ਼ਨ ਜਿਵੇਂ ਔਰੰਗਜ਼ੇਬ ਦੇ ਰਾਜ ਦਾ ਨਾਸ਼ ਕੀਤਾ ਹੈ। ਉਹ ਪ੍ਰਸੰਗ ਭਾਈ ਸਾਹਿਬ ਕਹਿੰਦੇ ਅੱਗੇ ਆਉਣਗੇ, ਹੁਣ ਭਾਈ ਨੰਦ ਲਾਲ ਦੀ ਵਾਰਤਾ ਚੱਲਦੀ ਹੈ। ਕੱਲ ਨੂੰ ਫਿਰ ਭਾਈ ਨੰਦ ਲਾਲ ਜੀ ਜਿਵੇਂ ਕੁਰਾਨ ਦੇ ਮਹਿਨੇ ਕਰਨਗੇ, ਕੁਰਾਨ ਦੇ ਅਰਥ ਦੱਸਣਗੇ ਔਰੰਗਜ਼ੇਬ ਦੀ ਕਚਹਿਰੀ ਵਿੱਚ, ਇਹ ਬੜੀ ਰਸਮੀ ਕਥਾ ਹੋਏਗੀ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ, ਆਓ ਹੁਣ ਸਮਾਂ ਆਗਿਆ ਨਹੀਂ ਦੇਵੇਗਾ, ਇੱਥੇ ਸਮਾਪਤੀ ਹੈ। ਤੇ ਗੁਰਮੁਖ ਪਿਆਰਿਆਂ ਨੇ ਫੁਰਨਾ ਕੀਤਾ ਸੀ ਕਿ ਭਾਈ ਨੰਦ ਲਾਲ ਸਾਹਿਬ ਦੀ ਜਿਹੜੀ ਕਥਾ ਪਹਿਲੇ ਦਿਨ ਕਥਾ ਹੋਈ ਸੀ, ਫਿਰ ਕੀਰਤਨ ਦੀ ਆਵਾਜ਼ ਆਈ ਤੇ ਕਈ ਦਿਨ ਆਪਾਂ ਢੋਲਕੀਆਂ ਛੈਣੇ ਖੜਕਾ ਲਏ, ਦੁਬਾਰੇ ਫਿਰ ਵਿਚਾਰ ਹੋਈ ਹੈ ਵੀ ਕਥਾ ਹੀ ਸੁਣਨੀ ਹੈ, ਫਿਰ ਇਤਿਹਾਸ ਦੀ ਕਥਾ ਆਰੰਭ ਹੋ ਗਈ ਹੈ। ਆਓ ਸਤਿਗੁਰੂ ਕਿਰਪਾ ਕਰਨ ਭਾਈ, ਤੇ ਸੁਣ ਹਰ ਕਥਾ ਉਤਾਰੀ ਮੈਲ ਫੁੱਲਾਂ ਚੁੱਕਾਂ ਦੀ ਖਿਮਾ, ਕਥਾ ਦਾ ਸਤਿਕਾਰ ਕਰਨ ਵਾਲੇ ਗੁਰੂ ਪਿਆਰਿਓ, ਸਤਿਗੁਰੂ ਮਹਾਰਾਜ ਦੀ ਗੱਲ ਇਕਾਗਰਤਾ ਦੇ ਨਾਲ ਸੁਣਨ ਵਾਲਿਓ, ਕਲੰਗੀ ਵਾਲੇ ਸਤਿਗੁਰੂ ਨੂੰ ਤੇ ਉਹ ਸਿੱਖ ਉਨਾ ਹੀ ਪਿਆਰਾ ਹੈ ਜਿੰਨਾ ਉਹਨਾਂ ਦੇ ਕੋਲ ਬੈਠਣ ਵਾਲਾ ਪਿਆਰਾ ਹੈ। ਜਿਹੜਾ ਉਹਨਾਂ ਦੀ ਕਥਾ ਪਿਆਰ ਨਾਲ ਸੁਣੇ ਉਹ ਵੀ ਉਨਾ ਹੀ ਪਿਆਰਾ ਹੋ ਜਾਂਦਾ, ਜਿਹੜਾ ਗੁਰੂ ਦੀ ਗੱਲ ਪਿਆਰ ਨਾਲ ਨਹੀਂ ਸੁਣਦਾ, ਲੱਖ ਆਪਣੇ ਆਪ ਨੂੰ ਸਿੱਖ ਮੰਨੀ ਜਾਏ ਤੇ ਉਹ ਫਿਰ ਗੁਰੂ ਨੂੰ ਨਹੀਂ ਪਾਉਂਦਾ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਸਤਿਗੁਰਾਂ ਦੀ ਅੰਮ੍ਰਿਤਮਈ ਕਥਾ ਇਹ ਲਗਾਤਾਰ ਹੁਣ 15 ਤਾਰੀਖ ਤੱਕ ਕਥਾ ਹੋਏਗੀ ਤੇ 16 ਤਾਰੀਖ ਨੂੰ ਦਿਨ ਦਾ ਦੀਵਾਨ ਹੈ, ਤੇ ਉਹਦੇ ਵਿੱਚ ਆਪਾਂ ਕਿਉਂਕਿ ਗੁਰੂ ਪਿਆਰਿਆਂ ਨੇ ਮੇਰੀ ਇੱਕ ਇਹ ਵੀ ਡਿਊਟੀ ਲਾਈ ਹੈ, ਕਹਿੰਦੇ ਜੀ ਕੜਾਹ ਪ੍ਰਸ਼ਾਦ ਦੀ ਗੱਲ ਦੱਸਣੀ ਹੈ ਤੇ ਦੇਗ ਦੀ ਵਿਧੀ ਕਿਹੜੀ ਹੈ, ਕੜਾਹ ਪ੍ਰਸ਼ਾਦ ਕਿੱਥੋਂ ਚੱਲਿਆ, ਕਿਹਨ ਚਲਾਇਆ, ਕੀ ਇਹਦੀ ਮਰਿਆਦਾ, ਤੇ ਉਹ ਫਿਰ ਪੂਰਾ ਆਪਾਂ ਦੀਵਾਨ ਹੀ ਕੜਾਹ ਪ੍ਰਸ਼ਾਦ ਤੇ ਲਾ ਦਾਂਗੇ, ਨਾਲੇ ਲੋਕ ਆਪਾਂ ਨੂੰ ਕੜਾਹ ਖਾਣੇ ਤਾਂ ਕਹਿੰਦੀ ਹੈ, ਤੇ ਫਿਰ ਜੇ ਆਪਾਂ ਕੜਾਹ ਦੀ ਗੱਲ ਆਪਾਂ ਨਹੀਂ ਕਰਾਂਗੇ ਹੋਰ ਕਿਤੇ ਗਵਾਂਢੀਆਂ ਨੇ ਕਰਨੀ ਹੈ, ਇਹਦਾ ਅਰਥ ਕਿਵੇਂ ਬਣਿਆ, ਇਸ ਪ੍ਰਸ਼ਾਦ ਨੂੰ ਕੜਾਹ ਪ੍ਰਸ਼ਾਦ ਕਿਉਂ ਕਹਿਣ ਲੱਗੇ ਆ, ਇਹਦਾ ਵੀ ਅਰਥ ਹੈ। ਨਿੱਕੀ ਨਿੱਕੀ ਗੱਲ ਦਾ ਸਾਨੂੰ ਅਰਥ ਨਹੀਂ ਆਉਂਦਾ, ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਨੇ ਬਿਲਕੁਲ ਕੋਈ ਬਹੁਤੀ ਪੜ੍ਹਾਈ ਦੀ ਜਿਹਨਾਂ 'ਚ ਲੋੜ ਨਹੀਂ ਸਾਨੂੰ ਉਹ ਵੀ ਨਹੀਂ ਆਉਂਦੀ। ਜੇ ਕੋਈ ਸਾਨੂੰ ਪੁੱਛ ਲਵੇ ਇਹਨੂੰ ਕੜਾਹ ਪ੍ਰਸ਼ਾਦ ਕੀ ਕਹਿੰਦੇ ਆ, 100 ਦੇ ਵਿੱਚੋਂ ਮੇਰਾ ਖਿਆਲ ਹੈ 95 ਉਹ ਨਿਕਲਣਗੇ ਜਿਹੜੇ ਕਹਿਣਗੇ ਕੜਾਹ ਪ੍ਰਸ਼ਾਦ ਕੜਾਹ ਪ੍ਰਸ਼ਾਦ ਹੁੰਦਾ, ਹੋਰ ਕੀ ਹੁੰਦਾ ਹੈ, ਅਰਥ ਕੋਈ ਨਹੀਂ ਆਉਂਦਾ। ਕਿਉਂ? ਅਸੀਂ ਇਹ ਕੁਛ ਸਿੱਖਦੇ ਨਹੀਂ ਹਾਂ, ਇਹ ਸਾਨੂੰ ਸਿੱਖਣਾ ਚਾਹੀਦਾ। ਤੇ ਸਤਿਗੁਰੂ ਮਹਾਰਾਜ ਨੇ ਇਹਦੀ ਪੂਰੀ ਮਰਿਆਦਾ ਬੰਨੀ, ਕਿੱਥੋਂ ਚੱਲਿਆ, ਕਿਵੇਂ ਇਹਦੀ ਅੱਗੇ ਚੱਲ ਕੇ ਮਰਿਆਦਾ ਬਣੀ, ਰਹਿਤਨਾਮਿਆਂ ਚ ਇਹਦੇ ਲਈ ਕੜਾਹ ਪ੍ਰਸ਼ਾਦ ਦੇ ਲਈ ਕੀ ਹੈ, ਔਰ ਇਸ ਨੂੰ ਮਹਾਂਪ੍ਰਸ਼ਾਦ ਨਾਮ ਰੱਖਿਆ, ਜਿਹੜਾ ਅੱਜ ਮਾਸ ਖਾਣ ਦੇ ਲਾਲਚੀ ਲੋਕਾਂ ਨੇ ਮਹਾਂਪ੍ਰਸ਼ਾਦ ਤਾਂ ਮਾਸ ਨੂੰ ਕਹਿਣ ਲੱਗ ਗਏ, ਇਹਨੂੰ ਕੱਲਾ ਹੀ ਕੜਾਹ ਕਹਿਣ ਲੱਗ ਗਏ। ਦੇਖੋ ਕੈਸੀ ਮੱਤ ਪੁੱਟੀ ਹੋਈ। ਕੜਾਹ ਪ੍ਰਸ਼ਾਦ ਨੂੰ ਤਾਂ ਮਹਾਂਪ੍ਰਸ਼ਾਦ ਕਿਹਾ ਜਾ ਸਕਦਾ, ਮਾਸ ਨੂੰ ਮਹਾਂਪ੍ਰਸ਼ਾਦ ਨਹੀਂ ਕਿਹਾ ਜਾ ਸਕਦਾ। ਜਿਹੜਾ ਕੋਈ ਮਾਸ ਨੂੰ ਮਹਾਂਪ੍ਰਸ਼ਾਦ ਕਹਿੰਦਾ, ਸਮਝ ਲਓ ਵੀ ਗੁਰਮਤ ਦੇ ਨਾਲ ਘੋਰ ਪਾਪ ਔਰ ਬੇਇਨਸਾਫੀ ਕਰ ਰਿਹਾ। ਇਹਦੇ ਚ ਭਾਈ ਗੁਰਦਾਸ ਦੀਆਂ ਉਦਾਹਰਨ ਮੈਂ ਆਪ ਜੀ ਨੂੰ ਦਿਉਂਗਾ, ਇਹ ਹੋਊਗਾ ਜਿੱਦਣ ਕੜਾਹ ਪ੍ਰਸ਼ਾਦ ਦੀ ਦੀਵਾਨ ਲਾਉਣਾ, ਤੇ ਇਹਦੇ ਚ ਸਾਰੀਆਂ ਗੱਲਾਂ ਆਉਣਗੀਆਂ। ਕੜਾਹ ਪ੍ਰਸ਼ਾਦ ਲੈਣ ਦੀ ਵੀ ਮਰਿਆਦਾ ਹੈ, ਕੜਾਹ ਪ੍ਰਸ਼ਾਦ ਲੈਣਾ ਕਿਵੇਂ ਹੈ, ਛਕਣਾ ਕਿਵੇਂ ਹੈ, ਕੜਾਹ ਪ੍ਰਸ਼ਾਦ ਬਣਾਉਣਾ ਕਿਵੇਂ ਹੈ, ਤੇ ਲਿਆਉਣਾ ਕਿਵੇਂ ਹੈ, ਧਰਨਾ ਕਿਵੇਂ ਹੈ, ਵਰਤਾਉਣਾ ਕਿਵੇਂ ਹੈ, ਇਹ ਸਾਰੀ ਮਰਿਆਦਾ। ਇਹ ਗੱਲਾਂ ਸਾਨੂੰ ਰਹਿਣੀ ਬਹਿਣੀ ਕਹਿਣੀ ਸਹਿਣੀ, ਇਹ ਜਿਹੜੀਆਂ ਪਹਿਲੀ ਜਮਾਤ ਦੀਆਂ ਗੱਲਾਂ ਨੇ, ਤੇ ਸਾਨੂੰ ਜਾ ਕੇ ਕਿਤੇ ਦਸਵੀਂ ਚ ਜਾਂ BA ਕਰਨ ਵਾਲੇ ਉਸ ਵੇਲੇ ਸਾਨੂੰ ਇਹ ਕਰਨ ਦੱਸਿਆ, ਹੈਰਾਨੀ ਦੀ ਗੱਲ ਹੈ। ਇਹ ਮੁੱਢਲੀਆਂ ਗੱਲਾਂ ਜਿਹੜੀਆਂ ਸਾਨੂੰ ਪਹਿਲਾਂ ਆਉਣੀਆਂ ਚਾਹੀਦੀਆਂ, ਤੇ ਸਤਿਗੁਰੂ ਮਹਾਰਾਜ ਕਿਰਪਾ ਕਰਨ। ਭਾਈ ਰਣਧੀਰ ਸਿੰਘ ਸਾਹਿਬ ਜੀ ਕਿਸੇ ਗੁਰਮੁਖ ਨੂੰ ਉਹਨੇ ਕਿਹਾ ਵੀ ਮੈਨੂੰ ਅੰਮ੍ਰਿਤ ਛਕਾ ਦਿਓ। ਭਾਈ ਸਾਹਿਬ ਕਹਿੰਦੇ 6 ਮਹੀਨੇ ਨੂੰ ਮੁੜ ਕੇ ਆਉਣਾ ਮੈਂ ਇੱਥੇ, ਫੇਰ 19 ਦੇਰ ਤੱਕ ਤੈਨੂੰ ਅਜੇ ਅੰਮ੍ਰਿਤ ਨਹੀਂ ਛਕਾਉਣਾ, ਤੂੰ ਅਜੇ ਅੱਜ ਤਾਂ ਆਇਆ ਮੇਰੇ ਕੋਲ, ਤੈਨੂੰ ਕੀ ਅੰਮ੍ਰਿਤ ਛਕਾ ਦਾ। ਭਾਈ ਸਾਹਿਬ ਕਹਿੰਦੇ 6 ਮਹੀਨੇ 5 ਬਾਣੀਆਂ ਦਾ ਪਾਠ ਕਰਿਆ, 6 ਮਹੀਨੇ ਕਕਾਰ ਧਾਰਨ ਕਰਨ ਦੀ ਆਦਤ ਬਣਾ, 6 ਮਹੀਨੇ ਸਵੇਰੇ ਉੱਠਣ ਦੀ ਆਦਤ ਬਣਾ, 6 ਮਹੀਨੇ ਗੁਰਦੁਆਰੇ ਜਾਣ ਦੀ ਆਦਤ ਬਣਾ। ਤੇ ਹੁਣ ਜਿਹੜਾ ਸਾਧ ਸਿੰਘ ਅੱਜ ਤਾਂ ਜੇ ਸ਼ਰਾਬ ਪੀ ਕੇ ਆਇਆ, ਕਹਿੰਦਾ ਵੀ ਅੰਮ੍ਰਿਤ ਛਕ ਰਹੇ ਹੈ, ਤੇ ਆ ਭਾਈ ਸਾਹਿਬ ਜੇ ਦੱਸਦੇ, ਕਹਿੰਦੇ ਵੀ ਅੱਜ ਹੀ ਮੂੰਹ ਤੇ ਬੋ ਮਾਰ ਰਹੀ ਹੈ ਵੀ ਰਾਤ ਪੀਤੀ ਸੀ, ਤੜਕੇ ਨੂੰ ਜਦੋਂ 5 ਪਿਆਰਿਆਂ ਦੇ ਕੋਲ ਗਿਆ ਉਹਨਾਂ ਨੂੰ ਵੀ ਨਿਹਾਲ ਕਰਦਾ। ਉਹ ਕਹਿੰਦੇ ਭਾਈ ਰਾਤ ਕੀ ਖਾਧਾ ਜੀ, ਆਜ ਹੀ ਪੀ ਹੋ ਗਈ। ਕਿਉਂ? ਕਹਿੰਦੇ ਜੀ ਫੇਰ ਤਾਂ ਮੁੜ ਕੇ ਪੀਣੀ ਉਹਨੇ, ਦੇਖੋ ਕਿੰਨੀ ਚੰਗੀ ਚੀਜ਼ ਹੈ, ਇਹਦਾ ਮਤਲਬ ਅੰਮ੍ਰਿਤ ਨਾਲੋਂ ਪਿਆਰੀ ਲੱਗੀ ਨਾ ਉਹਨੂੰ। ਤੇ ਇਸੇ ਤਰ੍ਹਾਂ ਭਾਈ ਸਾਹਿਬ ਦਾ ਦਰਸ਼ਨ ਸੀ, ਉਹਨਾਂ ਨੇ ਆਪਣੇ ਪਿੰਡ ਦੀ ਗੱਲ ਸੁਣਾਈ। ਇਹ ਕਹਿੰਦੇ ਜੀ ਇੱਕ ਜਰਦਾ ਮਲੇ ਖੜਾ, ਕਹਿੰਦੇ ਉਧਰੋਂ ਤਿਆਰੀ ਹੋਈ ਦੁੱਧੀ ਸਰ, ਕਹਿੰਦੇ ਮੈਂ ਕਿਹਾ ਆ ਕੀ ਕਰਨਾ, ਕਹਿੰਦਾ ਜੀ ਜਰਾ ਤਲੀ ਲਾ ਲਾ, ਕਹਿੰਦੇ ਤੂੰ ਨਾਲੇ ਕਹਿੰਦਾ ਅੰਮ੍ਰਿਤ ਛਕਣਾ, ਕਹਿੰਦਾ ਮੁੜ ਕੇ ਤਾਂ ਫਿਰ ਜ਼ਿੰਦਗੀ 'ਚ ਕਹਿੰਦਾ ਛਕਣੇ ਹੀ ਨਹੀਂ ਨਾ ਕਦੇ, ਅੰਮ੍ਰਿਤ ਤਾਂ ਛਕੇ ਲੈਣਾ, ਕਹਿੰਦਾ ਪਹਿਲਾਂ ਤਲੀ ਲਾ ਕੇ ਛਕ ਲਾ। ਹੁਣ ਜਦੋਂ ਭਾਂਡਾ ਤਾਂ ਜੂਠਾ ਪਿਆ, ਉਹਦੇ 'ਚ ਪਾਉਣੀ ਆ ਸੁੱਚੀ ਚੀਜ਼, ਭਲੇ ਉਹ ਕੁਝ ਤਿਆਰੀ ਵੀ ਚਾਹੀਦੀ ਹੈ। ਗੁਰਦੁਆਰੇ ਆਉਣ ਵਾਸਤੇ ਤਾਂ ਤੁਸੀਂ ਚੰਗੀ ਤਰ੍ਹਾਂ ਤਿਆਰੀ ਕਰਦੇ ਹੋ, ਸ਼ੀਸ਼ੇ ਮੂਹਰੇ ਵੀ ਖੜਦੇ ਹੋ, ਸੂਟ ਵੀ ਚੰਗਾ ਪਾਉਂਦੇ ਹੋ, ਤਿਆਰੀ ਕਰਦੇ ਹੋ, ਤੇ ਅੰਮ੍ਰਿਤ ਛਕਣ ਵਾਸਤੇ ਕੋਈ ਤਿਆਰੀ ਨਹੀਂ ਕਰਨੀ। ਜੋ ਤਿਆਰੀ ਉਹ ਨਹੀਂ ਕਰਨੀ, ਫਿਰ ਇਹੋ ਜਿਹੀ ਕੁਝ ਹੋ ਜਾਂਦਾ ਗਾਂ। ਇਸ ਕਰਕੇ ਭਾਈ ਤਿਆਰੀ ਪਹਿਲਾਂ ਕਰਿਆ ਕਰੋ, ਉਹ ਤੋਂ ਬਾਅਦ ਤਿਆਰੀ ਕਰਕੇ ਫਿਰ, ਤੇ ਗੁਰੂ ਦਾ ਜਦੋਂ ਅੰਮ੍ਰਿਤ ਇੱਕ ਵਾਰੀ ਪਾਨ ਕਰ ਲਿਆ ਨਾ, ਫਿਰ ਲੋਕੀ ਉਂਗਲਾ ਨਾ ਕਰਨ ਵੀ ਅੰਮ੍ਰਿਤਧਾਰੀ ਠੇਕੇ ਮੂਹਰੇ ਖੜਾ, ਇਹ ਅੰਮ੍ਰਿਤਧਾਰੀ ਫਲਾਣੇ ਥਾਂ ਖੜਾ, ਕੋਈ ਮਤਲਬ ਨਹੀਂ। ਆਓ ਗੁਰੂ ਕਿਰਪਾ ਕਰੇ, ਕੱਲ ਨੂੰ ਫਿਰ ਸਮੇਂ ਅਨੁਸਾਰ ਆ ਕੇ ਲਾਭ ਪ੍ਰਾਪਤ ਕਰਨਾ ਜੀ। ਤੇ ਬਾਕੀ ਮੈਂ ਖਿਮਾ ਦਾ ਜਾਚਕਾਂ, ਵੈਸੇ ਮੈਂ ਕਿਉਂਕਿ ਧੋਖਾ ਕਰਨ ਦਾ ਸੁਭਾਅ ਨਹੀਂ, ਭਾਈ ਹਰਜਿੰਦਰ ਸਿੰਘ ਨੇ ਵਾਰ ਵਾਰ ਕਹਿੰਦੇ ਸੀ ਵੀ ਨਹੀਂ ਜੀ ਜ਼ਰੂਰ ਆਓ ਐਤਵਾਰ ਨੂੰ, ਭਾਈ ਬਲਵੀਰ ਸਿੰਘ ਨੇ ਵੀ ਕਿਹਾ, ਮੈਂ ਅਨਾਊਂਸਮੈਂਟ ਇਸ ਲਈ ਕਰ ਦਿੱਤੀ ਵੀ ਮੈਨੂੰ ਬਹੁਤਾ ਤੰਗ ਨਾ ਕਰਨ, ਐਤਵਾਰ ਨੂੰ ਮੈਂ ਇਸ ਲਈ ਨਹੀਂ ਆਇਆ, ਮੈਂ ਉੱਥੇ ਸੀ ਆਸਣ ਤੇ, ਜੇ ਤੁਹਾਨੂੰ ਇਹ ਭੁਲੇਖਾ ਵਿਖਾ ਨਹੀਂ ਕਿਸੇ ਹੋਰ ਤੋਂ ਚਲਿਆ ਗਿਆ, ਇਹ ਨਹੀਂ ਆਦਤ ਹੈ, ਮੈਂ ਉਸੇ ਹਥਾਂ ਸੀ ਆਸਣ ਤੇ। ਮੈਂ ਕਿਹਾ ਵੀ ਸੰਤ ਤਾਂ ਕਹਿੰਦੇ ਸੀ ਵੀ ਮੈਂ ਰਸਤੇ ਚੋਂ ਮੁੜ ਜਾਂਦਾ ਜੇ ਮੈਨੂੰ ਪਤਾ ਹੁੰਦਾ, ਵੀ ਮੈਂ ਉੱਥੋਂ ਹੀ ਨਾ ਆਵਾਂ, ਰਸਤੇ 'ਚ ਤਾਂ ਮੁੜਨੇ ਵਾਲੀ ਇੱਕ ਗੱਲ ਰਹੀ ਇੱਕ ਪਾਸੇ, ਵੀ ਮੈਂ ਅਮਲ ਕਰਕੇ ਦੇਖਾਂ। ਉਹਨਾਂ ਨੇ ਕਿਹਾ ਤੇ ਮੈਂ ਅਮਲ ਕਰਦੇ ਹਾਂ, ਭਾਈ ਕਿਹਾ ਉਹਨਾਂ ਨੇ ਸੀ ਅਮਲ ਮੈਂ ਕਰ ਲਿਆ, ਭਰਾਵਾਂ ਵਾਲਾ ਪਿਆਰ ਹੈ, ਮੈਂ ਕਿਹਾ ਖੁੱਲ੍ਹਾ ਟਾਈਮ ਲਾ ਲਵੇ ਭਰਾ ਮੇਰਾ। ਇਸ ਕਰਕੇ ਤਾਂ ਸਾਧ ਸਿੰਘ ਜੀ ਮੈਂ ਜਾਣ ਕੇ ਨਹੀਂ ਆਇਆ ਵੀ ਸੰਤ ਮਾਨ ਸਿੰਘ ਜੀ ਖੁੱਲ੍ਹਾ ਟਾਈਮ ਲਾਉਣ, ਬਹੁਤ ਹੀ ਪਿਆਰ ਹੈ, ਅੱਜ ਵੀ ਫੋਨ ਆਇਆ ਸੀ ਉਹਨਾਂ ਦਾ। ਗੁਰੂ ਕਿਰਪਾ ਕਰੇ, ਬੜੇ ਤਕੜੇ ਹੋ ਕੇ ਪ੍ਰਚਾਰ ਸਾਰੇ ਮੁਲਕਾਂ ਦੇ ਵਿੱਚ ਕਰ ਰਹੇ ਹੈ, ਵੱਡੇ ਪੱਧਰ ਤੇ ਅੰਮ੍ਰਿਤ ਸੰਚਾਰ, ਤੇ ਗੁਰੂ ਸਾਹਿਬ ਕਿਰਪਾ ਕਰਨ ਇਸੇ ਤਰ੍ਹਾਂ ਮਹਾਰਾਜ ਉਹਨਾਂ ਨੂੰ ਹੋਰ ਵੱਲ ਬਖਸ਼ਣ, ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਆ ਹੁਣ ਕੱਲ ਨੂੰ ਭਾਈ ਸਾਹਿਬ ਦੀ ਵਾਰਤਾ ਲੜੀਵਾਰ ਚੱਲੇਗੀ ਕਈ ਦਿਨ, ਤੇ ਲੜੀਵਾਰ ਸੁਣੋਗੇ ਇਹਦੇ ਚ ਬਹੁਤ ਕੁਛ ਪੱਲੇ ਪਏਗਾ। ਜੇ ਇੱਕ ਦਿਨ ਆ ਗਏ ਕਈ ਦਿਨ ਫੇਰ ਨਾ ਆਏ, ਜਾਂ ਫੇਰ ਉਹ ਵੀ ਚਲੋ ਜੀ ਹੁਣ ਤਾਂ ਜਾਣਾ ਹੀ ਆ, ਜਦੇ ਨੇ ਵਿਦਾ ਹੀ ਹੋਣਾ, ਇਹ ਵਿਦਾ ਕਰਨ ਵੇਲੇ ਸਾਨੂੰ ਸੁਭਾਅ ਏ, ਜੇ ਸਾਡੀ ਕਿਸੇ ਧੀ ਭੈਣ ਨੇ ਵਿਦਾ ਹੋਣਾ ਹੋਵੇ ਨਾ, ਫੇਰ ਤਾਂ ਸਾਰੇ ਮਹੱਲੇ ਦੀਆਂ ਕੁੜੀਆਂ ਇਕੱਠੀਆਂ ਹੋ ਜਾਂਦੀਆਂ, ਉਹਦਾ ਕੀ ਹੈ, ਤੇ ਪਹਿਲਾਂ ਕਿਸੇ ਨੇ ਬਾਤ ਨਹੀਂ ਪੁੱਛਣੀ ਹੈ, ਇਉਂ ਨਹੀਂ ਕਰਨਾ ਹੈ, ਤੇ ਪਹਿਲਾਂ ਵੀ ਇਕੱਠੇ ਹੋਣਾ, ਆਵੋ ਸੰਤ ਪਿਆਰੇ ਹੋ, ਅਕਾਥੀ ਕੀ ਕਰੇ ਕਹਾਣੀ, ਕਰੇ ਕਹਾਣੀ ਅਕਥ ਕੇਰੀ ਕਿੱਤ ਦੁਆਰੇ ਪਾਈ ਹੈ। ਸੋ ਆਓ ਇੱਥੇ ਸਮਾਪਤੀ ਭੁੱਲਾਂ ਚੁੱਕਾਂ ਦੀ ਸਾਧ ਸਿੰਘ ਖਿਮਾ, ਤੇ ਸਤਿਗੁਰੂ ਮਹਾਰਾਜ ਸਮੁੱਚੇ ਰੂਪ ਵਿੱਚ ਤੁਹਾਡੀ ਸਾਰਿਆਂ ਦੀ ਹਾਜ਼ਰੀ, ਗੁਰੂ ਗੋਬਿੰਦ ਸਿੰਘ ਸਾਹਿਬ, ਭਾਈ ਨੰਦ ਲਾਲ ਸਾਹਿਬ ਜਿਹੜੇ ਬ੍ਰਹਮ ਗਿਆਨੀ ਨੇ, ਤੇ ਜਿਨ੍ਹਾਂ ਦੀ ਇਹ ਵਾਰਤਾ ਆਪ ਜੀ ਨੇ ਸੁਣੀਆਂ, ਮੁੱਢ ਤੋਂ ਲਾ ਕੇ ਗੁਰੂ ਕਿਰਪਾ ਕਰੇ, ਹਾਜ਼ਰੀਆਂ ਦਰਗਾਹੇ ਕਬੂਲ ਕਰਨ। ਸਤਿਗੁਰੂ ਇੱਥੇ ਸਮਾਪਤੀ ਭੁੱਲਾਂ ਚੁੱਕਾਂ ਦੇਖਿਓ,
ਸਤਿਗੁਰ ਦਸਵੇਂ ਪਾਤਸ਼ਾਹ।
ਕਰੋ ਬਨਾਸਾ ਸਭ ਬਿਰਤਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ
ਅਗਨਾਸ,
ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ
ਦਾਸ,
ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ
ਟੇਕ,
ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੈ ਸਦਾ
ਵਿਵੇਕ,
ਹੇ ਅਪਰੰਪਰ ਹਰ ਹਰੇ ਹੈ ਪ੍ਰਯੋਗ ਨਾਰ, ਹੇ ਸੰਤਾਂ ਕੈ ਸਦਾ ਸੰਗ ਨਿਰਦਾਰ, ਠਾਕੁਰ ਹਾਂ ਦਾਸ
ਮੈਂ ਨਿਰਗੁਣ ਗੁਣ ਨਹੀਂ ਕੋਇ,
ਨਾਨਕ ਦੀ ਜੈ ਨਾਮ ਦਾਰ, ਆਏ ਪ੍ਰਭ ਸਰਨਾਗਤੀ ਕਿਰਪਾ ਨਿਰਦਾਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ, ਹੇ ਸਰਦਾ ਕਰ ਸੇਵ ਦੇ ਗੁਰਪਾਲ ਉਤਾਰਨ, ਹੇ ਸਰਦਾ ਕਰ ਸੇਵ ਦੇ ਗੁਰਪਾਲ ਉਤਾਰ।
ਸਤਿਸੰਗ ਜੀ, ਜਿਨ੍ਹਾਂ ਦੇ ਆਨੰਦ ਸਾਹਿਬ ਜ਼ਬਾਨੀ ਕੰਠ ਹੈ ਉਹ ਸਾਰੀਆਂ ਗੁਰੂ ਪਿਆਰੀਆਂ ਸੰਗਤਾਂ ਪਾਠ ਦੇ ਵਿੱਚ ਬੋਲਣ ਦੀ ਖੇਚਲ ਕੋਲੋ, 6 ਪੌੜੀਆਂ ਆਨੰਦ ਸਾਹਿਬ ਦਾ ਪਾਠ ਹੋਏਗਾ ਤੇ ਗੁਰਮੁਖਾਂ ਨੇ ਲੈ ਦੇ ਵਿੱਚ ਸੁਰਤਾਲ ਵਿੱਚ ਆ ਕੇ ਸਾਰਿਆਂ ਨੇ ਬੋਲਣਾ। ਇੱਕ ਮੈਂ ਗੁਰਮੁਖ ਪਿਆਰਿਆਂ ਨੂੰ ਬੇਨਤੀ ਕਰਦਾ ਕਮੇਟੀ ਵਾਲਿਆਂ ਨੂੰ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਜਿਹੜੀ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਚੱਲ ਰਹੀ ਹੈ ਤੇ ਇੱਕ ਦਿਨ ਟਾਈਮ ਆਪਾਂ ਜਥੇ ਦੇ ਵਿਦਿਆਰਥੀਆਂ ਨੂੰ ਦੇਣਾ, ਉਹ ਇਸ ਲਈ ਦੇਣਾ ਕਿ ਤੁਹਾਨੂੰ ਇਹ ਪਤਾ ਚੱਲ ਜਾਏ ਵੀ ਕੱਲੀਆਂ ਢੋਲਕੀਆਂ ਵਜਾਉਣ ਵਾਲੇ ਨੇ ਜਾਂ ਇਹ ਕੁਛ ਕਰਦੇ ਵੀ ਹੈਗੇ ਜਿਹੜੇ ਮੇਰੇ ਨਾਲ, ਨਹੀਂ ਇਹਨਾਂ ਦੀ ਵਾਕਫੀਅਤ ਤਾਂ ਤੁਹਾਨੂੰ ਕੋਈ ਨਹੀਂ ਆਉਣੀ, ਮੈਂ ਸੁਣਾਈ ਜਾਊ ਤੁਹਾਨੂੰ ਜਿਹੜਾ ਕੁਛ ਹੈ ਇਹਨਾਂ ਦੇ ਬਾਰੇ ਕੋਈ ਗਿਆਨ ਨਹੀਂ ਹੋਣਾ। ਤੇ ਸਭ ਤੋਂ ਛੋਟੀ ਉਮਰ ਦੇ ਵਿਦਿਆਰਥੀ ਨੇ ਜਿਹੜੇ ਢੋਲਕੀ ਵਾਲਾ ਭਾਈ ਹਰਦੇਵ ਸਿੰਘ, ਚਲੋ ਭਾਈ ਸਾਹਿਬ ਤਾਂ ਸੀਨੀਅਰ ਨੇ ਇਹਨਾਂ ਦੇ ਵਿੱਚ ਗੁਰੂ ਪਿਆਰੇ ਭਾਈ ਦਰਸ਼ਨ ਸਿੰਘ, ਲੜੀਵਾਰ ਗੁਰੂ ਗ੍ਰੰਥ ਸਾਹਿਬ ਦੀ ਕਥਾ ਜਿਹੜੀ ਚੱਲ ਰਹੀ ਹੈ ਤੇ ਉਹ 2 ਦਿਨ ਇਹ ਵਿਦਿਆਰਥੀ ਆਪਣੀ ਵੱਖਰੀ ਵੱਖਰੀ ਹਾਜ਼ਰੀ ਭਰਨਗੇ। ਜਿਸ ਦਿਨ ਵੀ ਕਮੇਟੀ ਦਾ ਇਹ ਹੁਕਮ ਹੋਏਗਾ, ਜਿਸ ਦਿਨ ਇਹ ਠੀਕ ਸਮਝਣਗੇ, ਕਿਉਂਕਿ ਆਪਾਂ ਉਹਨਾਂ ਗੁਰਮੁਖਾਂ ਨੂੰ ਜਿਹੜੇ ਕਥਾ ਕਰਦੇ ਨੇ ਤੇ ਉਹਨਾਂ ਦੇ ਕੋਲੋਂ ਕੋਈ ਨਹੀਂ, ਮੈਂ ਉਹਨਾਂ ਦੇ ਕੋਲੋਂ ਮੰਗ ਕੇ ਟਾਈਮ ਲੈ ਲਊ ਤੇ ਉਹ ਗੁੱਸਾ ਨਹੀਂ ਕਰਨਗੇ ਇਸ ਗੱਲ ਦਾ, ਗੁਰੂ ਕਿਰਪਾ ਕਰੇ ਐਸੀ ਕੋਈ ਬਾਤ ਨਹੀਂ, ਜੇ ਉਹ ਮਹਿਸੂਸ ਕਰਨ ਤੇ ਫਿਰ ਆਪਾਂ ਐਸਾ ਨਹੀਂ ਕਰਾਂਗੇ। ਦਿਲ ਨਹੀਂ ਕਿਸੇ ਦਾ ਦਿਖਾਉਣਾ, ਉਹਨਾਂ ਤੋਂ ਮਨਜ਼ੂਰੀ ਲੈ ਲਿਓ ਜਿਹਨਾਂ ਦਾ ਟਾਈਮ ਹੈ। ਤੇ ਉਹ ਇਸ ਲਈ ਹੈ ਕਿ ਇਹਨਾਂ ਬੱਚਿਆਂ ਦਾ ਤੁਹਾਨੂੰ ਇਹ ਪਤਾ ਲੱਗੇ ਵੀ ਉੱਥੇ ਵਿਦਿਆਲੇ ਦੇ ਵਿੱਚ ਕੀ ਕਰ ਰਹੇ ਆ, ਕਿਆ ਕੁਛ ਪੱਲੇ ਹੈ, ਤੇ ਤੁਹਾਨੂੰ ਕਥਾ ਸੁਣਨ ਤੋਂ ਬਾਅਦ ਫਿਰ ਆਪਣੇ ਆਪ ਮਹਿਸੂਸ ਕਰੋਗੇ ਵੀ ਠੀਕ ਹੈ, ਕੁਝ ਇਹਨਾਂ ਦੇ ਪੱਲੇ ਹੈ, ਕੁਝ ਇਹਨਾਂ ਨੇ ਕੀਤਾ ਜਿਹੜੇ ਰਾਤ ਦਿਨ ਇਹ ਤੁਰੇ ਫਿਰਦੇ ਆ ਤੇ ਕੇਵਲ ਇਹ ਢੋਲਕੀਆਂ ਛੈਣੇ ਖੜਕਾਉਣ ਵਾਸਤੇ ਨਹੀਂ ਤੇ ਕੁਝ ਹੋਰ ਵੀ ਕਰ ਰਹੇ ਆ, ਤੇ ਨਾਲੇ ਬੱਚਿਆਂ ਦਾ ਉਤਸ਼ਾਹ ਵੱਧ ਹੈ। ਮੈਨੂੰ